ਹੁੰਦਾ ਸੀ ਪਰ ਲਾਭ ਘੱਟ ਹੁੰਦਾ ਸੀ। ਜੋ ਆਪ ਜੀ ਗਰਮੀ ਦੇ ਵਿੱਚ ਚੱਲ ਕੇ ਆਏ ਹੋ, ਇਹ ਸਹਿਜ ਤਪੱਸਿਆ ਦਾ ਫਲ ਉਸ ਨਾਲੋਂ ਅਨੇਕ ਗੁਣਾ। ਆਈ ਸਗਲੀ ਚਿੰਤ ਮਟਾਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਬਚਨਾਂ ਨਾਲ ਜੁੜੀ।
ਗੌਰਵ ਦਾਸ ਪਰਿਓ ਤੇਰੀ ਸਾਂਭਾ, ਮੇਘ ਮਿਲੋ ਜਨ ਕਰੇ ਨਾ ਬਨਾਮਾ ਸੇਵਕ के सेवक जो हर पाए तिनकी कथा नरारी रे। आवे ना जाए ना कभू मरते पार ब्रह्म संगारी। किन्नी न्यारी कथा है कि संसार जमदा भी है ते मरदा भी है, आउंदा भी है ते चलिया भी जांदा है। शरीर धारण करता है, शरीर धारण करन तो बाद इथों संसार तो चलिया जांदा है, ते फिर मुड़ के ना कोई उहदा उग सुग निकलदी है ना कोई पता लगता है। लेकिन जो वाहगुरु के सेवक ने संसार दे ना आउंदे ने ना जांदे, बड़ी अजीब बात है, वो प्रगट होया करते हैं अपना काम करने तो बाद जोत दे विच समा जाया करते। एक तां जीवन यह है, दूसरा जीवन है जमी जाना मरी जाना, जमी जाना मरी जाना। मनुख बना दिता परमेश्वर ने आ शरीर जहा जा ढांचा जहा बनया होया, ये रूह पई हुई है, लेकिन मनुख है जी। पशु की वृत्ती है, पशु की अकल है, अपना कोई पता नहीं है। संसार तो गां कोई किसे गल का थौ नहीं है, ना ये पता है मैं कितों आया किथे नूं जाना है। उन्हां दा यह हुंदा है वी उह जमदे रहिंदे ने मरदे रहिंदे, 84 लख जूनां च घूमदे रहिंदे ने। ना खरवां साल उन्हां दा सफर मुकदा है, ना खरवां खरवां ते ना असंख साल सफर नहीं उन्हां दा खत्म हुंदा। सो दोहां दा यह फर्क है। गुरु महाराज यह चाहते हैं कि सत्संग करने वाले सारिया संसार के बंद जो परमेश्वर के उत्ते यकीन रखते हैं भी उन्होंने एक ऐसे थान लै जाइए जिथे मुड़ के जमण मरण का दुख खत्म हो जाए, मुड़ के ना ये मरण ते ना जमण, आजाद हो जाण काल के चक्कर चो निकल जाण। पर हैरानी की गल है भी महापुरश हाका मार मार के दसते हैं, चारे वेद 27 सिमृतियां उपनिषदा धार्मिक ग्रंथ कुरान शरीफ तौरेत अंजील जमूर बाइबल होर भी अनेक गुरु ग्रंथ साहब महाराज समझाते ही चले जाते हैं। पर हैरानी की गल है जीव समझता नहीं, उथे का उथे रहता, पता नहीं तो इनू समझ नहीं आती। कोई अखर भी यह जे बोलते हैं जिड़े बिल्कुल समझ आ जा, कोई अंग्रेजी नहीं बोलते, संस्कृत नहीं बोलते, कोई फारसी अरबी नहीं बोलते, साफ बोली पंजाबी दे विच गल्लां करदे ने। धारणा पंजाबी दियां भी अंदर बह जा, लेकिन हुंदा की है उत्थे दी उत्थे ही रहिंदा। यह बड़ा भारा प्रॉब्लम है भी ये क्यों नहीं यह गल करदे। महात्मा बुद्ध नूं जद पुछया गया भी संदेशा सही दिंदे आ भी यह संसार क्यों नहीं बनदा, कुछ गल्लां मन लैंदा है, जे मैं ये कह दवा भैया मुल्लां दे पुर दे परले पासे रेता चकदियां नूं एक बहुत बड़ा खजाना लब गया ते सैकड़े ही बंदे ढो टवाई कर रहे हैं भी तड़के 2 बजे तो लगे हुए ने, एक भी बंदा नहीं दवान च रहिंदा, सारे ही चले जाणगे। चलो जे एक परला भी भर गया वह भी बहुत वड्डी है, जे टोकरी भर गई रुपयां दी वह भी बहुत वड्डी है। पर जे कहे भी सत्संग हुंदा है ते सत्संग दा फल किन्ना है, कई कोटिक जग फला सुन गावन हारे राम, कई करोड़ जगां दा फल है। फिर एडा फल है कबीर एक घड़ी आधी घड़ी आधी हूं फुना भगतन सेती गोष्टे जो किन्ने सुना, इन्ना लाभ है कि जमदूत छट जांदे मार कटाई जिहड़ी मरण वेले होनी है ते मरण तो बाद होनी है, नरकां जाके जिहड़े दुख भोगने ने वो सारा कुछ दिखा दो ते आदमी दे उते कोई असर नहीं होंदा। हालांकि उहदे हित दी गल है, पैसा इत्थे छड जाणा, इह चीज ने नाल जाणा, जै मात पिता सुत मीत ना भाई मनुहा नाम तेरे संग सहाई। फिर कारण की है भी आदमी क्यों नहीं समझदा। कई कह देणगे जी असीं पढ़े हुए नहीं हां, ना पढ़े हुयां दी बात नहीं है, पढ़े हुए तां जड़े अनपढ़ ने तो बहुत मूहरे लंघे हुए, कबीर साहब किहड़े मदरसे च पढ़न गए सी, नामदेव किहड़े स्कूल च पढ़े ते होर महापुरश किहड़े विद्यालयां च जाके पढ़े। ਲੇਕਿਨ ਜਿਹੜੇ ਪੜ੍ਹੇ ਹੋਏ ਬੰਦੇ ਨੇ ਪੀ ਐਚ ਡੀ ਵੀ ਨੇ ਉਹਨਾਂ ਦਾ ਇੱਕ ਅੱਖਰ ਡੀ ਕੋਡ ਨਹੀਂ ਕਰ ਸਕਦੇ ਵੀ ਇਹ ਗੱਲ ਕੀ ਕਹਿ ਦਿੱਤੀ ਮਹਾਂਪੁਰਸ਼ਾਂ ਨੇ, ਉਹਨਾਂ ਦੀ ਸਮਝ ਤੋਂ ਬਾਹਰਲੀ ਬਾਤ ਕਹਿਣ ਦੇ। ਮਹਾਰਾਜ ਕਹਿੰਦੇ ਪੜ੍ਹੇ ਦਾ ਸਵਾਲ ਨਹੀਂ, ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ, ਗੱਲ ਬੁੱਝਣ ਵਾਲੀ ਹੈ। ਮੈਂ ਸਿੱਧੀ ਗੱਲ ਬੋਲਦਾ, ਇਹਨੂੰ ਗੱਲ ਨੂੰ ਬੁੱਝ ਲਓ ਕਿ ਕੋਈ ਔਖੀ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਜੇ ਕਹੇ ਵੀ ਪੜ੍ਹੇ ਹੋਏ ਮਹਾਰਾਜ ਕਹਿੰਦੇ ਨਾ, ਪੜ੍ਹੇ ਹੋਏ ਤਾਂ ਕੁੜੇ ਹੋਏ ਹੁੰਦੇ ਨੇ, ਉਹਨਾਂ ਦਾ ਤਾਂ ਦਿਮਾਗ ਇੰਨਾ ਤਿੱਖਾ ਹੋ ਜਾਂਦਾ ਹੈ ਵੀ ਕੋਈ ਉਪਦੇਸ਼ ਉਹ ਤਿੱਖੇ ਜਿਵੇਂ ਖੰਡਾ ਹੁੰਦਾ ਹੈ, ਉਹਦੇ 'ਤੇ ਕੋਈ ਆਦਮੀ ਇਹ ਕੋਸ਼ਿਸ਼ ਕਰੇ ਵੀ ਇਹਦੇ ਉੱਤੇ ਮੈਂ ਕੋਈ ਚੀਜ਼ ਟਿਕਾ ਕੇ ਰੱਖ ਦੂੰ, ਬਿਲਕੁਲ ਨਹੀਂ ਰੱਖ ਸਕਦਾ, ਕਿਉਂਕਿ ਬਹੁਤਾ ਤਿੱਖਾ ਹੋ ਚੁੱਕਿਆ। ਬਲੰਟ ਹੋਵੇ, ਚੌਰਸ ਹੋਵੇ, ਉਹਦੇ 'ਤੇ ਤਾਂ ਮਾੜਾ ਮੋਟਾ ਟਿਕਾਇਆ ਜਾ ਸਕਦਾ, ਲੇਕਿਨ ਉਨੀ ਤਿੱਖੀ ਚੀਜ਼ ਦੇ ਤਾਂ ਨਹੀਂ। ਸੋ ਪੜ੍ਹਿਆ ਹੋਇਆ ਦਿਮਾਗ ਤਿੱਖਾ ਹੋ ਜਾਂਦਾ ਬਹੁਤ, ਤਰਕ ਦੇ ਨਾਲ ਹਰ ਗੱਲ 'ਚ ਤਰਕ ਕਰੇਗਾ, ਆਪਣੀ ਅਕਲ ਨੂੰ ਵੱਧ ਕਹੇਗਾ ਅਤੇ ਗੁਰੂ ਦੀ ਜੋ ਮੱਤ ਹੈ ਉਹਨੂੰ ਨਹੀਂ ਮੰਨੇਗਾ। ਸੋ ਇਸ ਤਰ੍ਹਾਂ ਕਰਕੇ ਬੜਾ ਭਾਰਾ ਪ੍ਰੋਬਲਮ ਹੋ ਗਿਆ। ਸਾਰੇ ਮਹਾਂਪੁਰਸ਼ ਕਹਿੰਦੇ ਨੇ ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਜੋ ਸ਼ੈਤਾਨ ਮੰਝਾਇਆ ਸਿੱਖਿਤ ਫੇਰੇ 'ਚ। ਮਹਾਤਮਾ ਬੁੱਧ ਕਹਿੰਦੇ ਕਿ ਇੱਕ ਮਾਰ ਦੇਵਤਾ ਹੈ, ਅਸਮਾਨਾਂ 'ਚ ਦੇਵਤਾ ਨਹੀਂ ਹੈ, ਉਹ ਰਾਕਸ਼ਸ਼ ਕਿਸਮ ਦਾ ਜੀਵ ਹੈ। ਜੇ ਕੋਈ ਪਰਮੇਸ਼ਰ ਵੱਲ ਨੂੰ ਚੱਲਦਾ ਹੈ ਤਾਂ ਉਹ ਗਲਤ ਕੰਮ ਕਰਾਉਣੇ ਸ਼ੁਰੂ ਕਰ ਦਿੰਦਾ, ਉਹ ਬੇਤੀ ਦੇ ਵਿੱਚ ਆ ਜਾਂਦਾ, ਉਹਨੂੰ ਕਹਿੰਦਾ ਨਾ ਇੱਧਰ ਨੂੰ ਨਾ ਚੱਲ, ਇੱਧਰ ਦੇਖ ਬਹੁਤ ਵਧੀਆ ਚੀਜ਼, ਆਲਸ ਪਾ ਦੂਗਾ ਵੀ ਨਹੀਂ ਮੈਂ ਨਹੀਂ ਅੱਜ ਜਾਣਾ, ਹਾਲਾਂਕਿ ਘਰ ਕੁਛ ਨਹੀਂ ਕਰਨਾ। ਜਦੋਂ ਲਾਹਾ ਖੱਟਣ ਦਾ ਮੌਕਾ ਆਏਗਾ, ਲਾਹੇ ਕੋ ਤੂੰ ਢੀਲਾ ਢੀਲਾ, ਉਸ ਵੇਲੇ ਢਿੱਲ ਪੈ ਜਾਏਗੀ। ਜਦੋਂ ਘਾਟਾ ਹੋਏਗਾ, ਤੋਟੇ ਕੋ ਵੇਗ ਉੱਠਦਾ ਆਇਆ, ਫਿਰ ਛਾਲਾਂ ਮਾਰਦਾ ਹੀ ਜਾਊਗਾ ਘਾਟੇ ਵਾਲੇ ਥੋਂ। ਕਿਉਂ ਜਾਂਦਾ ਹੈ? ਕਿਉਂਕਿ ਇਹਦੀ ਸਮਝ 'ਚ ਨਹੀਂ ਆਉਂਦੀ ਗੱਲ, ਇਹਦੀ ਰੁਚੀ ਨਹੀਂ ਬਣਦੀ ਹੈ ਅੰਦਰੋਂ। ਇਹ ਜਿੱਧਰਲੇ ਪਾਸੇ ਨੂੰ ਹਰਿਆ ਡੰਗਰ ਵਾਂਗੂ, ਉਹਨੂੰ ਪਤਾ ਹੈ ਵੀ ਆਹ ਖੇਤ ਦੇ ਵਿੱਚ ਮੈਂ ਨੱਠ ਕੇ ਖਾਣਾ, ਕਿੰਨਾ ਹੀ ਘਾਹ ਹੋਵੇ ਉਹਨੂੰ ਨਹੀਂ ਚੋਹਦਾ, ਮਾਲਕ ਨੂੰ ਦੇਖੀ ਜਾਊਗਾ, ਦੇਖੀ ਜਾਊ, ਜਦ ਦੇਖਿਆ ਵੀ ਉਹ ਦੂਜੇ ਪਾਸੇ ਨੂੰ ਦੇਖਦਾ, ਨੱਠ ਕੇ ਜਾ ਕੇ ਬੁਰਕ ਮਾਰਨ ਲੱਗ, ਉਹ ਡੰਡੇ ਮਾਰਦਾ ਫਿਰ ਉਹਦੇ। ਆਹੀ ਮਨ ਹਰਿਆਵ ਹੋਇਆ ਹੋਇਆ, ਗੁਰੂ ਦੀ ਬਾਣੀ ਨੂੰ ਤਾਂ ਸਮਝਣ ਦਾ ਯਤਨ ਨਹੀਂ ਕਰਦਾ, ਅਤੇ ਇਹਦੀ ਥਾਂ ਦੇ ਉੱਤੇ ਆਪਣੀ ਮਤ ਦੇ ਪਿੱਛੇ ਲੱਗਿਆ ਹੋਇਆ, ਆਪਣੀ ਰੁਚੀ ਦੇ ਮੁਤਾਬਕ ਚੱਲਦਾ। ਫਿਰ ਵੱਡੀ ਬਾਤ ਨੁਕਸ ਇਹ ਹੈ ਕਿ ਬਿਲਕੁਲ ਅਣਜਾਣ ਹੁੰਦਾ ਹੋਇਆ ਅਤੇ ਇਹ ਕਹਿੰਦਾ ਮੈਂ ਸਭ ਕੁਛ ਜਾਣਦਾ। ਮਹਾਰਾਜ ਕਹਿੰਦੇ ਅਣਜਾਣ ਦੀ ਨਿਸ਼ਾਨੀ ਦੱਸੀ ਹੈ ਤੁਹਾਨੂੰ ਕੀ ਹੁੰਦੀ ਹੈ, ਵੀ ਕਿਹੜਾ ਬੰਦਾ ਅਣਜਾਣ ਹੈ? ਆਪਾਂ ਕਹਿ ਦਿੰਦੇ ਹਾਂ ਨਾ ਵੀ ਫਲਾਣਾ ਤਾਂ ਜੀ ਅਣਜਾਣ ਸੀਗਾ। ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ ਗੱਲ ਹੈ, ਅਣਜਾਣ ਦੇ ਮਹਿਨੇ ਜੇ ਕਰਨੇ ਨੇ ਉਹਦੀ ਨਿਸ਼ਾਨੀ ਲੈਣੀ ਹੈ। ਕਹਿੰਦੇ ਸੋ ਜਾਣ ਕਹੇ ਮੈਂ ਜਾਣਿਆ, ਜਿਹੜਾ ਕਹੇ ਨਾ ਮੈਂ ਜਾਣ ਲਈ ਗੱਲ, ਕਹਿੰਦੇ ਉਹਦੇ ਵਰਗਾ ਅਣਜਾਣ ਦੁਨੀਆਂ 'ਚ ਕੋਈ ਨਹੀਂ। ਨਾ ਇਲਮ ਕਿਤੇ ਖਤਮ ਹੁੰਦਾ, ਵਿੱਦਿਆ ਕਿਤੇ ਖਤਮ ਨਹੀਂ ਹੁੰਦੀ, ਨਾ ਪਰਮੇਸ਼ੁਰ ਦੀ ਗੱਲ ਕਿਸੇ ਥਾਂ ਹੱਥ ਬੰਨਾ ਵੀ ਇੱਥੇ ਖਤਮ ਹੋਜੂ। ਇਹ ਤਾਂ ਜਿੰਨਾ ਜਾਣਦਾ ਓਨਾ ਹੀ ਛੋਟਾ ਬਣਦਾ ਜਾਂਦਾ, ਅਣਜਾਣ ਬਣ ਜਾਂਦਾ। ਸੋ ਇਹ ਨੁਕਸ ਹੈ ਆਦਮੀ ਦੇ ਦਿਮਾਗ ਦੇ ਅੰਦਰ। ਇੱਕ ਮਿਸਾਲ ਨਾਲ ਗੱਲ ਸਮਝ ਆ ਜੂ, ਮਾਨ ਸਰੋਵਰ ਝੀਲ ਸੈਂਕੜੇ ਮੁਰੱਬਾ ਮੀਲ ਦੇ ਵਿੱਚ ਹਿਮਾਲਿਆ ਪਰਬਤ ਦੀਆਂ ਜੜ੍ਹਾਂ 'ਚ ਹੈ, ਜਿੱਥੇ ਬਰਫ਼ ਢਲ ਢਲ ਕੇ ਪੈਂਦੀ ਹੈ। ਉੱਥੋਂ ਇੱਕ ਤਾਂ ਦਰਿਆਏ ਸਿੰਧ ਨਿਕਲਦਾ, ਇੱਕ ਸਤਲੁਜ ਨਿਕਲਦਾ, ਇੱਕ ਬ੍ਰਹਮਪੁੱਤਰ ਅੰਡਰਗਰਾਊਂਡ ਹੋ ਕੇ ਕਲਕੱਤੇ ਕੋਲ ਜਾ ਕੇ ਗਿਰਦਾ। ਹੋਰਾਂ ਦਰਿਆਵਾਂ ਦਾ ਵੀ ਉਹ ਸੁੰਮ ਹੈ, ਕਿਸੇ ਦਾ ਪ੍ਰਗਟ, ਕਿਸੇ ਦਾ ਵਿੱਚੀ ਆ ਕੇ, ਗੰਗਾ ਵਾਸਤੇ ਵਿੱਚੇ ਵਿੱਚ ਪਹਾੜ ਦੇ ਆ ਕੇ ਗੌਮੁਖ ਤੇ ਆ ਕੇ ਪ੍ਰਗਟ ਹੁੰਦਾ। ਉੱਥੇ ਬੇਅੰਤ ਬਰਫ਼ ਹਰ ਵਕਤ ਪਿਘਲਦੀ ਰਹਿੰਦੀ ਹੈ, ਦਰਿਆਵਾਂ ਦਰਿਆ ਬਣਦੇ ਰਹਿੰਦੇ ਨੇ ਪਹਾੜਾਂ ਤੋਂ, ਅਤੇ ਉੱਥੇ ਹੰਸ ਰਹਿੰਦੇ ਨੇ। ਉਸ ਥਾਂ ਦੇ ਰਹਿਣ ਵਾਲਾ ਜਾਨਵਰ ਹੈ ਹੰਸ, ਨਾ ਤਾਂ ਡੱਡਾਂ ਖਾਂਦਾ ਨਾ ਕਿਰਮ ਖਾਂਦਾ। ਉਸ ਪਾਣੀ ਦੇ ਅੰਦਰ ਮੋਤੀ ਹੁੰਦੇ ਨੇ, ਚੁੱਭੀ ਮਾਰ ਕੇ ਮੋਤੀ ਕੱਢ ਕੇ ਮੋਤੀ ਖਾਂਦਾ, ਬੜੀ ਚੀਜ਼ ਕੀਮਤੀ ਚੀਜ਼ ਹੈ। ਜੇ ਆਦਮੀ ਨੂੰ ਸ਼ੁੱਧ ਮੋਤੀ ਮਿਲ ਜਾਣ ਖਾਣ ਵਾਸਤੇ, ਇਹਦੀ ਤਾਕਤ ਦੁੱਗਣੀ ਹੋ ਜਾਂਦੀ ਹੈ, ਦੁੱਗਣਾ ਤਗੜਾ ਹੋ ਜਾਂਦਾ ਮੋਤੀ ਜੇ ਮਿਲ ਜਾਣ ਸ਼ੁੱਧ। ਅਸਲੀ ਮਿਲਦੇ ਨਹੀਂ ਹੈ, ਛਿਲਕੇ ਹੀ ਮਿਲਦੇ ਨੇ। ਸੋ ਉਹ ਉਡਾਰੀ ਮਾਰਦਾ, 1200 ਮੀਲ ਦੀ ਉਡਾਰੀ ਹੈ ਉਸ ਜਾਨਵਰ ਦੀ, ਸਮੁੰਦਰ ਪਾਰ ਕਰ ਜਾਂਦਾ ਜਹਾਜ਼ ਮਗਰ। ਉਹ ਕਿਸੇ ਖੂਹ ਤੇ ਆ ਕੇ ਬੈਠ ਗਿਆ, ਹੇਠਾਂ ਨੂੰ ਦੇਖਣ ਲੱਗ ਗਿਆ, ਹੇਠਾਂ ਸੀ ਡੱਡੂ। ਉਹਨੇ ਦੇਖਿਆ ਵੀ ਕੋਈ ਅਜੀਬ ਪੰਛੀ ਆਇਆ, ਅੰਦਰੋਂ ਹੀ ਆਵਾਜ਼ ਦਿੱਤੀ, ਕਹਿੰਦੇ ਤੂੰ ਕਿੱਥੋਂ ਆਏ ਆ? ਕਹਿੰਦੇ ਮੈਂ ਮਾਨ ਸਰੋਵਰ ਤੋਂ ਆਇਆ। ਉਹ ਕੀ ਹੁੰਦਾ ਹੈ? ਕਹਿੰਦਾ ਜਿਵੇਂ ਤੇਰਾ ਪਾਣੀ ਹੈ ਨਾ, ਇਹੋ ਜਿਹਾ ਪਾਣੀ ਆ। ਡੱਡੂ ਨੂੰ ਹੋਰ ਤਾਂ ਕੋਈ ਤਰੀਕਾ ਨਹੀਂ ਸੀ ਸਮਝਾਉਣ ਦਾ, ਆਹੀ ਤਰੀਕਾ ਸੀ ਵੀ ਪਾਣੀ ਤੇਰੇ ਮੁੰਗਲੇ ਹੁੰਦਾ ਉੱਥੇ। ਜੇ ਹੋਰ ਕਹਿੰਦਾ ਵੀ ਐਡੇ ਐਡੇ ਪਹਾੜ ਆ, ਡੱਡੂ ਨੇ ਦੇਖੇ ਹੀ ਨਹੀਂ, ਉਹਨੂੰ ਕੀ ਗਿਆਨ ਹੋਵੇ ਵੀ ਪਹਾੜ ਵੀ ਹੁੰਦੇ ਨੇ, ਦਰਖਤ ਹੁੰਦੇ ਨੇ, ਬਰਫਾਂ ਪੈਂਦੀਆਂ, ਉਹਨੂੰ ਪਤਾ ਹੀ ਨਹੀਂ ਹੈ ਕਿਉਂਕਿ ਉਹ ਚੀਜ਼ ਦੇਖੀ ਨਹੀਂ ਉਸਨੇ। ਸੋ ਉਹ ਕਹਿੰਦਾ ਕਿੱਡਾ ਕੁ ਹੁੰਦਾ ਹੈ? ਛਾਲ ਮਾਰੀ, ਕਹਿੰਦਾ ਐਡਾ ਕੁ ਹੁੰਦਾ ਹੈ? ਚੌਥਾ ਹਿੱਸਾ ਟੱਪ ਗਿਆ ਖੂਹ ਦਾ। ਕਹਿੰਦਾ ਨਹੀਂ, ਬਹੁਤ ਵੱਡਾ। ਦੂਸਰੀ ਵਾਰੀ ਅੱਧ ਚਲਿਆ ਗਿਆ, ਕਹਿੰਦਾ ਫਿਰ ਐਡਾ ਹੋਣਾ। ਤੀਸਰੀ ਵਾਰੀ ਪੌਣਾ ਕਰ ਲਿਆ, ਚੌਥੀ ਵਾਰੀ ਮਹਿਲ ਦੇ ਨਾਲ ਜਾ ਲੱਗਿਆ। ਉਹ ਮਹਿਲ ਦੇ ਨਾਲ ਕਹਿਣ ਲੱਗਿਆ ਵੀ ਐਡਾ ਹੋ, ਕਹਿੰਦਾ ਨਹੀਂ। ਉਹਨੇ ਚਾਰੇ ਪਾਸੇ ਗੇੜਾ ਦੇ ਤਾ, ਕਹਿੰਦਾ ਫਿਰ ਐਡਾ ਹੋਣਾ। ਉਹ ਕਹਿੰਦਾ ਇਹੋ ਜਿਹੇ ਤਾਂ ਕਰੋੜਾਂ ਖੂਹ ਉਹਦੇ ਚ ਆ ਜਾਣ। ਕਹਿੰਦਾ ਤੇਰੇ ਵਰਗਾ ਵੀ ਝੂਠਾ ਦੁਨੀਆ ਚ ਕੋਈ ਨੀ, ਕਿਸੇ ਝੂਠਿਆਂ ਦੇ ਦੇਸ਼ ਚੋਂ ਆਇਆ ਤੂੰ, ਏਦੋਂ ਬੜੀ ਤਾਂ ਚੀਜ਼ ਹੈ ਨਹੀਂ ਦੁਨੀਆਂ ਦੇ ਅੰਦਰ। ਸੋ ਇਹ ਜੋ ਮਨੁੱਖ ਹੈ, ਇਹ ਜਿੰਨਾ ਕੁ ਕੁਛ ਜਾਣ ਲਿਆ, ਉਹ ਕਹਿੰਦਾ ਵੀ ਮੈਂ ਜਾਣ ਲਿਆ। ਇਸੇ ਕਰਕੇ ਅਖਾਣ ਇਹ ਹੈ ਕਿ ਆਪਣੀ ਅਕਲ ਬਗਾਨੀ ਮਾਇਆ ਬਹੁਤੀ ਹੋ ਬਹੁਤੀ। ਆਪਣੀ ਤਾਂ ਅਕਲ ਹਰੇਕ ਨੂੰ, ਚਾਹੇ ਕਮਲਾ ਹੋਵੇ, ਇਹਨੂੰ ਅਕਲ ਆਪਦੀ ਵਧੀਆ ਲੱਗਦੀ ਹੈ। ਸ਼ਰਾਬ ਪੀਂਦਾ ਇੱਕ ਬੰਦਾ, ਜ਼ਿਆਦਾ ਖਾਂਦਾ, ਗਲਤ ਕੰਮ ਕਰਦਾ, ਉਹਨੂੰ ਜਿਹੜਾ ਸਿਆਣਾ ਬੰਦਾ ਉਹ ਸਮਝਾਉਂਦਾ ਹੈ ਵੀ ਜੇ ਤੂੰ ਸ਼ਰਾਬ ਪੀਂਦਾ ਤੈਨੂੰ ਕੈਂਸਰ ਹੋ ਜੂ, ਮਰ ਜਾਏਗਾ ਤੂੰ, ਬਾਲ ਬੱਚਿਆਂ ਨੂੰ ਪਾਲ ਲੈ। ਅੱਛਾ, ਮੈਂ ਕਈ ਦੇਖੇ ਨੇ, ਪਹਿਲਾਂ ਵੀ ਮੇਰੇ ਕੋਲ ਆਏ ਸੀ, ਜਾਂ ਮੈਂ ਇੱਥੇ ਆਇਆ ਸੀ, ਅਜੇ ਸ਼ੁਰੂ ਹੋਇਆ ਹੋਇਆ, 78 ਦੀ ਬਾਤ ਹੈ। ਮੈਂ ਕਿਹਾ ਤੁਸੀਂ ਸ਼ਰਾਬ ਨਾ ਪੀਆ ਕਰੋ, ਤੁਹਾਨੂੰ ਮਿਲਿਆ ਪੈਸਾ ਜ਼ਮੀਨ ਦਾ, ਉਹ ਜ਼ਮੀਨ ਦਾ ਪੈਸਾ ਮਿਲ ਗਿਆ, ਪੀਣ ਲੱਗ ਗਏ ਖੁਸ਼ੀ ਚ ਆ ਕੇ। ਇਹਨੇ ਨੂੰ ਮੁਕੱਦਮਾ ਚੱਲਦਾ ਸੀ, ਹੋਰ 20-30 ਹਜ਼ਾਰ ਮਿਲ ਗਿਆ, ਫੇਰ ਮੁਕੱਦਮਾ ਚੱਲਦਾ ਸੀ, ਅਖੀਰ 1.25 ਲੱਖ ਤੱਕ ਪਹੁੰਚ ਗਿਆ ਇੱਕ ਏਕੜ। ਉਹ ਸ਼ਰਾਬ ਪੀ ਜਾਂਦੇ, ਪਹਿਲਾਂ ਇੱਕ ਮਰ ਗਿਆ, ਫੇਰ ਦੂਆ ਨੂੰ ਹਟਾਇਆ, ਦੂਆ ਮਰ ਗਿਆ, ਤੀਏ ਨੂੰ ਹਟਾਇਆ, ਤੀਆ ਮਰ ਗਿਆ। ਉਹ ਨਿੱਕੇ ਨਿੱਕੇ ਬੱਚੇ ਰੁਲਦੇ ਫਿਰਦੇ ਨੇ, ਬੀਬੀਆਂ ਮੇਰੇ ਕੋਲ ਇੱਕ ਦਿਨ ਆਈਆਂ, ਮੈਂ ਕਿਹਾ ਵੀ ਕੀ ਕਰਿਆ ਜਾਵੇ, ਸਮਝਾਇਆ ਤਾਂ ਬਹੁਤ ਸੀ, ਨਹੀਂ ਸਮਝਦੇ। ਉਹ ਇਹੀ ਗੱਲ ਸਮਝਦੇ ਸੀ ਵੀ ਲੈ, ਸ਼ਰਾਬ ਨਾਲ ਵੀ ਕਦੇ ਆਦਮੀ ਮਰਦਾ, ਕੀ ਹੈ, ਪਾਣੀ ਹੀ ਹੈ। ਵੀ ਅਸੀਂ ਕੋਈ ਪਾਪ ਕਰਦੇ ਹਾਂ, ਪਰ ਨਤੀਜਾ ਕੀ ਨਿਕਲਿਆ, ਪਰਿਵਾਰ ਸਾਰਾ ਖੇਰੂ ਹੋਇਆ ਫਿਰਦਾ। ਆਦਮੀ ਉੱਠ ਗਏ ਤਿੰਨ, ਇੱਕ ਕਰਦੇ ਕਿਸੇ ਨੂੰ ਕਹੋ ਤੰਬਾਕੂ ਨਾ ਖਾ, ਤੂੰ ਵੀ ਧਾਰਮਿਕ ਗੱਲ ਤੂੰ ਨਾ ਮੰਨ, ਲੇਕਿਨ ਮੰਨਣੀ ਪੈਣੀ ਹੈ। ਮਦਰਾ ਦਹਿਤੀ ਸ਼ਬਦ ਕੁੱਲ, ਸੱਤ ਕੁੱਲਾਂ ਦਾ ਨਾਸ਼ ਸ਼ਰਾਬ ਕਰਦੀ ਹੈ। ਪਾਂਗਦੇ ਧਨੇ, ਪਾਂਗ ਇੱਕ ਕੁੱਲ ਦਾ ਨਾਸ਼ ਕਰਦੀ ਹੈ ਤਨ ਦਾ। ਜਗਤ ਝੂਠ ਸੱਤ ਕੁੱਲ ਲਏ, ਜਿਹੜਾ ਤੰਬਾਕੂ ਪੀਂਦਾ 100 ਕੁੱਲ ਤੱਕ ਮਾਰ ਕਰੂਗਾ। ਪ੍ਰੇਮੀਆਂ, ਜਿਹੜੇ ਬਜ਼ੁਰਗ ਦਾਨ ਕਰਕੇ ਪੁੰਨ ਕਰਕੇ ਸਵਰਗਾਂ ਚ ਗਏ ਹੋਏ ਨੇ, ਉਹਨਾਂ ਸਾਰਿਆਂ ਨੂੰ ਤੂੰ ਮੁੱਦੇ ਮਾਰ ਦੇਗਾ ਉੱਥੇ ਹੀ। ਉੱਥੇ ਇਸ ਗੱਲ ਦਾ ਚੱਲਦਾ ਵੀ ਤੇਰੀ ਕੁੱਲ ਚ ਮਰਿਆਦਾ ਵਾਲੇ ਕਿਉਂ ਨਹੀਂ ਪੈਦਾ ਹੋਏ। ਮਰਿਆਦਾ ਵਾਲੇ ਜਿਸ ਕੁੱਲ ਵਿੱਚ ਪੈਦਾ ਨਹੀਂ ਹੁੰਦੇ, ਉਸ ਕੁੱਲ ਨੂੰ ਗਾਲ ਲੱਗਦੀ ਹੈ, ਉਸ ਮਾਂ ਨੂੰ ਗਾਲ ਲੱਗਦੀ ਹੈ। ਜੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਜਿਹੜੀ ਕੁੱਲ ਦੇ ਵਿੱਚ ਬੰਦਗੀ ਕਰਨ ਵਾਲਾ ਪੁੱਤਰ ਨਹੀਂ ਪੈਦਾ ਹੋ ਸਕਿਆ, ਕਹਿੰਦੇ ਉਹਦੀ ਮਾਂ ਰੰਡੀ ਹੋ ਜਾਂਦੀ। ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਐਡੀ ਬੜੀ ਸਖ਼ਤ ਤੁਸੀਂ ਇਹ ਗੱਲ ਕਹਿ ਦਿੱਤੀ, ਵਿਧਵਾ ਦੁਨੀਆਂ ਤਾਂ ਸੁੱਖ ਮਨਾਉਂਦੀ ਹੈ ਭਾਈ, ਕਿਸੇ ਨੂੰ ਮੱਥਾ ਟੇਕੋ, ਬੁੱਢ ਸੁਹਾਗਣ ਹੋ, ਤੇਰਾ ਸੁਹਾਗ ਕਾਇਮ ਰਹੇ, ਤੇ ਤੁਸੀਂ ਕਹਿੰਦੇ ਹੋ ਤੇਰਾ ਸੁਹਾਗ ਖਤਮ ਹੋ ਜਾਣਾ ਚਾਹੀਦਾ, ਇਹਦਾ ਕਾਰਨ ਕੀ ਹੈ? ਮਹਾਰਾਜ ਕਹਿੰਦੇ ਨਸ਼ੇ ਪੀਵੇਗਾ, ਕੁਲਾਂ ਗਾਲ ਦੇਗਾ। ਜਿਹੜੇ ਬਜ਼ੁਰਗ ਥੋੜੇ ਥੋੜੇ ਪੁੰਨ ਕਰਕੇ ਉੱਤੇ ਬੈਠੇ ਸਵਰਗ ਮਾਣ ਰਹੇ ਨੇ, ਸਭ ਥੱਲੇ ਸੁੱਟ ਦਿੱਤੇ ਜਾਣਗੇ। ਫਿਰ ਕੀ ਹੁੰਦਾ ਹੈ? ਉਹ ਬਜ਼ੁਰਗ ਜਿਹੜੇ ਨਿਗਾਹ ਰੱਖੀ ਬੈਠੇ ਨੇ ਆਪਣੇ ਆਪਣੇ ਘਰਾਂ ਤੇ, ਪੁੱਤਾਂ ਤੇ, ਪੋਤਿਆਂ, ਪੜੋਤਿਆਂ, ਨੜੋਤਿਆਂ ਤੇ, ਉਹ ਜਦ ਇੱਕ ਕੁੱਲ ਦੇ ਵਿੱਚ ਕੋਈ ਖਰਾਬ ਜੀਵ ਆਉਂਦਾ, ਪਹਿਲਾਂ ਤਾਂ ਉਹ ਰਾਖੀ ਕਰਦੇ ਨੇ, ਬਚਾਉਂਦੇ ਨੇ, ਜਿੰਨੀ ਕੁ ਵਿਚਾਰਿਆਂ ਦੀ ਤਾਕਤ ਹੈ ਉਹਨਾਂ ਕੁ ਬਚਾਓ ਕਰਦੇ ਰਹਿੰਦੇ। ਫਿਰ ਉਹ ਹੱਥ ਖਿੱਚ ਲੈਂਦੇ ਨੇ, ਤਨਕ ਤੰਬਾਕੂ ਸੇਵੀਐ ਦੇ ਪਿੱਤਰ ਤਾਜੈ। ਉਸ ਵੇਲੇ ਦੇਵਤੇ ਵੀ ਤੇ ਪਿੱਤਰ ਵੀ ਛੱਡ ਕੇ ਰਾਹ ਪੈਂਦੇ, ਤੇ ਉਹਦਾ ਉਹਦੇ ਘਰ ਚ ਫਿਰ ਪਾਪ ਇੰਨਾ ਹੁੰਦਾ, ਪਾਣੀ ਤਾ ਕੇ ਹੱਥ ਕੋ ਮਦਰਾ ਸਮਗਦਾ ਹੈ, ਜਿਹਾ ਜਿਹਾ ਸ਼ਰਾਬ ਪੀ ਲਈ ਤੇ ਜਿਹਾ ਜਿਹਾ ਉਹਦੇ ਹੱਥ ਦਾ ਪਾਣੀ ਲੈ ਕੇ ਪੀ ਲਿਆ, ਐਡਾ ਪਾਪ ਹੋ ਜਾਂਦਾ ਉਹਦੇ ਅੰਦਰ। ਕਹਿੰਦੇ ਮਹਾਰਾਜ ਸ਼ਰਾਬ ਪੀਣ ਦਾ ਪਾਪ ਕਿੰਨਾ? ਮਹਾਰਾਜ ਕਹਿੰਦੇ ਮਦਰਾ ਦਹਿਤੀ ਸਬਤ ਕੁੱਲ, ਮਹਾਰਾਜ ਤੋਂ ਬਚਨ ਸੁਣ ਕੇ ਇਹ ਰਹਿਤਨਾਮੇ ਚ ਲਿਖੇ ਹੋਏ ਨੇ ਜਿਹੜੇ ਮੈਂ ਬੇਨਤੀ ਕਰ ਰਿਹਾ। ਭਾਗ ਦਏ ਤਨ ਏਕ, ਸ਼ਰਾਬ ਸਤਗੁਲਾਂ ਦਾ ਨਾਸ਼ ਕਰ ਦਿੰਦੀ ਹੈ। ਤਿੰਨ ਉਪਰਲੀਆਂ, ਤਿੰਨ ਹੇਠਲੀਆਂ ਇੱਕ ਆਪ। ਉਪਰਲਿਆਂ ਨੂੰ ਤਾਂ ਜਾਂਦਾ ਪਾਪ ਦਾ ਫਲ, ਬਈ ਤੁਹਾਡੀ ਕੁਲ ਦੇ ਅੰਦਰ ਇਹੋ ਜਿਹਾ ਬੰਦਾ ਕਿਵੇਂ ਪੈਦਾ ਹੋ ਗਿਆ। ਹੇਠਲਿਆਂ ਨੂੰ ਜਾਂਦਾ ਹੈ ਕਿਉਂਕਿ ਉਹਦੇ ਜੀਨ ਦੇ ਅੰਦਰ ਖਰਾਬੀ ਆ ਜਾਣੀ ਹੈ। ਜਿਹੜੇ ਬੱਚੇ ਪੈਦਾ ਹੋਣਗੇ ਉਹਨਾਂ ਦੇ ਦਿਮਾਗ ਖਰਾਬ ਹੋਣਗੇ, ਵਿਘਨ ਹੋਣਗੇ। ਤੇ ਉਹ ਜਿਹੜੇ ਬਜ਼ੁਰਗ ਨੇ ਸਾਥ ਛੱਡ ਜਾਂਦੇ ਨੇ, ਸਾਥ ਛੱਡ ਕੇ ਫਿਰ ਉਸ ਘਰ ਦੇ ਉੱਤੇ ਨਿਗਾਹ ਜਿਹੜਾ ਪਹਿਰਾ ਹੁੰਦਾ ਹੈ ਦੇਵਤਿਆਂ ਦਾ, ਉਹ ਤਾਂ ਹਟ ਜਾਂਦਾ। ਫਿਰ ਉੱਥੇ ਭੂਤਾਂ ਪ੍ਰੇਤਾਂ ਦਾ ਪਹਿਰਾ ਹੋ ਜਾਂਦਾ। ਭੂਤ ਪ੍ਰੇਤ ਜਿਹੜੇ ਨੇ ਉਹ ਕਲਾ ਪੈਦਾ ਕਰਦੇ ਨੇ, ਲੜਾਈ, ਝਗੜਾ, ਗੁੱਸਾ, ਪੁੱਠੇ ਕੰਮ, ਜਿਹਦੇ ਚ ਘਾਟੇ ਪੈਣ, ਬਿਮਾਰੀਆਂ ਆਉਣ, ਰੋਣਾ ਪਿੱਟਣਾ ਘਰ ਚ ਪੈ ਜਾਂਦਾ। ਬੱਚਿਆਂ ਨੂੰ ਬਿਮਾਰ ਕਰ ਦਿੰਦੇ ਨੇ, ਮਾਰ ਦਿੰਦੇ ਨੇ, ਕਿਉਂਕਿ ਪਹਿਰਾ ਹਟ ਗਿਆ ਬਜ਼ੁਰਗਾਂ ਦਾ, ਗਲਤ ਬੰਦਾ ਪੈਦਾ ਹੋ ਗਿਆ, ਉਹਨੇ ਸਾਰਾ ਹੀ ਸਿਸਟਮ ਬਦਲ ਦਿੱਤਾ। ਸੋ ਕਹਿੰਦੇ ਜਿਹੜਾ ਤੰਬਾਕੂ ਪੀਂਦਾ ਹੈ, 24 ਕੁਲਾਂ ਤਾਂ ਦਾਦਕਿਆਂ ਦੀਆਂ ਨਾਸ਼ ਕਰਦਾ, 20 ਨਾਨਕਿਆਂ ਦੀ ਨਾਸ਼ ਕਰਦਾ। ਕਿੱਥੇ ਤੱਕ ਪਹੁੰਚਿਆ? ਨਾਨੇ ਨਾਨੀਆਂ ਜਿਹੜੇ ਬਜ਼ੁਰਗ ਨੇ ਸਾਰੇ ਦੁਖੀ ਹੋ ਜਾਂਦੇ। 16 ਜਿੱਥੇ ਵਿਆਹ ਹੋਇਆ ਉੱਥੇ ਦਾ ਖਾਤਮਾ ਕਰਦਾ, 12 ਜਿੱਥੇ ਲੜਕੇ ਲੜਕੀਆਂ ਵਿਆਹ ਤੇ ਉਹਨਾਂ ਦਾ ਖਾਤਮਾ ਕਰਦਾ, 11 ਜਿਸ ਥਾਂ ਦੇ ਉੱਤੇ ਭੈਣ ਵਿਆਹੀ ਹੋਈ ਹੈ, 9 ਜਿੱਥੇ ਭੂਆ ਹੈ, 8 ਜਿੱਥੇ ਮਾਸੀ ਹੈ, ਐਡੀ ਦੂਰ ਤੱਕ ਮਾਤ ਕਰਦਾ। ਜਗਤ ਝੂਠ ਛੱਤ ਕੁੱਲ ਦਹੇ, 100 ਕੁੱਲ ਦਾ ਨਾਸ਼ ਕਰਦਾ। ਨਿੰਦਾ ਦਹੇ ਅਨੇਕ, ਨਿੰਦਿਆ ਕਰਨ ਵਾਲਾ ਤਾਂ ਕੁਲਾਂ ਦੀ ਗਿਣਤੀ ਨਹੀਂ ਛੱਡਦਾ। ਇਸ ਕਰਕੇ ਮਹਾਰਾਜ ਕਹਿੰਦੇ ਪ੍ਰੇਮੀਆਂ, ਐ ਮਾਤਾ, ਜੇ ਤੇਰਾ ਪੁੱਤਰ ਬੰਦਗੀ ਵਾਲਾ ਨਹੀਂ ਸੀ ਆਉਣਾ, ਤੂੰ ਅਰਦਾਸ ਕਰਿਆ ਕਰਦੀ ਵੀ ਮੈਂ ਵਿਧਵਾ ਹੀ ਹੋ ਜਾਂਦੀ, ਪੁੱਤਰੇ ਨਾ ਪੈਦਾ ਕਰਦੀ। ਕੀ ਲੋੜ ਸੀ ਇਸੇ ਪੁੱਤਰਾਂ ਨੂੰ ਜਿਨ੍ਹਾਂ ਨੇ ਆ ਕੇ ਸੰਸਾਰ ਚ ਕਲਯੁਗ ਵਰਤਾਉਣਾ। ਸੋ ਬੰਦਾ ਸਮਝਦਾ ਨਹੀਂ, ਉਹ ਕਹਿੰਦਾ ਵੀ ਜੋ ਮੈਨੂੰ ਰੱਬ ਨੇ ਅਕਲ ਦੇ ਤੀ, ਇਦੋਂ ਗਾਹ ਕੋਈ ਗੱਲੇ ਨਹੀਂ ਹੈ, ਮੈਨੂੰ ਅਕਲ ਦੇ ਕੇ ਰੱਬ ਫਿਰ ਸੌ ਗਿਆ, ਹੋਰ ਨਹੀਂ ਕਿਸੇ ਨੂੰ ਦਿੱਤੀ। ਜੇ ਕੋਈ ਸੰਤ ਕਹਿੰਦਾ ਹੈ, ਕਹਿੰਦਾ ਲੈ ਸੰਤ, ਇਹ ਵੀ ਕੋਈ ਬੰਦੇ ਹੁੰਦੇ ਨੇ, ਇਹਨੂੰ ਤਾਂ ਪਤਾ ਹੀ ਨਹੀਂ ਵੀ ਸ਼ਰਾਬ ਦਾ ਕੀ ਸਵਾਦ ਹੁੰਦਾ। ਜੇ ਇਹਨਾਂ ਨੂੰ ਪਤਾ ਹੋਵੇ ਜ਼ਰੂਰ ਪੀਣ, ਰੋਜ਼ ਗੱਪਾਂ ਮਾਰ ਲੂ ਬੈਠ ਕੇ। 4 ਹਾਲਤਾਂ ਹੁੰਦੀਆਂ ਸ਼ਰਾਬ ਦੀਆਂ। ਪਹਿਲੀ ਹਾਲਤ ਹੁੰਦੀ ਹੈ ਜਦ ਪੀਂਦਾ, ਜਿਹਦੇ ਬੰਦੇ ਚ ਮੂੰਹ ਚ ਜਵਾਨ ਨਹੀਂ, ਉਹ ਤੋਤੇ ਮੰਗਣ ਗੱਲਾਂ ਕਰਦਾ। 4 ਬੈਠੇ ਹੋਣ, 5 ਬੈਠੇ ਹੋਣ, ਨਾ ਕੋਈ ਹੰਗਾਰਾ ਭਰਨ ਵਾਲਾ ਕੋਈ ਨਹੀਂ, 5 ਇਕੱਠੇ ਬੋਲੀ ਜਾਂਦੇ ਨੇ। ਜਿਹੜਾ ਸੋਫੀ ਆ ਕਹਿੰਦਾ ਇਹਨਾਂ ਨੂੰ ਕੀ ਹੋ ਗਿਆ, ਹੰਗਾਰਾ ਦਾ ਕੋਈ ਭਰਦਾ ਨਹੀਂ, ਉਹ ਤੇ ਉੱਚੀ, ਉਹਦੇ ਉੱਚੀ। ਦੂਸਰਾ ਜਦ ਪੀ ਲੈਂਦਾ ਫੇਰ ਕਹਿੰਦਾ, ਜਿਹੜਾ ਮਾੜੇ ਤੇ ਮਾੜਾ ਮੁੰਡਾ ਹੈ, ਰਾਤ ਨੂੰ ਬਾਹਰ ਨਿਕਲ ਕੇ ਡਰਦਾ ਹੈ, ਉਹ ਕਹਿੰਦਾ ਮੈਨੂੰ ਦੱਸਣਾ ਸੀ ਜਦ ਐਂ ਗੱਲ ਹੋਈ, ਮੈਂ ਦੇਖਦਾ ਮੇਰੇ ਹੱਥ ਦੇਖਦੇ ਮੈਂ ਕਿਵੇਂ ਕਰਦਾ। ਕਹਿੰਦੇ ਸ਼ੇਰ ਬਣ ਜਾਂਦਾ। ਜਦ ਤੀਸਰਾ ਪੀਂਦਾ ਹੈ ਫੇਰ ਕਹਿੰਦੇ ਗਧਾ ਬਣ ਜਾਂਦਾ, ਉੱਤੇ ਹੀ ਸਿੱਟੀ ਜਾਂਦਾ ਸਾਰਾ, ਦਾਲ ਵੀ ਉੱਤੇ ਹੀ ਗਿਰੀ ਜਾਊ, ਹੋਰ ਵੀ ਉੱਤੇ ਹੀ, ਸਭ ਕੱਪੜੇ ਖਰਾਬ ਕਰ ਲਓ। ਚੌਥਾ ਜਦ ਪੀਂਦਾ ਕਹਿੰਦੇ, ਚੌਥੀ ਹਾਲਤ ਇਹਦੀ ਹੁੰਦੀ ਹੈ ਜਦ ਬਹੁਤੀ ਪੀ ਜਾਂਦਾ ਫਿਰ ਮੁਰਦੇ ਮੰਗਣ ਹੋ ਜਾਂਦਾ, ਚਾਹੇ ਕੁੱਤੇ ਮੂੰਹ ਚੱਟੀ ਜਾਣ, ਚਾਹੇ ਘੜੀਸ ਕੇ, ਪਰ ਇਹਨੂੰ ਕਰ ਦਿਓ ਪਤਾ ਹੀ ਨਹੀਂ। ਇੱਥੇ ਮੈਂ ਇੱਕ ਦਿਨ ਆਵਾਂ ਦੀਵਾਨ ਲਾ ਕੇ, ਅਪੜੌਲ ਦੀ ਨਦੀ ਚ ਲੀਹੇ ਚ ਗਿਰਿਆ ਪਿਆ ਇੱਕ, ਉਹ ਕਾਰ ਦੀਆਂ ਲਾਈਟਾਂ ਘੱਟ ਸੀ ਤੇ ਮੈਨੂੰ ਐਂ ਲੱਗਿਆ ਵੀ ਕੋਈ ਪੱਥਰ ਰੱਖਤਾ ਕਿਸੇ ਨੇ, ਉਹਦਾ ਉਰਲਾ ਪਾਸਾ ਹੀ ਦਿਸੇ, ਪਾਰ ਨਾ ਦਿਖੇ, ਲੰਮਾ ਪਿਆ। ਮੈਂ ਨਾਲਦਿਆਂ ਨੂੰ ਤਾਰਿਆ, ਮੈਂ ਕਿਹਾ ਪੱਥਰ ਚੱਕੋ। ਉਹ ਉਤਰ ਕੇ ਗਏ, ਕਹਿੰਦੇ ਜੀ ਪੱਥਰ ਨਹੀਂ, ਬੰਦਾ ਪਿਆ। ਮੈਂ ਕਿਹਾ ਜਿਉਂਦਾ? ਕਹਿੰਦੇ ਉਹ ਗੱਲ ਸੁਣ ਕੇ ਕਹਿੰਦਾ ਮੇਰੇ ਉੱਤੇ ਦੀ ਨਿਗਾਹ ਲਓ, ਘਰ ਉੱਤੇ ਦੀ ਨਿਗਾਹ ਲਓ, ਨਿਗਾਹ ਲਓ, ਕਹਿੰਦਾ ਹੱਥ ਮਾਰੀ ਜਾਵੇ। ਮੈਂ ਕਿਹਾ ਜਿਉਂਦਾ ਹੈ, ਤੂੰ ਪਰੇ ਕਰੋ ਚੱਕ ਕੇ, ਤੇ ਕਰਿਓ ਵੀ 20-25-30 ਕਦਮਾਂ ਨਾ ਚੱਕ ਕੇ, ਲੱਤਾਂ ਤੋਂ ਫੜ ਲਿਆ, ਬਾਹਾਂ ਤੋਂ ਫੜ ਲਿਆ, 20-30 ਕਦਮਾਂ ਚੱਕ ਕੇ ਉੱਥੇ ਰੱਖ ਗਿਆ ਸਾਈਕਲ, ਉਹਦੇ ਡਰੰਮ ਡਰੁੰਮ ਉਹ ਸਾਰੇ ਪਰੇ ਕਰਕੇ ਅਸੀਂ ਰੱਖਤੇ ਵੀ ਇਹ ਇੱਥੇ ਕੋਈ ਇਹਦੀ ਜੇਬ ਨਾ ਫੁੱਲ ਲਵੇ। ਆਹ ਹਾਲਤ ਬੰਦੇ ਦੀ ਹੋ ਜਾਂਦੀ ਹੈ, ਚੰਗਾ ਭਲਾ ਬੰਦਾ ਉਪਦੇਸ਼ ਨਹੀਂ ਬਣਦਾ। ਉਹ ਕਹਿੰਦਾ ਜਿਹੜਾ ਕੁਛ ਮੈਂ ਜਾਣ ਲਿਆ ਤੂੰ ਗਾਹਾਂ ਕੋਈ ਗੱਲੇ ਨਹੀਂ ਹੈ, ਮੇਰੀ ਗੱਲ ਜਾਣੀ ਹੋਈ ਸਹੀ ਹੈ। ਮਹਾਰਾਜ ਕਹਿੰਦੇ ਤੈਂ ਧਰਮ ਰਾਜ ਨਹੀਂ ਕਦੇ ਸੁਣਿਆ, ਤੈਨੂੰ ਪਤਾ ਉੱਥੇ ਕੀ ਜਾ ਕੇ ਬਣਦਾ? ਬਹੁਤ ਬੁਰੀ ਹਾਲਤ ਹੁੰਦੀ ਹੈ ਉੱਥੇ ਜਦ ਲੇਖਾ ਦੇਣਾ ਪੈਂਦਾ। ਲਾਇਫ ਆਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਗਪੁਰਾਈਆਂ ਲੁਕ ਅੰਦਰ ਠਾਣੀ, ਸੰਨੀ ਦੇਨ ਬਖੰਮ ਥਾਏ ਮਿੱਠੇ ਮਦ ਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜ਼ਰਾਈਲ ਫਰੇਸ਼ਤਾ ਤਿਲ ਪੀੜੇ ਕਹਾਣੀ। ਕਦੇ ਤਿਲ ਦੇਖੇ ਨੇ? ਸਰੋਂ ਦੇਖੀ ਆ ਕਿਵੇਂ ਪੀੜੀ ਜਾਂਦੀ ਹੈ? ਐਂ ਕਹਿੰਦੇ ਉੱਥੇ ਪੀੜ ਦੇਣਗੇ, ਹੁਣ ਤਾਂ ਤੂੰ ਗੱਲ ਨਹੀਂ ਮੰਨਦਾ। ਪਹਿਲਾਂ ਤਾਂ ਸੰਤਾਂ ਦੀ ਗੱਲ ਨਹੀਂ ਮੰਨਦਾ, ਹੁਣ ਤੂੰ ਆਪਣਾ ਕੀਤਾ ਪਾਉਂਦਾ, ਜਦ ਫਿਰ ਦੁਖੀ ਹੁੰਦਾ, ਜਦ ਤੈਨੂੰ ਜਨਮ ਮਿਲਣਾ ਅਤ ਗਰੀਬ ਘਰ ਚ ਮਿਲਣਾ, ਸਰੀਰ ਚੰਗਾ ਨਹੀਂ ਮਿਲਣਾ, ਫਿਰ ਦੁਖੀ ਹੋਵੇਗਾ। ਹੁਣੇ ਹੀ ਸਮਝ ਜਾ, ਹੁਣੇ ਹੀ ਬੀਜ ਲੈ ਕੇ ਵਾਸਤੇ, ਸੋ ਬਾਤ ਨਹੀਂ ਸੁਣਦਾ ਕਿਉਂਕਿ ਆਪਣੀ ਅਕਲ ਨੂੰ ਵੱਡੀ ਸਮਝਦਾ। ਸੋ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗਿਆ ਹੰਸ ਨੂੰ, ਕਹਿੰਦਾ ਜਾਵੇ ਝੂਠਿਆ, ਇਦੋਂ ਗਾਹਾਂ ਤਾਂ ਕੋਈ ਗੱਲੇ ਨਹੀਂ ਹੁੰਦੀ, ਇਦੋਂ ਗਾਹਾਂ ਤਾਂ ਕੋਈ ਚੀਜ਼ ਹੀ ਨਹੀਂ ਦੁਨੀਆਂ ਦੇ ਅੰਦਰ। ਉਹ ਕਹਿੰਦਾ ਪ੍ਰੇਮੀਆ, ਤੈਨੂੰ ਨਹੀਂ ਪਤਾ ਜਿੱਥੇ ਅਸੀਂ ਰਹਿੰਦੇ ਹਾਂ ਉਹ ਬਹੁਤ ਵੱਡੀ ਚੀਜ਼ ਹੈ। ਕਹਿੰਦਾ ਮੈਂ ਮੰਨਦਾ ਹੀ ਨਹੀਂ। ਉਹ ਵੀ ਸੱਚਾ ਸੀ ਕਿਉਂਕਿ ਉਹਨੂੰ ਇੰਨੀ ਉਦੋਂ ਪਤਾ ਨਹੀਂ ਸੀਗਾ। ਸੋ ਮਹਾਰਾਜ ਕਹਿੰਦੇ ਵੀ ਜੇ ਤੁਹਾਨੂੰ ਨਹੀਂ ਪਤਾ ਤਾਂ ਜਿਹੜੇ ਅਨੁਭਵੀ ਮਹਾਂਪੁਰਸ਼ ਨੇ, ਗੁਰੂ ਨੇ, ਜਿਹੜੇ ਅੱਖਾਂ ਦੇ ਨਾਲ ਗੱਲ ਦੇਖ ਕੇ ਫੇਰ ਬੋਲਦੇ ਨੇ, ਸੰਤਨ ਕੀ ਸੁਣ ਸਾਚੀ ਸਾਖੀ, ਸੰਤਾਂ ਦੀ ਗਵਾਹੀ ਸੱਚੀ ਹੁੰਦੀ ਹੈ। ਸੁਣ ਲੈ ਕਹਿੰਦੇ ਸਵਾਈ ਗਵਾਈ, ਸੋ ਬੋਲੇ ਜੋ ਪੇਖੇ ਆਖੀ, ਜਿਹੜੀ ਅੱਖਾਂ ਨਾਲ ਦੇਖਦੇ ਨੇ ਉਹ ਗੱਲ ਬੋਲਦੇ। ਹੁਣ ਅੱਖਾਂ ਨਾਲ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੀਆਂ ਚੀਜ਼ਾਂ ਵਾਹਿਗੁਰੂ ਵੱਲੋਂ ਆਈਆਂ ਹੋਈਆਂ ਨੇ, ਜਿੰਨੀ ਬਾਣੀ ਹੈ, ਜੈਸੀ ਮਾਂ ਆਵੈ ਕਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾ ਲੋ, ਪਰ ਮਜਾਲਾ ਸਾਡੇ ਉੱਤੇ ਕੋਈ ਅਸਰ ਹੋ ਜਾਵੇ, ਉੱਥੇ ਦੇ ਉੱਥੇ ਰਹਿੰਦੇ। ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਭੁੱਲਣਾ 24 ਘੰਟੇ, ਅਸੀਂ ਕਹਿੰਦੇ ਸਾਡੇ ਤਾਂ ਯਾਦ ਹੀ ਨਹੀਂ ਹੁੰਦਾ, ਪੜ੍ਹੇ ਲਿਖੇ ਗੁਰੂ ਘਰ ਚ ਆਉਣ ਵਾਲੇ। ਸੋ ਇਸ ਤਰ੍ਹਾਂ ਨਾਲ ਸਤਸੰਗ ਜੀ, ਜੋ ਸਾਰੇ ਮਹਾਂਪੁਰਸ਼ ਹੈਰਾਨ ਨੇ ਵੀ ਇਹਨਾਂ ਦੇ ਹਿੱਤ ਦੀਆਂ ਗੱਲਾਂ ਦੱਸੀਆਂ। ਜੇ ਬਾਬਾ ਜੀ ਕਹਿੰਦਾ ਸ਼ਰਾਬ ਨਾ ਪੀਓ, ਬਾਬਾ ਜੀ ਨੇ ਕੀ ਲੈਣਾ? ਉਹ ਪੈਸੇ ਤਾਂ ਨਹੀਂ ਲੈਣੇ ਜਿਹੜੇ ਤੁਹਾਡੇ ਸ਼ਰਾਬ ਨਾਲ ਬਚਣੇ ਨੇ, ਉਹਦਾ ਇੰਨਾ ਹੀ ਹੈ ਵੀ ਇਹਦਾ ਮਾਨਸ ਜਨਮ ਰੁੜਿਆ ਜਾ ਰਿਹਾ, ਕਿਵੇਂ ਬਚਾਓ ਇਹਨੂੰ ਨਹੀਂ ਪਤਾ ਬੰਦੇ ਨੂੰ, ਬਾਰ ਨਹੀਂ ਹੁੰਦੇ। ਪਰ ਅਖੀਰ ਦੇ ਉੱਤੇ ਮਹਾਂਪੁਰਸ਼ਾਂ ਨੂੰ ਇਹ ਕਹਿਣਾ ਪੈਂਦਾ, ਭਾਗਿਨਾ ਦੇ ਮੰਦੇ ਦਿੱਤੀਆਂ ਮੰਗਾਂ ਤੋਣਾ ਜਾਰ ਦੇ, ਭਾਗਿਨਾ ਦੇ ਮੰਦੇ ਦਿੱਤੀਆਂ ਮੰਗਾਂ ਤੋਣਾ ਜਾਰ ਦੇ, ਮੱਤੀ ਦੇਂਦੇ ਆ ਮਿੱਤ। ਕਿੱਡਾ ਤਗੜਾ ਲਾਊਡ ਸਪੀਕਰ ਲਾਇਆ ਹੋਇਆ, ਕੰਨ ਵਾੜਦਾ, ਪਰ ਕਹਿੰਦੇ ਹੈਰਾਨੀ ਦੀ ਗੱਲ ਹੈ, ਸਾਰੇ ਉਪਦੇਸ਼ ਮਹਾਤਮਾ ਧਰਮ ਗ੍ਰੰਥ ਦਿੰਦੇ ਨੇ, ਜੋ ਸ਼ੈਤਾਨ ਵਜਾਇਆ ਸੀ ਕਿਤ ਫੇਰੇ ਚਿੱਤ, ਕਹਿੰਦੇ ਮਜਾ ਲੈ ਚਿੱਤ ਫੇਰ ਲਵੇ ਉੱਥੇ ਦਾ ਉੱਥੇ ਹੀ ਰਹਿੰਦਾ। ਸੋ ਆਹ ਤਕਲੀਫ ਹੈ ਬੜੀ ਵੱਡੀ ਸਾਧ ਸਿੰਘ ਜੀ, ਤਾਂ ਸਾਡੇ ਸੰਕਟ ਦੂਰ ਨਹੀਂ ਹੁੰਦੇ, ਕਲੇਸ਼ ਦੂਰ ਨਹੀਂ ਹੁੰਦੇ। ਮਹਾਰਾਜ ਕਹਿੰਦੇ ਜੇ ਕਲੇਸ਼ ਦੂਰ ਕਰਨੇ ਨੇ ਤਾਂ ਤੂੰ ਵਾਹਿਗੁਰੂ ਨੂੰ ਯਾਦ ਰੱਖਣਾ ਸ਼ੁਰੂ ਕਰਦਾ, ਸਾਰੇ ਹੀ ਕਲੇਸ਼ਾਂ ਦਾ ਖਾਤਮਾ ਹੋ ਜਾਏ, ਇੱਕ ਵੀ ਨਹੀਂ ਰਹੇਗਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਰ ਕਲੇਸ਼ ਤਨ ਮਾਇਆ ਮਿਟਾਓ। ਨਾਲੇ ਤਨ ਦੇ ਦੁੱਖ ਚਲੇ ਜਾਣਗੇ ਤੇ ਨਾਲੇ ਮਨ ਦੇ ਚਲੇ ਜਾਣਗੇ। ਅੱਖਾਂ ਨਾਲ ਦੇਖਣ ਤੋਂ ਬਾਅਦ, ਪ੍ਰਤਿਆਵਾ ਲੈਣ ਤੋਂ ਬਾਅਦ ਫੇਰ ਮਨੁੱਖ ਆ ਜਾ ਫੇਰ ਭੁੱਲਦਾ। ਇੱਥੇ ਇਹੋ ਜਿਹੇ ਭਿਆਨਕ ਰੋਗਾਂ ਵਾਲੇ ਰਾਜੀ ਹੋਏ ਨੇ ਪਾਠ ਕਰਕੇ, ਤੇ ਜਿਹਨਾਂ ਨੂੰ ਡਾਕਟਰਾਂ ਨੇ ਜਵਾਬ ਦੇ ਤਾ, ਤੇ ਜੇ ਗੱਲ ਵੀ ਕੀਤੀ ਜਾਵੇ ਕੋਈ ਮੰਨਣ ਵਾਸਤੇ ਤਿਆਰ ਨਹੀਂ ਵੀ ਝੂਠ ਬੋਲਦੇ। ਪਰਮੇਸ਼ਰ ਦੇ ਨਾਮ ਦੀ ਮਹਿਮਾ ਤੇ ਸ਼ਕਤੀ ਆਪ ਜਮਾ ਕੇ ਦੇਖ ਲਈ, ਜਦੋਂ ਰਾਜੀ ਹੋ ਗਏ ਉੱਥੇ ਦੇ ਹੀ ਉੱਥੇ ਫੇਰ ਚਲੇ ਗਏ। ਕਿਧਰੇ ਰੱਬ ਗਿਆ, ਕਿਧਰੇ ਨਾਮ ਗਿਆ, ਕਿਧਰੇ ਬਾਣੀ ਗਈ, ਕਿਧਰੇ ਸੇਵਾ ਗਈ। ਚਾਹੀਦਾ ਤਾਂ ਇਹ ਸੀ ਵੀ ਜੇ ਐਡੀ ਕੀਮਤੀ ਚੀਜ਼ ਹੈ ਫੇਰ ਮੈਂ ਦੁਨੀਆ ਦੁਨੀਆ ਤੇ ਲੈਣਾ ਕੀ ਹੈ, ਫੇਰ ਤਾਂ ਮੈਂ ਹੁਣ ਦਿਨ ਰਾਤ ਬੰਦਗੀ ਕਰੂੰ। ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਦੇ 'ਚ ਇੰਨੀ ਸ਼ਕਤੀ ਹੈ। ਉਹ ਵੀ ਭੁੱਲ ਜਾਂਦਾ, ਸਭ ਕੁਛ ਦੇਖ ਕੇ ਆਦਮੀ ਭੁੱਲਦਾ। ਸੋ ਇਹਦੇ 'ਚ ਵਿਦੇਸ਼ਾਂ ਦਾ ਕੀ ਹੈ, ਵਿਦੇਸ਼ ਤਾਂ ਦੇਣ ਵਾਲੇ ਦੇ ਹੀ ਜਾਂਦੇ ਨੇ, ਸੁਣਨ ਵਾਲੇ ਸੁਣੀ ਜਾਂਦੇ ਨੇ। ਪਰ ਇਹ ਹੈਗੀ ਗੱਲ, ਹੁਣੇ ਹੀ ਤੁਸੀਂ ਸੁਣਦੇ ਸੀ ਲਖਮੀ ਸਿੰਘ ਹੋਣਾ ਤੋਂ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀ। ਬਚਨ ਕਮਾ ਲਓ, ਸੰਤ ਜੇ ਗੱਲ ਕਰਦੇ ਨੇ ਤਾਂ ਸਾਰੇ ਜਹਾਨ ਵਾਸਤੇ ਸਾਂਝੀ ਹੁੰਦੀ ਹੈ ਗੱਲ, ਕਿਸੇ ਦੀ ਕਰਨਗੇ ਤੇ ਹੋਊਗੀ ਸਾਡੇ ਨਾਲ ਸਾਂਝੀ। ਸੋ ਸਤਸੰਗ ਇਹੀ ਚੀਜ਼ ਹੋਇਆ ਕਰਦੇ, ਕੋਈ ਬਚਨ ਚੱਲ ਰਿਹਾ ਇੱਕ ਦੇ ਨਾਲ, ਉਹ ਹੁੰਦਾ ਸਾਰਿਆਂ ਦੇ ਸਾਂਝੇ। ਸੋ ਬੇਨਤੀ ਕੀਤੀ ਸੀ ਕਿ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰਹੀ। ਉਹਨਾਂ ਦੀ ਕਥਾ ਕਿਉਂ ਨਹੀਂ ਆ ਰਹੀ ਹੈ, ਕਿਉਂਕਿ ਉਹ ਵਾਹਿਗੁਰੂ ਨੂੰ ਪਾਏ ਹੋਏ ਨੇ, ਪ੍ਰਵਾਨ ਹੋਏ ਹੋਏ ਨੇ। ਸਾਡੀ ਕਿਉਂ ਨਹੀਂ ਆ ਰਹੀ, ਅਸੀਂ ਪ੍ਰਵਾਨ ਨਹੀਂ ਹਾਂ, ਖੋਟੇ ਸਿੱਕੇ ਹਾਂ, ਅਸੀਂ ਬਾਹਰ ਸਿੱਟੇ ਹੋਏ ਹਾਂ। ਜਿਹੜਾ ਖੋਟਾ ਸਿੱਕਾ ਉਹਨੂੰ ਤਾਂ ਜੇਬ ਚ ਨਹੀਂ ਅਗਲਾ ਰੱਖਦਾ ਵੀ ਜੇਬ ਇਹ ਪਾੜਦਾ ਵਾਧੂ, ਉਹ ਪ੍ਰਵਾਨ ਹੋਏ ਹੋਏ ਨੇ। ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਬਿਲਕੁਲ ਨਿਆਰੀਆਂ ਹੁੰਦੀਆਂ ਸਾਡੇ ਨਾਲੋਂ। ਤੇ ਦੂਜਾ ਇਹ ਹੈ ਕਿ ਉਹ ਜੰਮਣ ਮਰਨ ਦੇ ਚੱਕਰ ਚ ਨਹੀਂ ਆਉਂਦੇ। ਜਨਮ ਮਰਨ ਦੋਵੇਂ ਮੈਂ ਨਾ ਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰਸੋਂ ਲੈਣ। ਸੋ ਪਿਛਲੇ ਸਤਸੰਗ ਤੇ ਇੱਕ ਵਾਰਤਾ ਚੱਲ ਰਹੀ ਸੀ, ਜਿਹੜੇ ਪ੍ਰੇਮੀ ਉੱਥੇ ਗਏ ਨੇ ਚੰਨ ਮੋਹਾਲੀ, ਉਹਨਾਂ ਦੇ ਸ਼ਾਇਦ ਕਿਸੇ ਦੇ ਯਾਦ ਹੋਵੇ ਵੀ ਕੀ ਕਿਹਾ ਸੀ। ਸ਼ਾਇਦ ਮੈਂ ਇਸ ਕਰਕੇ ਕਹਿੰਦਾ ਕਿ ਮੈਂ ਪ੍ਰਤਿਆ ਦੇਖਿਆ ਤਿੰਨ ਘੰਟੇ ਬੋਲਣ ਤੋਂ ਬਾਅਦ। ਜੇ ਮੈਂ ਪੁੱਛ ਲਾਂ ਕਿਸੇ ਨੂੰ, ਮਾੜੇ ਮੋਟੇ ਨੂੰ ਨਹੀਂ, ਜਿਹੜੇ ਬੂਰੇ ਤੁਰੇ ਫਿਰਦੇ ਨੇ, ਬਿਲਕੁਲ ਇਹ ਫਰੰਟ ਪਹਿਲੀ ਲਾਈਨ 'ਚ ਨੇ, ਮੈਂ ਕਿਹਾ ਮੈਂ ਕੀ ਕਿਹਾ ਸੀ, ਤਿੰਨ ਘੰਟੇ ਕਦੇ ਧਰਤੀ ਵੱਲ ਨੂੰ ਦੇਖਣਗੇ, ਕਦੇ ਇੱਧਰ ਨੂੰ, ਕਦੇ ਉੱਧਰ ਨੂੰ, ਕਦੇ ਉੱਤੇ। ਮੈਂ ਐਵੇਂ ਹੀ ਬੋਲਦਾ ਰਿਹਾ ਤਿੰਨ ਘੰਟੇ। ਉਹ ਤੁਸੀਂ ਪੜ੍ਹੇ ਲਿਖੇ ਹੋ, ਬਾਕੀਆਂ ਨੂੰ ਕੀ ਕਹਿਣਾ ਸੰਗਤ ਨੂੰ? ਜੇ ਤੁਸੀਂ ਉਹ ਨਹੀਂ ਪੰਜ ਮਿੰਟ ਬੋਲ ਸਕਦੇ, ਬਾਕੀਆਂ ਨੇ ਕੀ ਕਰਨਾ? ਕੋਈ ਬਿਰਲਾ ਅਹਿਸਾਸ ਨਹੀਂ ਜੀ ਜਿਹੜਾ ਦਿਲ ਨੂੰ ਲਾਉਂਦਾ। ਲੋਕ ਤਾਂ ਲੋਕ ਜਾਣੇ, ਇਹ ਗੀਤ ਹੈ, ਇਹ ਤੋਂ ਵਰਮ ਵਿਚਾਰ, ਇਹ ਕੋਈ ਮਨੋਰੰਜਨ ਦਾ ਸਾਧਨ ਨਹੀਂ ਹੈ, ਇਹ ਤਾਂ ਜੀਵ ਨੂੰ ਤਰਨ ਦਾ ਸਾਧਨ ਹੈ ਵੀ ਕਿਵੇਂ ਇਹਦਾ ਛੁਟਕਾਰਾ ਹੋ ਸਕਦਾ। ਇੱਕ ਇੱਕ ਗੱਲ ਜੇ ਧਿਆਨ ਵਿੱਚ ਲਿਆ ਕੇ ਪੱਕੀ ਕਰ ਲਈ ਜਾਵੇ ਤਾਂ ਛੁਟਕਾਰਾ ਹੋ ਜਾਂਦਾ ਦੁੱਖਾਂ ਦਾ, ਸਰੀਰਕ ਦੁੱਖਾਂ ਦਾ। ਵਾਰ ਵਾਰ ਕਹੇ ਬਾਬਾ ਜੀ ਮੇਰਾ ਆਹ ਨਹੀਂ ਦੁੱਖ ਹਟਦਾ, ਮੈਂ ਕਹਿੰਦਾ ਸੇਵਾ ਕਰੋ, ਸੇਵਾ ਕਰੋ, ਨਾਮ ਜਪੋ, ਹਟ ਜੂ ਜੀ। ਸੱਸ ਤਾਂ ਪੜੇ ਹੋਏ ਨੀ, ਮੇਰੇ ਤਾਂ ਜੀ ਬੱਚੇ ਛੋਟੇ ਆ, ਮੇਰਾ ਫਲਾਣਾ ਫਿਰ ਮੈਂ ਹੱਥ ਚੰਗਾ ਪੀ ਜੀ ਆਈ ਚਲੇ ਜਾਓ, ਦੇਖ ਲਓ ਦੋਵਾਂ ਕੰਮਾਂ 'ਚ ਜਿਹੜਾ ਸੁਖਾਲਾ ਲੱਗਦਾ ਉਧਰ ਚਲੇ ਜਾਓ, ਇੱਕ ਥਾਂ ਤਾਂ ਜਾਣਾ ਹੀ ਹੈ। ਉਹ ਗੱਲ ਸਮਝ 'ਚ ਨਹੀਂ ਆਉਂਦੀ, ਸਭ ਕੁਝ ਸਮਝ ਕੇ ਪ੍ਰੋਬਲਮ ਹੋ ਜਾਂਦਾ। ਮੈਂ ਹੈਰਾਨ ਹੁੰਦਾ ਵੀ ਇਹ ਇਹਨਾਂ ਦੇ ਹਿੱਤ ਦੀ ਗੱਲ ਹੈ, ਇਹ ਵੀ ਨਹੀਂ ਸਮਝਦੇ। ਸੋ ਪਤਾ ਨਹੀਂ ਲੱਗਦਾ। ਸੋ ਜਿਹਨਾਂ ਨੂੰ ਧਿਆਨ ਹੁੰਦਾ ਉਹ ਗੱਲ ਨੂੰ ਧਿਆਨ ਨਾਲ ਸੁਣ ਕੇ ਪੱਲੇ ਬੰਨ ਲੈਂਦੇ ਨੇ ਤੇ ਆਪਣਾ ਜੀਵਨ ਉਸੇ ਵੇਲੇ ਬਦਲਾ ਲੈਂਦੇ। ਇਸ ਕਰਕੇ ਕਥਾ ਨਿਆਰੀ ਹੁੰਦੀ ਹੈ, ਇੱਕ ਨੂੰ ਸਾਰਾ ਸਾਰੀ ਜ਼ਿੰਦਗੀ ਰੌਲਾ ਪਾਈ ਜਾਓ, ਨਹੀਂ ਸਮਝ 'ਚ ਆਉਂਦਾ, ਇੱਕ ਇੱਕ ਮਿੰਟਾਂ 'ਚ ਸਮਝ ਆਉਂਦਾ। ਇੱਕ ਵਾਰੀ ਇੱਕ ਕਥਾ ਹੋ ਰਹੀ ਸੀ ਕਿਤੇ, ਬਹੁਤ ਚੰਗੇ ਮਹਾਂਪੁਰਸ਼ ਸੀ। ਉਸ ਕਥਾ ਦੇ ਵਿੱਚ ਕੋਈ ਬੰਦਾ ਬਾਹਰੋਂ ਤੁਰਿਆ ਜਾਂਦਾ ਜਾਂਦਾ ਦੇਖਿਆ ਵੀ ਇੱਥੇ ਇਕੱਠ ਕਿਉਂ ਹੈ। ਕਿਸੇ ਨੂੰ ਪੁੱਛਿਆ ਵੀ ਕੀ ਗੱਲ ਹੈ ਇੱਥੇ ਇਕੱਠ ਹੈ, ਕਹਿੰਦੇ ਜੀ ਇੱਥੇ ਸਤਸੰਗ ਹੋ ਰਿਹਾ। ਉਹ ਪ੍ਰੇਮੀ ਕਹਿਣ ਲੱਗਾ ਕੁਦਰਤੀ ਤੂੰ ਆਇਆ, ਸੁਣ ਲੈ ਦੋ ਘੜੀਆਂ, ਕਿਉਂਕਿ ਸਤਸੰਗ ਦਾ ਤਾਂ ਚਾਹੇ ਕਬੀਰ ਇਹ ਘੜੀ ਅੱਧੀ ਘੜੀ ਅੱਧੀ ਹੂੰ ਪੁਨਾਦ ਭਗਤਨ ਸੇਤੀ ਗੋਸ਼ਟ ਹੈ ਜੋ ਕਿਨੋ ਸੁਣਾ। ਮਨ ਚਿਤ ਲਾ ਕੇ ਸੁਣ ਲਓ, ਥੋੜਾ ਜਿਹਾ ਕੀਤਾ ਹੋਇਆ ਬੇਅੰਤ ਫਲ ਦੇ ਦਿੰਦਾ। ਉਹ ਵੀ ਬੈਠ ਗਿਆ ਤੇ ਮਹਾਤਮਾ ਇਹ ਗੱਲ ਦੱਸਦੇ ਸੀ ਵੀ ਆਪਾਂ ਜਿਹੜਾ ਮਨੁੱਖ ਹੈ ਇਹ 84 ਲੱਖ ਜੂਨਾਂ ਚੋਂ ਘੁੰਮਦਾ ਆਇਆ, ਕੁੱਤੇ ਬਿੱਲੇ ਘੋੜੇ ਬਣਦਾ ਹੋਇਆ ਉਹਦੇ ਦਿਮਾਗ 'ਚ। ਉਹਨਾਂ ਨੇ ਅੱਗੇ ਦੱਸਿਆ ਵੀ ਇਹ ਭਾਈ ਪ੍ਰਾਪਤ ਮਨੁੱਖ ਦੇਵਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ ਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਜਿਹੜੇ ਕੰਮਾਂ 'ਚ ਤੂੰ ਲੱਗ ਕੇ ਜ਼ਿੰਦਗੀ ਬਰਬਾਦ ਕਰਦਾ ਕੌਡੀ ਦੇ ਕੰਮ ਦੇ ਨਹੀਂ ਹੈ, ਕਿਉਂ ਤੇਰੇ ਨਾਲ ਨਹੀਂ ਜਾਣੇ। ਜੇ ਕਹੇ ਜੀ ਰੋਟੀ ਪਾਣੀ ਮਿਲਦਾ ਉਹ ਤਾਂ ਤੂੰ ਬੀਜ ਕੇ ਆਇਆ ਹੋਇਆ ਤਾਂ ਮਿਲਦਾ, ਜਿਹਨੇ ਨਹੀਂ ਬੀਜਿਆ ਉਹ ਲੈ ਕੇ ਦਿਖਾਵੇ ਤਾਂ ਤੋਟਾ ਪਿਆ ਰਹਿੰਦਾ, ਕੰਮੇ ਨਹੀਂ ਚੱਲਦੇ, ਵਿਘਨ ਪਈ ਜਾਂਦੇ, ਐਕਸੀਡੈਂਟ ਹੋਈ ਜਾਂਦੇ ਨੇ, ਘਾਟੇ ਪਈ ਜਾਂਦੇ ਨੇ, ਕਹਿੰਦੇ ਜੀ ਕੰਮ ਨਹੀਂ ਚੱਲਦਾ, ਦੁੱਧ ਦਾ ਕੰਮ ਕਰਿਆ ਸੀ ਚੱਲਿਆ ਨਹੀਂ, ਭਾਈ ਬੀਜਿਆ ਨਹੀਂ ਤਾਂ ਹੁਣ ਬੀਜ ਲੈ ਨਾਲ ਦੀ ਨਾਲ ਥੋੜਾ ਥੋੜਾ, ਕਿਤੇ ਸਮਾਂ ਆ ਜਾਏਗਾ ਚੱਲ ਪਏਗਾ ਕੰਮ, ਤੇ ਜਿਹੜੇ ਬਾਕੀ ਤੂੰ ਖਾਂਦਾ ਹੈ ਪੀਂਦਾ ਇਹ ਤਾਂ ਤੇਰੇ ਮੱਥੇ 'ਚ ਲਿਖਿਆ ਹੋਇਆ ਪਰਮੇਸ਼ਰ ਨੇ, ਜਿਹੜੇ ਤੂੰ ਕੰਮਾਂ 'ਚ ਲੱਗਿਆ ਹੋਇਆ ਕਦੇ ਵਿਚਾਰ ਕੇ ਦੇਖ ਵੀ ਮੈਂ 4 ਕੋਠੀਆਂ ਪਾ ਲਈਆਂ ਜੀ, ਮੈਂ ਫਲਾਣੇ ਥਾਂ ਇੰਨੇ ਪਲਾਟ ਲੈ ਲਏ, ਤੇਰੇ ਨਾਲ ਵੀ ਜਾਣਗੇ, ਜਦ ਤਾਂ ਚੜ੍ਹਾਈ ਕਰਨੀ ਹੈ ਲੱਕੜ ਨਾਲ ਬੰਨ ਲਈ ਸੰਗਲ ਪਾ ਪਾ ਕੇ ਵੀ ਕੋਠੀਆਂ ਮੇਰੇ ਨਾਲ 'ਚ ਭੇਜੋ, ਕਦੇ ਜਾ ਸਕਦੀਆਂ ਕਿਸੇ ਤਰੀਕੇ ਨਾਲ। ਮਹਾਰਾਜ ਕਹਿੰਦੇ ਕਿੱਡਾ ਗਾਫਲ, ਕਿਵੇਂ ਜਨਮ ਗੁਆ ਕੇ ਹੁਣ ਜਾ ਰਿਹਾ ਸੰਸਾਰ, ਕਹਿੰਦੇ ਸਾਡੀ ਗੱਲ ਮੰਨ ਲੈ, ਅਵਰ ਕਾਜ ਤੇਰੇ ਕਿਤੇ ਨਾ ਕੰਮ, ਬਰਥ ਲੈਸ ਕੰਮ ਕਰਦੇ ਨੇ, ਸਾਧ ਸੰਗਤ ਭੱਜ ਕੇਵਲ ਨਾ ਸੰਤਾਂ ਦੀ ਸੰਗਤ ਵਿੱਚ ਚਲਿਆ ਗਿਆ ਤੇ ਉੱਥੇ ਹੋਰ ਗੱਪਾਂ ਗਪੌੜੇ ਨਾ ਮਾਰੀ, ਨਾਮ ਜਪੀ ਸਰੰਜਾਮ ਲਾਲ ਭਵਜਲ ਤਰਨ ਕਹਿ ਜਨਮ ਬੇਥਾ ਯਾਦ ਰੰਗ ਆਇਆ, ਲੱਕ ਬੰਨ ਲੈ ਇਸ ਚੀਜ਼ ਨੂੰ ਕਰਨ ਵਾਸਤੇ ਤੇਰਾ, ਕਿਉਂਕਿ ਜਨਮ ਪਹਿਲਾਂ ਜਿਹੜਾ ਲੰਘ ਗਿਆ ਉਹ ਲੰਘ ਗਿਆ, ਜਿਹੜਾ ਬਾਕੀ ਦਾ ਹੈ ਉਹ ਵੀ ਮਾਇਆ ਦੇ ਪਿਆਰ ਵਿੱਚ, ਬਾਲ ਬੱਚਿਆਂ ਦੇ ਪਿਆਰ, ਕੋਠੀਆਂ ਦੇ ਪਿਆਰ, ਜ਼ਮੀਨਾਂ ਜਾਇਦਾਦਾਂ ਦੇ ਪਿਆਰ 'ਚ ਲੰਘ ਜਾਣਾ। ਇੰਨੀ ਗੱਲ ਸੁਣ ਕੇ ਸੰਤਾਂ ਨੇ ਕਥਾ ਦਾ ਭੋਗ ਪਾਤਾ, ਬੈਠਾ ਉੱਥੇ ਸੋਚੀ ਜਾਂਦਾ, ਕਹਿੰਦਾ ਮਨਾ ਮੈਂ ਤਾਂ ਇਹ ਗੱਲ ਨਹੀਂ ਸੀ ਸੁਣੀ ਅੱਜ ਇੱਥੇ। ਉਸ ਵੇਲੇ ਦੋ ਅਵਸਥਾ ਹੁੰਦੀਆਂ, ਇੱਕ ਸੁਣਨ ਦੀ ਹੁੰਦੀ ਹੈ, ਸੁਣ ਲਿਆ ਪੂਰੀ ਤਰ੍ਹਾਂ, ਮੰਨ ਲਿਆ ਨਿਹਚੇ ਨਾਲ, ਤੁਸੀਂ ਵੀ ਸੁਣ ਰਹੇ ਹੋ ਸਾਰੇ, ਇਹਦਾ ਬੜਾ ਭਾਰਾ ਫਲ ਹੁੰਦਾ ਸੁਣਨ ਦਾ ਹੀ ਫਲ। ਮਹਾਰਾਜ ਕਹਿੰਦੇ ਨੇ ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ, ਫਿਰ ਜਿਹੜੇ ਗਾਉਂਦੇ ਨੇ ਉਹ ਦੇ ਅੱਧੋ ਅੱਧ ਕਰਦੀ ਹੈ, ਤਾਂ ਅੱਧਾ ਫਲ ਤਾਂ ਮਿਲਿਆ ਹੀ। ਜੇ ਕਈ ਕੋਟ ਕਹਿ ਗਏ 50 ਕਰੋੜ ਜੱਗ ਹੋਏ ਤਾਂ 25 ਕਰੋੜ ਤਾਂ ਸੁਣਨ ਨਾਲ ਫਲ ਹੋਏ ਗਿਆ, ਜੇ ਨਹੀਂ ਵੀ ਗਾਉਂਦਾ ਚੱਲ ਠੀਕ ਹੈ। ਫਿਰ ਦੂਜਾ ਹੁੰਦਾ ਵੀ ਮੰਨ ਲੈਣਾ, ਮੰਨਣ ਨਾਲ ਬਹੁਤ ਵੱਡਾ ਫਲ ਹੁੰਦਾ, ਸੋ ਮੰਨ ਕੇ ਉੱਥੇ ਹੀ ਬੈਠਾ ਸੀ। ਸਾਰੇ ਚਲੇ ਗਏ, ਮਹਾਤਮਾ ਬੈਠੇ ਨੇ, ਕਹਿੰਦੇ ਪ੍ਰੇਮੀਆਂ ਤੂੰ ਕਿਵੇਂ ਬੈਠਾ ਹੈ? ਕਹਿੰਦਾ ਮਹਾਰਾਜ ਮੇਰਿਆਂ ਤਾਂ ਤੁਸੀਂ ਅੱਖਾਂ ਖੋਲਤੀਆਂ, ਮੈਂ ਤਾਂ ਅੰਨਾ ਸੀ, ਮੈਨੂੰ ਹੁਣ ਗਾਹਾਂ ਰਸਤੇ ਪਾਓ ਵੀ ਮੈਂ ਕੀ ਕਰਾਂ, ਮੈਂ ਜਾ ਰਿਹਾ ਤੇ ਘੋੜਾ ਮੇਰੇ ਕੋਲ ਹੈ, ਮੈਂ ਨਹੀਂ ਹੁਣ ਜਾਣਾ ਕਿਤੇ, ਮੈਨੂੰ ਰਾਹ ਪਾਓ। ਮਹਾਤਮਾ ਕਹਿੰਦੇ ਦੇਖ, ਪੂਰਨ ਮਹਾਂਪੁਰਸ਼ਾਂ ਦੇ ਬਗੈਰ ਰਾਹ ਨਹੀਂ ਮਿਲਿਆ ਕਰਦਾ, ਤੇ ਉਹਨਾਂ ਦਿਨਾਂ 'ਚ ਜੰਗਲਾਂ ਦੇ ਵਿੱਚ ਮਹਾਂਪੁਰਸ਼ਾਂ ਦੇ ਆਸ਼ਰਮ ਹੁੰਦੇ ਇਕਾਂਤ, ਇਸ ਕਰਕੇ ਵੀ ਆਵਾਜਾਈ ਘੱਟ ਹੁੰਦੀ ਤੇ ਉੱਥੇ ਬੰਦਗੀ ਕਰਨ ਨੂੰ ਬਹੁਤ ਸੋਹਣੇ ਥਾਂ ਹੁੰਦੇ। ਕਹਿੰਦੇ ਐਸਾ ਕੋਈ ਥਾਂ ਪਾੜ ਲੈ, ਕਿਸੇ ਮਹਾਤਮਾ ਕੋਲ ਚਲੇ ਜਾ, ਉਦੇਸ਼ ਲੈ ਲੈ, ਉਹਦੀ ਘਰ ਕਮਾਈ ਫਿਰ ਤੇਰਾ ਭਲਾ ਹੋ ਜਾਵੇ। ਘੋੜਾ ਮਹਾਤਮਾ ਨੂੰ ਇਹ ਦੇ ਕੇ ਆਪ ਤੁਰਦਾ ਲੱਗਿਆ। 14 ਸਾਲ ਬਾਅਦ ਦੁਬਾਰਾ ਫੇਰ ਇੱਥੋਂ ਦੀ ਲੰਘਿਆ ਜਾਂਦਾ, ਉਸ ਵੇਲੇ ਬੜੀ ਉੱਚੀ ਅਵਸਥਾ ਪ੍ਰਾਪਤ ਹੋਈ ਹੋਈ ਆ, ਅਨੁਭਵ ਖੁੱਲ ਗਿਆ ਤੇ ਮਹਾਤਮਾ ਦੇ ਰੂਪ 'ਚ ਜਾ ਰਿਹਾ। ਉੱਥੋਂ ਦੀ ਜਦ ਲੰਘਿਆ ਕਥਾ ਫੇਰ ਹੋ ਰਹੀ ਹੈ, ਉਹ ਬੰਦੇ ਜਿਹੜੇ ਸੀ ਪਛਾਣ ਲਏ ਵੀ ਇਹ ਅੱਗੇ ਵੀ ਮੈਂ ਦੇਖੇ ਹੋਏ ਨੇ, ਜਦ ਮੈਂ ਇੱਥੇ ਸੀ ਇੰਨਾ ਕੁ ਫਰਕ ਪੈ ਗਿਆ ਵੀ ਪਹਿਲਾਂ ਕਾਲੇ ਦਾੜੇ ਸੀ ਤੇ ਹੁਣ ਚਿੱਟੇ ਹੋ ਗਏ। ਕਹਿੰਦਾ ਤੁਸੀਂ ਕਿੱਥੋਂ ਆਏ, ਤੁਸੀਂ ਵੀ ਗਏ ਸੀ ਬੰਦਗੀ ਕਰਨ? ਕਹਿੰਦੇ ਨਾ, ਅਸੀਂ ਕਿੱਥੇ ਜਾਣਾ ਸੀ। ਕਹਿੰਦੇ ਮੈਂ ਤਾਂ 14 ਸਾਲ ਪਹਿਲਾਂ ਕਥਾ ਸੁਣੀ ਹੈ। ਕਹਿੰਦੇ ਅਸੀਂ ਵੀ ਸੁਣੀ ਹੈ, ਮਹਾਤਮਾ ਜਦ ਆਏ ਹੋਏ ਸੀ ਫਿਰ ਵੀ ਆਉਂਦੇ ਰਹੇ ਨੇ, ਹਰ ਸਾਲ ਆਉਂਦੇ ਸੀ, ਬੜੀ ਵਧੀਆ ਲੱਗਦੀ ਹੈ ਇਹਨਾਂ ਦੀ ਕਥਾ, ਅਤੇ ਅਸੀਂ ਹੋਮ ਹੋਮ ਆ ਕੇ ਸੁਣਦੇ ਹਾਂ, ਬੜੇ ਇਕੱਠ ਕਰਦੇ ਹਾਂ। ਕਹਿੰਦਾ ਤੁਸੀਂ ਸੁਣੀ ਜਾਂਦੇ ਹੋ? ਕਹਿੰਦੇ ਹਾਂ ਸੁਣਦੇ ਹਾਂ, ਬਹੁਤ ਆਨੰਦ ਆਉਂਦਾ। ਕਹਿੰਦਾ ਮੈਂ ਤਾਂ ਇੱਕੋ ਦਿਨ ਸੁਣੀ ਸੀ, ਮੈਂ ਤਾਂ ਮੁੜ ਕੇ ਨਹੀਂ ਜਾ ਸਕਿਆ, ਮੈਂ ਕਿਹਾ ਵੀ ਜਿਹੜਾ ਕੁਛ ਇਹ ਕਹਿੰਦੇ ਨੇ ਉਹੀ ਕੰਮ ਕਰ ਲਓ, ਤੇ ਤੁਸੀਂ ਜਿਹੜਾ ਕੁਛ ਇਹ ਕਹਿੰਦੇ ਨੇ ਉਹ ਕੰਮ ਕਰਦੇ ਹੋ। ਕਹਿੰਦੇ ਲੈ ਜੀ ਉਹ ਹੁੰਦਾ, ਸਾਤੇ ਕਬੀਲਦਾਰ ਬੰਦੇ ਹਾਂ, ਕੰਮ ਕਰਨ ਵਾਲੇ ਹਾਂ, ਉਹ ਤਾਂ ਹੁੰਦਾ ਨਹੀਂ, ਅਸੀਂ ਸੁਣ ਲੈਂਦੇ ਹਾਂ ਬਸ ਠੀਕ ਹੈ। ਸੋ ਇਹ ਹਾਲ ਸਾਡਾ ਹੈ, ਸੁਣਦੇ ਹਾਂ, ਬਚਨ ਦੀ ਕਮਾਈ ਨਹੀਂ ਕਰਦੇ। ਮਹਾਰਾਜ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੇ, ਜੇ ਬਚਨ ਕਮਾ ਲਓ ਤਾਂ ਤਰ ਜਾਏਗਾ, ਚਾਹੇ ਗਨਕਾ ਵਰਗੀ ਪਾਪਣ ਹੈ, ਚਾਹੇ ਅਜਮਲ ਵਰਗਾ ਪਾਪੀ ਹੈ, ਚਾਹੇ ਬਾਲਵੀਕ ਵਰਗਾ ਲਟੇਰਾ। ਚਾਹੇ ਕਿੰਨਾ ਹੀ ਗਿਰਿਆ ਹੋਇਆ ਬੰਦਾ ਤਰ ਜਾਏਗਾ। ਭਾਈ ਮੰਜ ਦੀ ਤੁਸੀਂ ਸਾਖੀ ਸੁਣਦੇ ਹੋ ਬਈ ਉਹ ਇੱਕ ਆਮ ਸਧਾਰਨ ਬੰਦਾ ਕਬਰ ਨੂੰ ਮੰਨਣ ਵਾਲਾ ਸੀਗਾ, ਨਗਾਏ ਜਾਇਆ ਕਰਦਾ ਸੀ, ਸਰਵਰੀਆ ਸੀ, ਲੇਕਿਨ ਜਦ ਗੁਰਸਿੱਖ ਤੋਂ ਗੁਰੂ ਬਾਰੇ ਸੁਣਿਆ ਇਕਦਮ ਉਹਦੇ ਮਨ ਦੇ ਅੰਦਰ ਅਸਰ ਹੋ ਗਿਆ ਤੇ ਗੁਰੂ ਦੇ ਕੋਲ ਜਾ ਕੇ ਸੇਵਾ ਕਰਕੇ ਕਿੱਡੀ ਬੜੀ ਪਦਵੀ ਪ੍ਰਾਪਤ ਕੀਤੀ। ਗੁਰੂ ਕਹਿੰਦਾ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਤਾਂ ਜਗ ਲੰਘਣ ਵਾਲਾ। ਕਹਿੰਦੇ ਮੰਝ ਹੁਣ ਤੂੰ ਜਹਾਜ਼ ਬਣਾ ਤਾ ਅਸੀਂ ਤੇ ਲੰਘਾ ਦੇ ਸਾਰੇ ਸੰਸਾਰ ਨੂੰ, ਜਿਹੜਾ ਚੜ੍ਹ ਜੂਗਾ ਲੰਘ ਜੂਗਾ, ਇੱਕ ਸਧਾਰਨ ਬੰਦਾ। ਸੋ ਪਿਛਲੀ ਵਾਰੀ ਆਪਾਂ ਬੇਨਤੀ ਕਰਦੇ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਪਹਿਲਾ ਜੀਵਨ ਵਿਚਾਰ ਰਹੇ ਸੀ, ਆਪਦਾ ਨਾਂ ਪਹਿਲਾ ਭਾਈ ਲੈਣਾ ਸੀ। ਚਲਾਇਆ ਜਿਵੇਂ ਪਸ਼ੂ ਦੇ ਗਲ ਸ਼ੰਗਲ ਪਾ ਲੈਂਦੇ ਨੇ, ਐਂ ਪਾ ਲੈਂਦੇ। ਕਹਿੰਦੇ ਜੀ ਰਾਜਿਆਂ ਮਹਾਰਾਜਿਆਂ ਅਫਸਰਾਂ ਦੇ ਵੀ ਪਾ ਲੈਂਦੇ ਨੇ, ਪੜੇ ਹੋਏ ਹੁੰਦੇ ਕਿ ਗਰੀਬਾਂ ਦੇ ਹੀ ਪੈਂਦੇ। ਮਹਾਰਾਜ ਕਹਿੰਦੇ ਜਿਹੜੇ ਬੇਮੁੱਖ ਹੋਏ ਹੋਏ, ਜਿਹਨਾਂ ਦਾ ਕੋਈ ਬਾਲੀ ਵਾਰਸ ਨਹੀਂ ਉਹਨਾਂ ਨੂੰ ਫੜ ਲੈਂਦੇ, ਜਿਹਨਾਂ ਦਾ ਬਾਲੀ ਵਾਰਸ ਹੈ ਉਹਦੇ ਤਾਂ ਨੇੜੇ ਨਹੀਂ ਆਉਂਦੇ, ਉਹਦਾ ਤਾਂ ਆਦਰ ਤੇ ਸਤਿਕਾਰ ਹੁੰਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਜਿਹਨੇ ਸੰਤਾਂ ਦੀ ਸੰਗਤ ਕਰ ਲਈ ਉਹਦੀ ਤਾਂ ਸੇਵਾ ਧਰਮ ਰਾਜ ਕਰਦਾ। ਕਹਿੰਦਾ ਆਓ ਜੀ ਬੈਠੋ ਜੀ, ਤੁਸੀਂ ਤਾਂ ਮੇਰਾ ਭਵਨ ਪਵਿੱਤਰ ਕਰਤਾ, ਤੁਸੀਂ ਚਰਨ ਪਾਏ, ਕੁਛ ਨਹੀਂ ਕਹਿੰਦਾ। ਇੱਕ ਵਾਰੀ ਬਾਬੇ ਸਾਹਿਬ ਸਿੰਘ ਜੀ ਉਨੇ ਸਾਹਿਬ ਵਾਲੇ ਆਪਦੇ ਲਾਂਗਰੀ ਭਾਈ ਭਾਗ ਸਿੰਘ ਬਹੁਤ ਸੇਵਾ ਕਰਦੇ ਸੀ, ਕਿਉਂਕਿ ਬਾਬਾ ਜੀ ਦਾ ਜੋ ਲੰਗਰ ਸੀ ਬਹੁਤ ਭਾਰਾ ਸੀ, 13-14 ਹਜ਼ਾਰ ਤਾਂ ਬੰਦਾ ਹਰ ਵਕਤ ਰਹਿੰਦਾ ਸੀ ਪੱਕਾ, 30-30 ਹਜ਼ਾਰ ਤੱਕ ਰਿਹਾ ਕਰਦੇ ਸੀ। ਸੋ ਉਹਦੇ ਵਿੱਚ ਉਹਦੀ ਮਾਤਾ ਵੀ ਦਿਨ ਰਾਤ ਇੱਕ ਕਰਕੇ ਸੇਵਾ ਕਰਦੀ ਸੀ, ਤੇ ਜਦ ਇੱਕ ਦਿਨ ਅਚਾਨਕ ਬਾਬਾ ਜੀ ਨੂੰ ਆ ਕੇ ਕਹਿਣ ਲੱਗੇ, ਕਹਿੰਦੇ ਮਹਾਰਾਜ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ। ਬਾਬਾ ਜੀ ਅੰਤਰ ਧਿਆਨ ਹੋਏ, ਕਹਿੰਦੇ ਕੋਈ ਨਾ, ਸਰੀਰ ਨਾ ਉਹਦਾ ਦਾਹ ਕਰਿਓ, ਉਹਨੇ ਜਿਉਂਦੀ ਹੋ ਜਾਣਾ, ਇੰਤਜ਼ਾਰ ਕਰ। ਸੋ ਸਮਾਂ ਲੰਘਦਾ ਗਿਆ, ਅਖੀਰ ਕਾਫੀ ਸਮੇਂ ਤੋਂ ਬਾਅਦ ਮਾਤਾ ਜਿਉਂਦੀ ਹੋ ਗਈ। ਬਾਬਾ ਜੀ ਦੇ ਕੋਲ ਆ ਗਈ ਲੈ ਕੇ ਸਾਰਿਆਂ ਨੂੰ। ਬਾਬਾ ਜੀ ਕਹਿੰਦੇ ਸਲਾਮ ਮਾਤਾ, ਕਿਵੇਂ ਹੋਈ, ਕਿੱਥੇ ਕਿੱਥੇ ਜਾ ਆਈ? ਕਹਿੰਦੇ ਬਾਬਾ ਜੀ ਪਹਿਲਾਂ ਤਾਂ ਮੈਨੂੰ ਧਰਮਰਾਜ ਦੇ ਲੈ ਗਏ, ਮੈਨੂੰ ਕਿਹਾ ਕੁਛ ਨਹੀਂ ਹੈ, ਗਾਈਡ ਆਇਆ, ਗਾਈਡ ਦੇ ਨਾਲ ਮੈਂ ਚਲੀ ਗਈ, ਮੈਨੂੰ ਲੈ ਗਏ ਉੱਥੇ। ਧਰਮਰਾਜ ਨੇ ਚਿਤ੍ਰਗੁਪਤਾ ਨੂੰ ਕਿਹਾ ਵੀ ਇਹਦਾ ਖਾਤਾ ਕੱਢੋ, ਜਦ ਖਾਤਾ ਕੱਢਿਆ ਮੇਰਾ ਨੌ ਜਿਹਾ ਨਿਕਲਿਆ ਉੱਥੇ। ਕਹਿੰਦੇ ਉਸ ਵੇਲੇ ਧਰਮਰਾਜ ਬਹੁਤ ਘਬਰਾਇਆ ਵੀ ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਾਣ ਵਾਲੀ ਰੂਹ ਸੀ ਤੇ ਸਾਡੇ ਕਿਵੇਂ ਆ ਗਈ। ਡਾਂਟ ਪਾਉਣੀ ਸ਼ੁਰੂ ਕਰਤੀ ਉਹਨਾਂ ਜਮਦੂਤਾਂ ਨੇ, ਕਹਿੰਦੇ ਤੁਸੀਂ ਕਿਉਂ ਇਸ ਨੂੰ ਲੈ ਕੇ ਆਏ, ਫਲਾਣੇ ਨੂੰ ਲੈ ਕੇ ਆਉਣਾ ਸੀ, ਐਡੀ ਗਲਤੀ ਵੀ ਗੁਰੂ ਦੇ ਸਿੱਖ ਨੂੰ ਤੁਸੀਂ ਲਿਆ। ਸੋ ਉਸ ਵੇਲੇ ਮਾਤਾ ਕਹਿਣ ਲੱਗੀ ਵੀ ਮੈਨੂੰ ਸੰਤ ਮੰਡਲ ਦੇ ਦਰਸ਼ਨ ਤਾਂ ਕਰਾ ਦਿਓ ਜਿੱਥੇ ਜਾ ਕੇ ਸਾਧੂ ਰਹਿੰਦੇ ਨੇ। ਉਸ ਵੇਲੇ ਕਹਿਣ ਲੱਗੇ ਵੀ ਜਲਦੀ ਜਾਣਾ, ਥੋੜਾ ਸਰੀਰ ਦਾਹ ਨਾ ਕਰ ਦੇ। ਤੇ ਕਹਿੰਦੇ ਮੈਨੂੰ ਲੈ ਗਏ ਦਰਗਾਹ ਦੇ ਵਿੱਚ, ਉੱਥੇ ਉਹਨਾਂ ਨੇ ਕਿਹਾ ਕਹਿੰਦੇ ਆਪਣੇ ਬਹੁਤ ਪਿਆਰੇ ਜਿਵੇਂ ਮਹਾਂਪੁਰਸ਼ ਹੁੰਦੇ ਨੇ ਇਸ ਤਰ੍ਹਾਂ ਬੈਠੇ। ਕਹਿੰਦੇ ਭਾਈ ਤੇਰਾ ਤਾਂ ਅਜੇ ਟਾਈਮ ਨਹੀਂ ਹੋਇਆ, 7 ਸਾਲ ਰਹਿੰਦੇ ਨੇ, ਕੌਣ ਲੈ ਕੇ ਆਇਆ? ਕਹਿੰਦੇ ਨਾਲੇ ਤਾਂ ਉਹਨਾਂ ਦੂਤਾਂ ਨੇ ਮਾਫ਼ੀ ਮੰਗੀ ਵੀ ਸਾਤੇ ਭੁੱਲ ਹੋ ਗਈ। ਬਾਬਾ ਜੀ ਕਹਿਣ ਲੱਗੇ ਦੇਖੋ ਪ੍ਰੇਮੀਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕੋਈ ਕਿੰਤੂ ਕਰਨ ਦੀ ਗੁੰਜਾਇਸ਼ ਨਹੀਂ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਸਾਰਿਆਂ ਨੇ ਸਰਵਣ ਕਰੀ ਹੈ, ਕੀ ਕਹਿੰਦੀ ਹੈ? ਕਿਸੇ ਦੇ ਦਿਮਾਗ ਚ ਆਈ ਗੱਲ ਵੀ ਬਾਬਾ ਜੀ ਇਸ਼ਾਰਾ ਕਿੱਥੇ ਕਰਦੇ ਨੇ? ਤੇ ਜਦ ਬੇਨਤੀ ਕਰੀ ਮਹਾਰਾਜ ਆਪ ਇਹ ਕਿਰਪਾ ਕਰਕੇ ਦੱਸੋ ਆਪਦਾ ਕੀ ਭਾਵ ਹੈ, ਤਾਂ ਉਹਨਾਂ ਨੇ ਇਸ ਤਰ੍ਹਾਂ ਨਾਲ ਸਪਸ਼ਟ ਕੀਤਾ।
ਧਰਮ ਰਾਜਾ ਵੀ ਕਰੇਗਾ ਸੇਵਾ ਸਾਧੂਆਂ ਦੇ
ਸੋਭਾ ਸੁਰ ਦੇਵਾ। ਸਤਸੰਗ ਦੀ ਫੋਟੋ ਦਰਗਾਹ ਵਿੱਚ ਜਾ ਰਹੀ ਆ ਜਿਵੇਂ ਫਿਲਮ ਦੇ ਵਿੱਚ ਆ ਰਹੀ ਹੈ, ਨਾਲੇ ਖਿੱਚ ਰਹੇ ਨੇ, ਨਾਲੇ ਆ ਟੈਲੀਵਿਜ਼ਨ ਚ ਦੇਖ ਰਹੇ ਨੇ। ਵਾਹਿਗੁਰੂ ਦਾ ਇਹ ਇੰਤਜ਼ਾਮ ਹੈ, ਦਰਗਾਹ ਦੇ ਵਿੱਚ ਫੋਟੋ ਚਲੀ ਜਾਣੀ ਆ ਸਾਰੀ ਬਣੀ ਬਣਾਈ। ਜਮਦੂਤਾਂ ਨੇ ਪਛਾਣ ਲੈਣਾ ਵੀ ਆਹ ਤਾਂ ਸਤਸੰਗ ਚ ਬੈਠਣ ਵਾਲੇ ਬੰਦੇ ਨੇ, ਇੱਥੇ ਡਰੋ, ਕਿਉਂਕਿ ਹੁਕਮ ਨਹੀਂ ਉਹਨਾਂ ਨੂੰ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੋ ਨਿਕਟ ਨਾ ਜਾਈਓ ਦੂਤ। ਦੇਖਿਓ ਕਿਤੇ ਭੁੱਲ ਕੇ ਚਲੇ ਜਾਓ, ਫੇਰ ਜੇ ਚਲੇ ਗਏ ਤਾਂ ਮੈਂ ਵੀ ਤੁਹਾਡੇ ਨਾਲ ਹੀ ਮੰਨਿਆ ਜਾਊ। ਬਾਬਾ ਜੀ ਕਹਿੰਦੇ ਦੇਖੋ ਕਿੱਡੀ ਬੜੀ ਬਾਤ ਹੈ ਸਾਧ ਸਿੰਘ ਜੀ, ਮਾਤਾ ਅੱਖਾਂ ਨਾਲ ਦੇਖ ਕੇ ਆ ਕੇ ਦੱਸ ਰਹੀ। ਬਾਕੀ ਜਿਹੜਾ ਮਾਮਲਾ ਹੈ ਉਹ ਧਰਮਰਾਜ ਦੇ ਜਾਂਦਾ, ਧਰਮਰਾਜ ਨੂੰ ਹੁਕਮ ਹੈ ਬੈ ਸੱਚਾ ਧਰਮ ਉਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਜਿਹੜੇ ਆਖਾ ਹੀ ਨਹੀਂ ਮੰਨਦੇ ਗੁਰੂ ਦਾ, ਸ਼ਰਾਬਾਂ ਕਬਾਬਾਂ ਗਲਤ ਕੰਮਾਂ ਦੇ ਵਿੱਚ ਪਏ ਹੋਏ, ਝੂਠੇ ਤੂਫਾਨ ਝੂਠੇ ਕੇਸ ਬਣਾਉਂਦੇ ਨੇ, ਝੂਠੀਆਂ ਗਵਾਹੀਆਂ ਦਿੰਦੇ ਨੇ, ਕਹਿੰਦੇ ਫਿਰ ਇਹ ਸਾਰੇ ਤੇਰੇ ਕੋਲ ਆਉਂਗੇ ਤੇ ਇਹਨਾਂ ਦਾ ਤੂੰ ਆ ਇਨਸਾਫ਼ ਕਰੀ, ਫਿਰ ਨਰਕ ਭਰ ਦਿੰਦਾ। ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਪਾਰਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਇਹਨਾਂ ਨੂੰ ਤਾਂ ਸੰਗਲ ਪਾ ਕੇ ਲੈ ਜਾਂਦੇ ਨੇ, ਦੂਏ ਕਿਵੇਂ ਜਾਂਦੇ ਨੇ? ਪਿੰਡਾਂ ਵਾਲੇ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਗੁਰਦਾਸਪੁਰ ਗਏ ਹੋਏ ਆਪ, ਉੱਥੇ ਇੱਕ ਇਹਨਾਂ ਦਾ ਸਿੰਘ ਸੀ ਸਰਦਾਰ ਸਿੰਘ, ਉਹ ਬਿਮਾਰ ਹੋ ਗਿਆ ਬਹੁਤ। ਬਾਬਾ ਜੀ ਆਏ ਜਾਂ ਪਤਾ ਲੱਗਿਆ ਵੀ ਜ਼ਿਆਦਾ ਹੀ ਬਿਮਾਰ ਹੈ। ਕਹਿਣ ਲੱਗੇ ਸਰਦਾਰਾ ਸਿੰਘ ਕਿਵੇਂ ਹੈ? ਕਹਿੰਦੇ ਮਹਾਰਾਜ ਮੈਂ ਆਪਦਾ ਹੀ ਇੰਤਜ਼ਾਰ ਕਰਦਾ ਸੀ, ਹੁਣ ਤਾਂ ਅੰਤ ਸਮਾਂ ਆ ਗਿਆ। ਕਹਿੰਦੇ ਕੋਈ ਗੱਲ ਦੱਸ, ਕੋਈ ਅਨੁਭਵ ਹੋਇਆ ਹੋਵੇ? ਕਹਿੰਦੇ ਮਹਾਰਾਜ ਮੈਂ ਤਾਂ ਬਹੁਤ ਧੰਨਵਾਦੀ ਹਾਂ ਵੀ ਗੁਰੂ ਦੇ ਚਰਨ ਲੱਗ ਗਿਆ ਅੱਗੇ, ਤੇ ਪੰਜ ਸਿੰਘ ਆਏ ਨੇ ਲੈਣ ਵਾਸਤੇ, ਸਿਰਫ ਤੁਹਾਡਾ ਇੰਤਜ਼ਾਰ ਕਰਦਾ ਸੀ, ਫਤਿਹ ਬੁਲਾਈ ਉਹਦੇ ਬਾਅਦ ਉਹ ਚੜ੍ਹਾਈ ਕਰ ਗਿਆ। ਇੱਕ ਸਿੰਘ ਹੋਰ ਸੀਗਾ ਉਹ ਵੀ ਬਿਮਾਰ ਹੋ ਗਿਆ ਇੱਧਰ ਆਇਆ ਹੋਇਆ, ਤੇ ਬਾਬਾ ਜੀ ਉਹਦੇ ਕੋਲ ਵੀ ਗਏ ਜਦ ਅੰਤ ਸਮਾਂ ਹੋਇਆ। ਕਹਿੰਦੇ ਕਿਵੇਂ ਹੈ? ਕਹਿੰਦੇ ਮਹਾਂਪੁਰਸ਼ ਆ ਗਏ ਬਾਬਾ ਜੀ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ, ਤੇ ਉਹ ਆ ਕੇ ਹੁਣ ਮੈਨੂੰ ਉਹਨਾਂ ਨੇ ਕਹਿਤਾ ਵੀ ਹੁਣ ਤਿਆਰਾ ਕਰ ਲੈ ਸਿੰਘਾਂ, ਤੈਨੂੰ ਲੈਣ ਆਇਆ ਸੀ। ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਆਪ ਗੁਰੂ ਨਾਨਕ ਲੈਣ ਆਉਂਦਾ, ਸੇਵਾ ਕਰਕੇ ਦੇਖ ਲਓ ਥੋੜ੍ਹੀ ਜੀ, ਗੁਰੂ ਨਾਨਕ ਪਾਤਸ਼ਾਹ ਕਦੇ ਨਹੀਂ ਭੁੱਲਦੇ। ਆ ਯੂਪੀ ਦੇ ਅੰਦਰ ਇੱਕ ਮੇਰੇ ਮਿਲਣ ਵਾਲੇ ਸੀ ਕਰਨਲ ਲਾਲ ਸਿੰਘ, ਪਟਿਆਲੇ ਹੁੰਦੇ ਕਰਨਲ, ਉਹ ਇੱਥੋਂ ਉਹਨਾਂ ਨੇ ਯੂਪੀ ਜਾ ਕੇ ਫਾਰਮ ਲੈ ਲਿਆ, ਕੋਈ ਤਕਰੀਬਨ 683 ਏਕੜ ਦਾ ਫਾਰਮ ਸੀ ਉਹਨਾਂ ਦਾ। ਇੱਥੇ ਜਾ ਕੇ ਇੱਕਦਮ ਜੀਵਨ ਉਹਨਾਂ ਦਾ ਪਲਟਾ ਖਾਧਾ, ਤੇ ਉਹਨਾਂ ਨੇ ਨਾਨਕ ਮਤਾ ਸਾਹਿਬ ਦੀ ਸੇਵਾ ਸੰਭਾਲ ਲਈ, ਰੀਠਾ ਸਾਹਿਬ ਦੀ ਸੇਵਾ। ਉੱਥੇ 30 ਵਿਘੇ ਜ਼ਮੀਨ ਲੈ ਕੇ ਦੇਤੀ, ਤੇ ਉਹਦੇ ਨਾਲ ਗੁਰਦੁਆਰੇ ਦੀ ਜ਼ਮੀਨ ਘਟਾਉਂਦੇ ਘਟਾਉਂਦੇ ਅਲਮੋੜੇ ਦਾ ਪਤਾ ਲੱਗ ਗਿਆ, ਉਹ ਪੁਜਾਰੀ ਨੇ ਵੇਚ ਕੇ ਥੋੜਾ ਜਿਹਾ ਥਾਂ ਰਹਿੰਦਾ ਸੀ ਉਹ ਵੀ ਗੁਰਦੁਆਰਾ ਘਟਾ ਕੇ, ਜ਼ਮੀਨਾਂ ਫਿਰ ਘਰ ਘਰ ਮੁੱਲ ਲੈ ਕੇ ਢਾ ਕੇ ਬਣਾ 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 ਤਾ। ਇਹ ਕੰਮ ਬਾਗੇਸ਼ਰ ਪਤਾ ਲੱਗ ਗਿਆ, ਇਸ ਕੰਮ ਚ ਬਹੁਤੇ ਰਿਹਾ ਕਰਨ, ਫਾਰਮ ਬੜਾ ਵੱਡਾ ਸੀ, ਲੱਖਾਂ ਦੀ ਆਮਦਨ ਸੀ ਉਹਨਾਂ ਦੀ, ਮੁੰਡੇ ਵੀ ਬਹੁਤ ਸੋਹਣੇ ਲੱਗੇ ਹੋਏ ਸੀ। ਤੇ ਵਿਚਾਰ ਕਰੀ ਅਸੀਂ ਗੁਰਦੁਆਰੇ ਬੈਠ ਕੇ ਵੀ ਕਿਵੇਂ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕਿਵੇਂ ਲੋਕਾਂ ਦੇ ਕੰਨਾਂ ਥਾਈ ਪਹੁੰਚਾਇਆ ਜਾਵੇ। ਸ਼ਰਾਬ ਪੀਂਦੇ ਨੇ ਸਾਡੇ ਪੰਜਾਬੀ ਸਾਰੇ, ਡਰੰਮ ਕੱਢ ਕੱਢ ਕੇ ਪੀਂਦੇ ਨੇ, ਵੀ ਕਰਿਆ ਕੀ ਜਾਵੇ? ਆਪਾਂ ਤਾਂ ਬਾਹਰ ਪ੍ਰਚਾਰ ਕਰਨਾ ਸੀ ਯੂਪੀ ਦੇ ਲੋਕਾਂ ਨੂੰ, ਇਹ ਤਾਂ ਸਾਡਾ ਹੀ ਘਰ ਖਰਾਬ ਹੋਇਆ ਪਿਆ, ਇੱਥੋਂ ਹੀ ਨਿਕਲਦੇ ਅਸੀਂ, ਹੈ ਵੀ ਐਵੇਂ, ਜੇ ਇੱਥੋਂ ਸਾਨੂੰ ਵਿਹਲ ਮਿਲੇ ਤਾਂ ਬਾਹਰ ਪ੍ਰਚਾਰ ਕਰੀਏ, ਦੂਜੀਆਂ ਧਰਮਾਂ ਜਾ ਕੇ ਉਹਨਾਂ ਨੂੰ ਦੱਸੀਏ ਗੁਰੂ ਨਾਨਕ ਕੀ ਸੀ। ਆਹੀ ਨਹੀਂ ਠੀਕ ਹੁੰਦੇ, ਇੱਕ ਨੂੰ ਕਰੀਦਾ। ਕਹਿੰਦੇ ਸ਼ਰਾਬ ਪੀਣ ਲੱਗ ਗਿਆ ਜੀ, ਕਾਰ ਖੋਲਤੇ ਜੀ, ਅੰਮ੍ਰਿਤ ਛੱਡਤਾ ਜੀ, ਇਹੋ ਜਿਹੀਆਂ ਗਲਤ ਗੱਲਾਂ ਕਰਕੇ ਬੇਮੁੱਖ ਹੁੰਦੇ ਨੇ, ਪਤਾ ਨਹੀਂ ਵੀ ਕਰੋੜਾਂ ਸਾਲ ਨਰਕਾਂ ਜਾਣਾ ਪੈਣਾ ਗੁਰੂ ਤੋਂ ਬੇਮੁੱਖ ਹੋ ਗਏ। ਜਨਮ ਜਨਮ ਲੱਗਦੇ ਨੇ, ਮੁੜ ਮੁੜ ਕੇ ਪੰਛੀ ਬਣਦਾ, ਕਦੇ ਸੱਪ ਬਣਦਾ, ਕਦੇ ਠੂਆ ਬਣਦਾ, ਮਨੁੱਖ ਨਹੀਂ ਬਣਦਾ, ਬਹੁਤ ਔਖੀ ਗੱਲ ਹੈ। ਮੈਂ ਕਿਹਾ ਵੀ ਐਂ ਕਰੀਏ ਨਾਲ ਦੀ ਨਾਲ ਇਹ ਵੀ ਕੰਮ ਹੋ ਜਾਵੇ, 30-40 ਬੋਰੀਆਂ ਮੈਂ ਲੈ ਚੱਲਿਆ ਕਰੂੰ, 100 ਕੁ ਬੋਰੀ ਤੁਸੀਂ ਧਾਨਾਂ ਦੀ ਲੈ ਚੱਲਿਆ ਕਰੋ, ਤੇ ਆਪਾਂ ਇੱਕ ਪਿੰਡ ਜਾ ਕੇ ਚੌਲ ਕੜਾਹਾ ਲੈ ਚੱਲੇ, ਤੇ ਉੱਥੇ ਟਰੱਕ ਚ ਲੱਦ ਲਿਆ, ਸਭ ਕੁਛ ਵਾਹਿਗੁਰੂ ਦਾ ਦਿੱਤਾ ਹੋਇਆ ਸੀ, ਤੇ ਉੱਥੇ ਚੌਲ ਬਣਾ ਕੇ ਇਹਨਾਂ ਨੂੰ ਇੰਨਾ ਕੁ ਸਿਖਾ ਦਾਂਗੇ ਵੀ ਬੋਲ ਗੁਰੂ ਨਾਨਕ ਦੇਵ ਕੀ ਜਾਏ ਤਨ ਗੁਰੂ ਨਾਨਕ ਸਾਹਿਬ, ਛੋਟੇ ਛੋਟੇ ਮੰਦਰ ਬਣਾ ਦਾਂਗੇ ਗੁਰੂ ਨਾਨਕ ਸਾਹਿਬ ਦੇ, ਇੰਨਾ ਕੁ ਆ ਵੀ ਉੱਥੇ ਮੱਥੇ ਟੇਕ ਲੈਣਗੇ, ਹੁਣ ਵੀ ਤਾਂ ਟੇਕਦੇ ਨੇ, ਤਸਵੀਰ ਰੱਖ ਦਾਂਗੇ, ਆਹਿਸਤਾ ਆਹਿਸਤਾ ਇਹਨਾਂ ਨੂੰ ਫਿਰ ਜਦੋਂ ਗੁਰੂ ਨਾਨਕ ਦੇ ਬਣ ਗਏ ਫਿਰ ਇਹਨਾਂ ਨੂੰ ਸਿੱਖੀ ਸਮਝਾ ਦਾਂਗੇ, ਫਿਰ ਆ ਜਾਣਗੇ ਸਿੱਖੀ, ਨਾਨਕ ਮਤੇ ਉਹ ਜਾਂਦੇ ਜੀ ਸਾਰੇ। ਉਹ ਥੋੜੇ ਦਿਨਾਂ ਤੋਂ ਬਾਅਦ ਕਹਿੰਦੇ ਆਪਾਂ ਫਿਰ ਮਿਲਾਂਗੇ, ਉਹਨਾਂ ਨੂੰ ਹਾਰਟ ਟ੍ਰਬਲ ਹੋ ਗਈ, ਬਿਮਾਰ ਹੋਏ ਇੰਨੇ ਜ਼ਿਆਦਾ ਹੋਏ, ਦਿੱਲੀ ਲੈ ਗਏ ਕਰਦੇ ਸਾਰੇ ਡਾਕਟਰ। ਜਦੋਂ ਅੰਤ ਸਮਾਂ ਆਇਆ ਚੜ੍ਹਾਈ ਕਰ ਗਏ, ਤੇ ਇੱਥੇ ਜਦ ਬਾਰਾਂਦਰੀ ਫਾਰਮ 'ਚ ਆਏ, ਮੈਨੂੰ ਉਹਨਾਂ ਦੇ ਲੜਕੇ ਕਹਿਣ ਲੱਗੇ, ਕਹਿੰਦੇ ਅੰਕਲ ਜੀ ਤੁਸੀਂ ਇਹਨਾਂ ਦੇ ਸਰੀਰ ਨੂੰ ਹੱਥ ਲਾਓ ਤਾਂ ਇਹਨਾਂ ਦੀ ਰੂਹ ਨੂੰ ਸ਼ਾਂਤੀ ਆਓ, ਤੁਹਾਨੂੰ ਯਾਦ ਕਰਦੇ ਚੜ੍ਹਾਈ ਕਰੇ। ਮਗਰ ਸੀ ਮੈਂ ਤਾਂ ਨਾ ਆਇਆ ਕਿਉਂਕਿ ਡਾਕਟਰਾਂ ਨੇ ਮਨਾ ਕਰਿਆ ਹੋਇਆ ਸੀ ਵੀ ਕੁਝ ਨਹੀਂ ਮਿਲ ਸਕਦਾ। ਮੈਂ ਕਿਹਾ ਇਹ ਤਾਂ ਦੱਸੋ ਮੈਨੂੰ ਵੀ ਅੰਤ ਸਮਾਂ ਕਿਵੇਂ ਆਇਆ ਇਹਨਾਂ ਦਾ, ਕਿਉਂਕਿ ਇਹ ਸੇਵਾ ਕਰਦੇ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਦੀ। ਤਾਂ ਲੜਕਾ ਉਹਨਾਂ ਦਾ ਇੱਕ ਹਰਮਿੰਦਰ ਸਿੰਘ ਅਤੇ ਇੱਕ ਰਾਜਿੰਦਰ ਸਿੰਘ ਬ੍ਰਿਗੇਡੀਅਰ ਸੀ, ਉਹ IR ਕਮਾਂਡੋਰ ਸੀ। ਦੋਵੇਂ ਕਹਿਣ ਲੱਗੇ ਜੀ ਜਿਸ ਵਕਤ ਇਹ ਚੜ੍ਹਾਈ ਕਰਨ ਤੋਂ ਥੋੜ੍ਹੀ ਦੇਰ ਪਹਿਲਾਂ ਚੁੱਪ ਕਰ ਗਏ। ਅਸੀਂ ਕਿਹਾ ਵੀ ਚੁੱਪ ਕਿਉਂ ਹੋ ਗਏ, ਅੱਖਾਂ ਮੀਚ ਲੀਆਂ। ਸਾਡੇ ਚਾਚਾ ਜੀ ਕਹਿਣ ਲੱਗੇ, ਕਹਿੰਦੇ ਲਾਲਸਿਆ ਸਾਨੂੰ ਪਛਾਣਦਾ, ਅੱਖਾਂ ਖੋਲ ਲੀਆਂ। ਕਹਿੰਦੇ ਲੈ ਮੈਂ ਕਿਤੇ ਬੇਹੋਸ਼ ਹੋਇਆ, ਤੁਸੀਂ ਸਾਰਿਆਂ ਦਾ ਕਹਿੰਦਾ ਸਾਡਾ ਨਾਮ ਲੈ ਤਾ। ਕਹਿੰਦੇ ਤੂੰ ਅੱਖਾਂ ਕਿਉਂ ਮੀਚ ਲੀਆਂ? ਕਹਿੰਦਾ ਮੈਨੂੰ ਬੁਲਾਓ ਨਾ, ਮੈਨੂੰ ਇੰਨਾ ਆਨੰਦ ਆ ਰਿਹਾ ਮੈਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ, ਬਹੁਤਾ ਹੀ ਆਨੰਦ ਜਿਹਾ ਆ ਰਿਹਾ ਮੇਰੇ ਅੰਦਰ। ਅਜੇ ਗੱਲਾਂ ਹੀ ਕਰਦੇ ਸੀ, ਕਹਿਣ ਲੱਗੇ ਲਓ ਬਈ, ਕਹਿੰਦਾ ਉਹ ਦੇਖੋ ਗੁਰੂ ਨਾਨਕ ਸਾਹਿਬ ਆ ਗਏ, ਬੋਲ ਗੁਰੂ ਨਾਨਕ ਦੇਵ ਕੀ ਜੈ, ਅਸੀਂ ਕਹਿਆ ਹੋਇਆ ਉਹਨਾਂ ਤੇ। ਗੁਰੂ ਅੰਗਦ ਸਾਹਿਬ ਕੀ ਜੈ, ਕਹਿੰਦੇ ਦਸੇ ਪਾਤਸ਼ਾਹ ਦੀ ਜੈ ਬੁਲਾਤੀ। ਉਹਦੇ ਬਾਅਦ ਸਾਨੂੰ ਕਹਿਣ ਲੱਗੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਹੱਥ ਕਹਿੰਦੇ ਇੱਧਰ ਕਰ ਲਿਆ, ਇੱਧਰ ਗਏ, ਕਹਿੰਦੇ ਲਵੇ ਅਸ ਤਾਂ ਚੱਲੇ। ਮੈਂ ਕਿਹਾ ਦੇਖੋ ਸੇਵਾ ਕਰੀ ਆ ਸਿਰਫ, ਗੁਰਦੁਆਰੇ ਬਣਾਏ ਨੇ, ਭਜਨ ਪਾਠ ਦਾ ਵਿਚਾਰਿਆਂ ਨੂੰ ਪਤਾ ਨਹੀਂ ਸੀ। ਇੱਕ ਮਹਾਰਾਜ ਤੋਂ ਮਾਲਾ ਤਾਂ ਲਈ ਸੀ ਉਹਨਾਂ ਨੇ, ਐ ਨਹੀਂ ਸੀ ਪੁੱਛਿਆ ਮਾਲਾ ਨਾਲ ਕੀ ਕਹੀਦਾ। ਮੈਂ ਕਿਹਾ ਵੀ ਤੂੰ ਪੁੱਛ ਲੈ, ਕਹਿੰਦਾ ਬੜੀ ਭਾਰੀ ਗਲਤੀ ਹੋ ਗਈ। ਚਲੋ ਸੇਵਾ ਹੀ ਪ੍ਰਵਾਨ ਹੈ, ਗੁਰੂ ਘਰ ਚ ਇਕੱਲੀ ਸੇਵਾ ਕਰੀਏ। ਦਿਲ ਚ ਦਰਦ ਸੀ, ਹਰ ਵਕਤ ਰਹਿੰਦਾ ਸੀ ਵੀ ਗੁਰੂ ਦੇ ਗੁਰਦੁਆਰੇ ਦਬਲੇ, ਵੀ ਇਹ ਹੋਣਾ ਨਹੀਂ ਚਾਹੀਦਾ, ਵੀ ਇਹ ਗੁਰਦੁਆਰੇ ਆਪਣੀ ਪੂਰੀ ਸ਼ਾਨ ਚ ਚਾਹੀਦੇ। ਤੇ ਉਹਨਾਂ ਨੂੰ ਲੈਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਆਉਂਦੇ ਨੇ, ਤੇ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਲੈਣ ਕੌਣ ਆਉਂਦੇ ਨੇ? ਕਹਿੰਦੇ ਜਮਦੂਤ ਆਉਂਦੇ ਨੇ, ਸੰਗਲ ਪਾ ਕੇ ਲਿਜਾਂਦੇ ਨੇ, ਜਿਵੇਂ ਪੁਲਿਸ ਲੈ ਕੇ ਹੱਥਕੜੀਆਂ ਲਾ ਕੇ ਲਿਜਾਂਦੀ। ਜਦ ਅਸੀਂ UP ਗਏ ਉੱਥੇ ਹੱਥਕੜੀ ਨਹੀਂ ਸੀ ਲਾਉਂਦੇ ਹੁੰਦੇ ਪਹਿਲਾਂ ਪਹਿਲਾਂ, ਉੱਥੇ ਲੱਕ 'ਚ ਰੱਸਾ ਬੰਨ ਦਿੰਦੇ ਸੀ। ਅਸੀਂ ਕਿਹਾ ਵੀ ਆਹ ਨਵਾਂ ਤਰੀਕਾ ਦੇਖਿਆ, ਰੱਸਾ ਫੜਿਆ ਹੋਇਆ ਇੱਕ ਨੇ ਉੱਧਰੋਂ ਇੱਕ ਨੇ ਉੱਧਰੋਂ, ਲੱਕ 'ਤੇ ਬੰਨੀ ਹੋਈ ਗੱਠ ਦਿੱਤੀ ਹੋਈ ਹੈ, ਲਈ ਜਾਂਦੇ ਹੁੰਦੇ। ਸੋ ਇਹ ਜਮਦੂਤ ਲੈ ਕੇ ਜਾਂਦੇ ਨੇ ਸਾਧ ਸਿੰਘ ਜੀ। ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ। ਉੱਥੇ ਕੀ ਹੁੰਦਾ? ਕਹਿੰਦੇ ਕੀ ਕਰਕੇ ਆਇਆ, ਹਿਸਾਬ ਕਿਤਾਬ ਦਿਖਾ। ਤੇ ਫਿਰ ਰੋਹਬ ਨਹੀਂ ਦਿੰਦੇ, ਬਹਿ ਲੇਖਾ ਕਰ ਸਮਝਾਇਆ। ਇਕੱਲੀ ਇਕੱਲੀ ਗੱਲ ਕਹਿੰਦੇ ਨੇ, ਆਹ ਕਰੀ ਸੀ, ਸ਼ਰਾਬ ਪੀਤੀ ਸੀ ਨਾ, ਮਾਸ ਖਾਧਾ ਸੀ ਨਾ, ਤਾਂ ਆਇਆ ਜਾਨਵਰ ਮਾਰ ਕੇ, ਹੁਣ ਲੇਖੇ ਤੈਨੂੰ ਦੇਣੇ ਪੈਣੇ ਨੇ। ਕਬੀਰ ਖੂਬ ਖਾਣਾ ਖਿਚੜੀ, ਜਾਵਾਂ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ, ਪਹਿਲਾਂ ਮਾਰ ਕੇ ਖਾਓ ਫਿਰ ਆਪਣਾ ਮਾਸ ਖਿਲਾਓ। ਕੀ ਪਿਆ ਇਹਦੇ ਵਿੱਚ, ਜੇ ਨਹੀਂ ਖਾਵਾਂਗੇ ਮਰਦੇ ਤਾਂ ਨਹੀਂ ਹੈਗੇ। ਵਿਟਾਮਿਨ ਖਾਓ, ਵਿਟਾਮਿਨ ਬੇਅੰਤ ਨੇ ਚੀਜ਼ਾਂ 'ਚ, ਸਭ 'ਚ ਨੇ, ਕਣਕ 'ਚ ਬੇਅੰਤ ਨੇ, ਦੁੱਧ 'ਚ ਨੇ, ਪਿਓ 'ਚ ਨੇ। ਲੇਖਾ ਕਿਉਂ ਦਈਏ ਜਾ ਕੇ? ਲੇਖਾ ਤਾਂ ਸਿਖਾਲਾ ਹੁੰਦਾ, ਲੇਖਾ ਦੇਣਾ ਤਾਂ ਸੁਹੇਲਾ ਜੋ ਦਿਲ ਸੂਚੀ ਹੋਏ। ਜੇ ਦਿਲ ਸੁੱਚਿਆ ਤਾਂ ਇੱਥੋਂ ਜਾਂਦਾ ਆਦਮੀ, ਤੇ ਸੱਚੇ ਦੀਵਾਨਵੇਂ ਪੱਲਾ ਨਾ ਵਗੜੇ ਕੋਈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਉੱਥੇ ਤਾਂ ਧਿਆਨ ਰੱਖਿਆ ਕਰ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਵਿਹਲੀ ਹੋਵੇ, ਕੱਢ ਲਏ ਅੰਤੀ ਵਾਰ। ਸੋ ਲੇਖਾ ਕਰ ਸਮਝਾਇਆ, ਲੇਖਾ ਕਰਕੇ ਸਮਝਾਤਾ। ਹੁਣ ਕਹਿੰਦੇ ਇਹਨੂੰ ਦਿਓ ਧੱਕਾ। ਕਿੱਥੇ ਦਿੰਦੇ ਹੋ? ਕਹਿੰਦੇ ਤੈਨੂੰ ਨਰਕ 'ਚ ਦਿੰਦੇ ਹਾਂ, ਜਾਂ ਤੈਨੂੰ ਸੱਪ ਦੀ ਜੁਨੀ 'ਚ ਦਿੰਦੇ ਹਾਂ, ਬਲਦ ਬਣਾਉਂਦੇ ਹਾਂ ਤੈਨੂੰ। ਕਹਿੰਦਾ ਮੈਨੂੰ ਇੱਕ ਪੈਰ ਜੋਗਾ ਥਾਂ ਦੇ ਦਿਓ ਦਰਗਾਹ 'ਚ, ਇੱਕ ਜੋਗਾ। ਮਹਾਰਾਜ ਕਹਿੰਦੇ ਹੁਣ ਕਿਉਂ ਰੋਣਾ, ਥਾਂ ਨਾ ਹੋਵੀ ਪੌ ਦੀ, ਹੁਣ ਸੁਣਿਆ ਕਿਆ ਰੁਆਇਆ, ਹੁਣ ਕਿਹਨੇ ਸੁਣਨਾ, ਮਨ ਅੰਧੇ ਜਾਨੂੰ ਗਵਾਏ। ਭਾਈ ਲਹਿਣਾ ਜੀ ਨੇ ਬੜੇ ਹੀ ਪਿਆਰ ਦੇ ਨਾਲ ਬਾਤ ਸੁਣ ਕੇ ਸਮਝ ਲਈ, ਭਾਵ ਬਣ ਗਿਆ, ਮਨ ਵਿੱਚ ਖਿਆਲ ਆ ਗਿਆ ਕਿ ਹੋਰ ਸੁਣਾ, ਅੱਗੇ ਚੌਥਾ ਸ਼ਲੋਕ ਆ ਗਿਆ। ਜੋ ਕੁਦਰਤ ਦੇ ਨਾਲ ਮਹਾਰਾਜ ਸੰਬੰਧ ਦੱਸਦੇ ਨੇ ਵੀ ਇਹ ਜਿਹੜੀ ਕੁਦਰਤ ਹੈ, ਪੌਣ ਹੈ, ਪਾਣੀ ਹੈ, ਬਸੰਤਰ ਹੈ, ਬਾਕੀ ਦੇਵਤੇ ਦੇਵੀਆਂ ਨੇ, ਦੇਵਤੇ ਸੂਰਜ ਚੰਦ ਤਾਰੇ ਨੇ, ਇਹ ਸਾਰੇ ਆਜ਼ਾਦ ਨਹੀਂ ਹੈਗੇ। ਇਹਨਾਂ ਦੇ ਉੱਤੇ ਅਕਾਲ ਪੁਰਖ ਦਾ ਹੱਥ ਕੁੰਡਾ ਹੈ, ਭੈ ਦਾ ਕੁੰਡਾ ਹੈ, ਜਿਵੇਂ ਹਾਥੀ ਦੇ ਮਹਾਬਤ ਬੈਠਾ ਹੁੰਦਾ ਹੈ, ਐਂ ਉਹਨਾਂ ਦੇ ਉੱਤੇ ਅਕਾਲ ਪੁਰਖ ਦੇ ਹੁਕਮ ਦਾ ਕੁੰਡਾ ਹੈ, ਤੇ ਉਹਦੀ ਭੈ ਵਿੱਚ ਚੱਲਦੇ ਨੇ ਇਸ ਤਰ੍ਹਾਂ ਨਾਲ ਸਰਵਣ ਕੀਤਾ।
ਪੌਣ ਪਾਣੀ ਦੇਵ ਤੇ ਸਾਰੇ ਚੱਲਦੇ ਨੇ ਭੈ Thank you.
ਨਾਨਕ ਨਿਰਭਉ ਨਿਰੰਕਾਰ ਸੱਚ। ਵਿਚਾਰ ਲਿਆ ਚੰਗੀ ਤਰ੍ਹਾਂ ਦੇ ਨਾਲ ਵੀ ਇਹ ਸਾਰੇ ਭੈ ਵਿੱਚ ਚੱਲਦੇ ਨੇ ਸਤਿਸੰਗ ਜੀ, ਇਹਨਾਂ ਦੀ ਤਾਕਤ ਨਹੀਂ ਹੈ। ਵਾਹਿਗੁਰੂ ਦੇ ਭੈ ਵਿੱਚ ਮਹਾਂਪੁਰਸ਼ਾਂ ਦੇ ਵੀ ਭੈ ਵਿੱਚ ਚੱਲਦੇ ਨੇ। ਸ਼ਾਹਪੁਰ ਵੈਸਟ ਪਾਕਿਸਤਾਨ ਦੇ ਅੰਦਰ ਜਦੋਂ ਇਕੱਠਾ ਪੰਜਾਬ ਆਉਂਦਾ ਉੱਥੇ ਮਹਾਂਪੁਰਸ਼ ਰਿਹਾ ਕਰਦੇ ਸੀ, ਬਾਬਾ ਰਾਮ ਕਿਸ਼ਨ ਜੀ। ਜੇਲਮ ਦਰਿਆ ਸ਼ਾਹਪੁਰ ਨੂੰ ਹੜਾਉਣ ਲੱਗ ਗਿਆ, ਬਿਲਡਿੰਗਾਂ ਬੜੀਆਂ ਬੜੀਆਂ ਸਿੱਟ ਰਿਹਾ ਦਰਿਆ ਚ, ਹਫੜਾ ਤਫੜੀ ਮੱਚ ਗਈ ਸਾਰੇ ਸ਼ਹਿਰ ਚ ਵੀ ਹੁਣ ਨੀ ਇਹ ਛੱਡਦਾ। ਉਸ ਵੇਲੇ ਆਪ ਬਾਬਾ ਜੀ ਦੇ ਕੋਲ ਚਲੇ ਗਏ, ਕਹਿੰਦੇ ਬਾਬਾ ਜੀ ਬਹੁਤ ਛੇਤੀ ਆ ਤਾਂ ਗੁਰਦੁਆਰੇ ਤੱਕ ਪਹੁੰਚਣ ਵਾਲਾ ਹੋਇਆ ਪਿਆ, ਕਿਰਪਾ ਕਰੋ, ਆਪ ਕਿਰਪਾ ਕਰੋ। ਕਹਿੰਦੇ ਭਾਈ ਆਪਾਂ ਕੀ ਕਰ ਸਕਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਉਹ ਜਾਣਨ ਉਹਨਾਂ ਦਾ ਕੰਮ, ਆਪਣੀ ਤਾਂ ਬੇਨਤੀ ਇਹੀ ਹੈ ਪ੍ਰਸ਼ਾਦ ਤਿਆਰ ਕਰੋ। ਕੜਾਹ ਪ੍ਰਸ਼ਾਦ ਤਿਆਰ ਹੋ ਗਿਆ, ਆਪ ਸਿਰ ਤੇ ਚੁੱਕ ਕੇ ਤੁਰ ਪਏ, ਜੇਲਮ ਦੇ ਕੰਢੇ ਜਾ ਕੇ ਕਹਿਣ ਲੱਗੇ, ਕਹਿੰਦੇ ਲੈ ਪ੍ਰੇਮੀਆ ਤੈਨੂੰ ਗੁਰੂ ਦਾ ਪ੍ਰਸ਼ਾਦ ਦਿੰਦੇ ਹਾਂ ਅਸੀਂ, ਇੰਨਾ ਕਿਉਂ ਗੁੱਸਾ ਕਰਿਆ ਤੈਂ ਅੱਜ, ਇਹਨਾਂ ਨੇ ਕੀ ਕਸੂਰ ਕਰਿਆ, ਵੱਡਾ ਜਿਗਰਾ ਚਾਹੀਦਾ, ਮਾਫ਼ ਕਰ ਦੇ ਇਹਨਾਂ ਨੂੰ। ਉਹ ਢੇਗ ਇੱਕ ਗਿਰਨ ਵਾਲੀ ਸੀ, ਉਹਨੂੰ ਪਾਣੀ ਨੇ ਥੱਲਿਓਂ ਕੱਢ ਲਿਆ, ਤੇੜ ਆਈ ਹੋਈ ਸੀ, ਆਪ ਉੱਪਰ ਜਾ ਕੇ ਬੈਠ ਗਏ, ਕਹਿੰਦੇ ਲੈ ਜੇ ਤਾਂ ਲਿਜਾਣਾ ਹੀ ਹੈ ਤਾਂ ਨਾ ਇਹ ਸ਼ਹਿਰ ਨੂੰ ਛੱਡ ਦੇ ਤੇ ਸਾਨੂੰ ਲੈ ਚੱਲ। ਪਤਾ ਹੀ ਨਹੀਂ ਲੱਗਿਆ ਦਰਿਆ ਨੇ ਕਿਹੜੇ ਵੇਲੇ ਮੋੜ ਖਾ ਲਿਆ, ਅੱਜ ਤੱਕ ਉਹ ਉਵੇਂ ਜਿਵੇਂ ਪਾਟੀ ਹੋਈ ਢੇਗ ਖੜੀ ਸੀ, ਦਰਿਆ ਦੀ ਦੁਬਾਰਾ ਤਾਕਤ ਨਹੀਂ ਹੋਈ ਵੀ ਸ਼ਾਹਪੁਰ ਨੂੰ ਆ ਕੇ ਫੇਰ ਹੜਾਵੇ। ਸੋ ਭੈ ਵਿੱਚ ਚੱਲਦੇ ਨੇ ਸਾਧ ਦੀ ਸਾਰੀਆਂ ਚੀਜ਼ਾਂ, ਬਦਲ ਵੀ ਪੈ ਵਿੱਚ ਨੇ ਤੇ ਸਾਰੇ ਸੂਰਜ ਚੰਦ ਤਾਰੇ ਇੱਕ ਰਾ ਇੱਥੇ ਸਤੀ ਅਨਸੂਯਾ ਹੋਈ ਹੈ, ਉਹਨੇ ਆ ਸਾਰਾ ਬ੍ਰਹਮੰਡ ਖੜਾ ਕਰਤਾ ਸੀ। ਕਹਿੰਦੀ ਨਾ ਮੈਂ ਸੂਰਜ ਚੜ੍ਹਨ ਦੇਵਾਂ ਤੇ ਨਾ ਜਮਦੂਤ ਮੇਰੇ ਪਤੀ ਦੇ ਪ੍ਰਾਣ ਲੈ ਕੇ ਜਾਣ, ਰੌਲਾ ਪੈ ਗਿਆ, ਸਾਰੇ ਦੇਵਤੇ ਕੰਬ ਗਏ, ਮਾਫੀਆਂ ਮੰਗੀਆਂ ਤੇ ਫਿਰ ਉਹਨੇ ਚਾਲ ਚੱਲਣ ਦਿੱਤੀ, ਸਾਰਾ ਬ੍ਰਹਮੰਡ ਹੀ ਰੋਕ ਦਿੱਤਾ। ਸੋ ਇਸ ਤਰ੍ਹਾਂ ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਜਾ ਰਹੇ ਸੀ ਕੁਹਾਟ ਤੋਂ, ਬੰਨੂ ਕੁਹਾਟ ਤੋਂ ਕਬਾਇਲੀ ਇਲਾਕੇ ਚ ਲੰਘਦੇ ਸੀ, ਉੱਥੇ ਮੀਂਹ ਪਏ ਨੂੰ ਬੜੀ ਦੇਰ ਹੋ ਗਈ ਸੀ। ਉਹ ਪਠਾਣਾ ਨੇ ਆ ਕੇ ਤਾਂਗੇ ਚ ਜਾਂਦੇ ਸੀ ਦੇਖਿਆ, ਦੇਖ ਕੇ ਕਿਹਾ ਵੀ ਕੋਈ ਬਲੀ ਅੱਲਾ ਪੁਰਸ਼ ਜਾ ਰਿਹਾ, ਇਹਦਾ ਤਾਂ ਚਿਹਰਾ ਦਗ ਦਗ ਕਰਦਾ, ਬੰਦਗੀ ਕਰਨ ਵਾਲੇ ਦਾ ਚਿਹਰਾ ਦੂਸਰਿਆਂ ਨਾਲ ਨਿਆਰਾ ਹੋਇਆ ਕਰ। ਸੋ ਉਸ ਵੇਲੇ ਆਪਨੇ ਘੋੜੇ ਦੀ ਬਾਗ ਫੜ ਲਈ, ਕਹਿੰਦੇ ਪੀਰ ਜੀ ਤੁਸੀਂ ਬਲੀ ਅੱਲਾ, ਅਸੀਂ ਭੁੱਖੇ ਮਰ ਰਹੇ ਹਾਂ, ਬਾਰਿਸ਼ ਨਹੀਂ ਹੋਈ, ਸਾਡੇ ਸਾਰੀਆਂ ਫਸਲਾਂ ਖਰਾਬ ਹੋ ਰਹੀਆਂ, ਜੇ ਫਰੂਟ ਫਲ ਵਾਲੇ ਦਰਖਤ ਨੇ ਉਹਨਾਂ ਦੇ ਵੀ ਫਲ ਝੜ ਰਹੇ, ਅੰਗੂਰ ਵਗੈਰਾ ਕੁਛ ਨਹੀਂ ਲੱਗ ਰਹੇ, ਕਿਰਪਾ ਕਰੋ। ਪਹਿਲਾਂ ਤਾਂ ਬਾਬਾ ਜੀ ਨਾ ਨਾ ਕਰਦੇ ਰਹੇ, ਜਦੋਂ ਦੇਖਿਆ ਵੀ ਇਹ ਸੱਚਮੁੱਚ ਇਹ ਤਾਂ ਲੇਲੜੀਆਂ ਕੱਢਦੇ ਨੇ। ਉਸ ਵੇਲੇ ਪਰਵਕਾਰ ਵਾਸਤੇ ਕਿਤੇ ਕਿਤੇ ਮਹਾਂਪੁਰਸ਼ ਆਪਣੀ ਵੀਟੋ ਪਾਵਰ ਵਰਤ ਲਿਆ ਕਰਦੇ, ਹਰ ਵਕਤ ਨਹੀਂ ਕਰਦੇ, ਚਾਹੇ ਆਪਦੇ ਉੱਤੇ ਕਿੰਨੀ ਬਿਰਤਾ ਪੈ ਜਾਏ ਆਪਦੇ ਉੱਤੇ ਨਹੀਂ ਕਰਦੇ। ਨਾਟਕ ਚੇਟੇ ਕੀ ਇਹ ਕਾਜਾ ਪ੍ਰਭ ਲੋਕਨ ਕੋ ਆਪਤ ਲਾਜਾ। ਉਸ ਵੇਲੇ ਕਹਿੰਦੇ ਲਓ ਭਾਈ ਆਪਾਂ ਤਾਂ ਬੇਨਤੀ ਕਰਦੇ ਹਾਂ, ਬਹਿ ਜਾਓ ਤੁਸੀਂ, ਅਸੀਂ ਪੰਜਾਬੀ ਦੇ ਵਿੱਚ ਬੇਨਤੀ ਕਰਾਂਗੇ, ਤੁਹਾਡੀ ਤਾਂ ਨਹੀਂ ਆਉਣੀ ਸਮਝ ਵਿੱਚ, ਤੇ ਤੁਸੀਂ ਐਂ ਦੱਸ ਦਿਓ ਵੀ ਜਦ ਮੀਂਹ ਪੈ ਗਿਆ ਤੁਹਾਡੇ ਜੋਗਾ, ਫਿਰ ਸਾਨੂੰ ਦੱਸ ਦਿਓ ਮੋਢੇ ਨੂੰ ਹੱਥ ਲਾ ਕੇ ਵੀ ਬਸ ਹੋ ਜਾਵੇ। ਅਸੀਂ ਕਹਿੰਦੇ ਫਿਰ ਬੰਦ ਕਰਦੇ। ਉਸ ਵੇਲੇ ਆਪਨੇ ਮਲਹਾਰ ਦਾ ਸ਼ਬਦ ਪੜ੍ਹਨਾ ਸ਼ੁਰੂ ਕਰਿਆ, ਦੇਖਦੇ ਦੇਖਦੇ ਬੱਦਲ ਆ ਗਏ, ਇੰਨੇ ਜ਼ੋਰ ਦੀ ਮੀਂਹ ਪੈਣ ਲੱਗਿਆ, ਬਾਜਿਆਂ ਵਾਲਿਆਂ ਦੇ ਬਾਜੇ ਭੁੱਜ ਗਏ, ਢੋਲਕੀਆਂ ਵਾਲੇ ਦੀ ਢੋਲਕੀ ਰਹਿ ਗਈ। ਜਦ ਆਵਾਜ਼ ਹੀ ਨਹੀਂ ਆਉਂਦੀ ਛੱਡ ਤਾਂ, ਮਹਾਂਪੁਰਸ਼ ਸ਼ਬਦ ਪੜੀ ਜਾਂਦੇ ਨੇ ਬਿਨਾਂ, ਆਮ ਵੀ ਉਹਨਾਂ ਦਾ ਸੁਭਾਅ ਸੀ ਬਾਜੇ ਢੋਲਕੀਆਂ ਤੋਂ ਬਿਨਾਂ ਹੀ ਸ਼ਬਦ ਪੜਿਆ ਕਰਦੇ, ਜੋਟੀਆਂ ਦੇ ਪੜ੍ਹਦੇ ਆਉਂਦੇ ਆ ਧਾਰਨਾ ਵਾਲੇ ਜਿਵੇਂ ਆਪਾਂ ਪੜ੍ਹਦੇ। ਪਠਾਣਾ ਨੇ ਉੱਠ ਕੇ ਆ ਕੇ ਕਹਿਣ ਲੱਗੇ, ਬਾਬਾ ਜੀ ਬਸ ਹੁਣ ਤਾਂ ਬੱਟਾ ਤੋੜ ਕੇ ਰੁੜ ਜੂ ਸਾਰਾ ਪਾਣੀ। ਸੋ ਇਹ ਸਾਰੀਆਂ ਚੀਜ਼ਾਂ ਪੈ ਚ ਚੱਲਦੀਆਂ ਨੇ, ਸਭ ਗੱਲ ਸਮਝ ਲਈ ਤੇ ਸੋਚਣ ਲੱਗ ਗਏ ਵੀ ਉਹ ਨਿਰੰਕਾਰ ਜਿਹੜਾ ਹੈਗਾ ਜਿਹਦੇ ਉੱਤੇ ਕਿਸੇ ਦੀ ਭੈ ਨਹੀਂ, ਕਿਸੇ ਦਾ ਲੇਖ ਨਹੀਂ ਹੈ, ਵੀ ਉਹ ਮਿਲੇ ਕਿਵੇਂ ਤੇ ਜੀਵ ਦੀ ਕਲਿਆਣ ਕਿਵੇਂ ਹੋਵੇ। ਉਸ ਵੇਲੇ ਪੌੜੀ ਦੇ ਨਾਲ ਆਪਦੀ ਸਮਝ ਵਿੱਚ ਇਸ ਤੋਂ ਵੀ ਜ਼ਿਆਦਾ ਆ ਗਿਆ,
ਮੇਲਾ ਪੂਰਿਆ ਗੁਰਾਂ ਦਾ ਹੋਵੇ, ਨਦਰ ਹੋ ਜਾਏ ਤੇਰੀ ਮਾਲ ਦਾ, ਪੂਰਿਆ ਗੁਰਾਂ ਦਾ ਹੋਵੇ, ਨਦਰ ਹੋ ਜਾਏ ਤੇਰੀ ਮਾਲ ਦਾ,
ਵਾਹਿਗੁਰੂ ਦੇ ਕੋਲ ਇੱਕ ਕ੍ਰਿਸ਼ਮਾ ਹੈ, ਇੱਕ ਕਰਾਮਾਤ ਹੈ ਬਹੁਤ ਜ਼ਬਰਦਸਤ। ਉਹ ਇਹ ਹੈ ਕਿ ਆਦਮੀ ਜਿੰਨਾ ਜੀ ਕਰਦਾ ਜ਼ੋਰ ਲਾ ਲਵੇ, ਜਿੰਨਾ ਭਜਨ ਕਰਨਾ ਕਰ ਲਵੇ, ਜਿੰਨੀ ਸੇਵਾ ਕਰਨੀ ਆ ਕਰ ਲਏ, ਆਖਰੀ ਦਰਵਾਜ਼ਾ ਨਹੀਂ ਖੁੱਲਦਾ। ਉਹ ਆਖਰੀ ਦਰਵਾਜ਼ਾ ਸਿਆਣੇ ਕਹਿੰਦੇ ਨੇ ਦਰਵਾਜ਼ਾ ਖੜਕਾਈ ਜਾਂ ਨੌਕ ਦਾ ਡੋਰ ਖੜਕਾ ਕਰੀ ਜਾ ਦਰਵਾਜ਼ੇ ਦੇ ਉੱਤੇ, ਉਹਨੇ ਇੱਕ ਦਿਨ ਪਿਆਰ ਚਾ ਕੇ ਖੋਲ ਦੇਣਾ। ਨਜ਼ਰ ਜਿੰਨਾ ਚਿਰ ਪਰਮੇਸ਼ਰ ਦੀ ਨਹੀਂ ਹੁੰਦੀ, ਨਜ਼ਰ ਤੇ ਬਗੈਰ ਮਿਲਾਪ ਨਹੀਂ ਹੋਇਆ ਕਰਦਾ, ਨਜ਼ਰ ਤੇ ਬਗੈਰ ਗੁਰੂ ਨਹੀਂ ਮਿਲਦਾ, ਨਜ਼ਰ ਤੇ ਬਗੈਰ ਨਾਮ ਨਹੀਂ ਮਿਲਦਾ। ਬਿਨ ਸਤਿਗੁਰ ਨਾਉ ਨਾ ਪਾਈਏ ਬੁੱਝੋ ਕਰ ਵਿਚਾਰ, ਵਿਚਾਰ ਕਰਕੇ ਦੇਖ ਲਓ ਕਹਿੰਦੇ। ਸੋ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ, ਤਾਂ ਨਜ਼ਰ ਦੇ ਨਾਲ ਵਾਹਿਗੁਰੂ ਦੀ ਕਿਰਪਾ ਹੋ ਜੇ। ਨਾਨਕ ਨਜ਼ਰੀ ਨਦਰ ਨਿਹਾਲ, ਨਦਰ ਉਹ ਹੋਵੇ ਤਾਂ ਸਤਿਗੁਰੂ ਮਿਲਦਾ। ਨਹੀਂ ਇਹ ਜੀਓ ਬਹੁਤੇ ਜਨਮ ਭਰਮਿਆ, ਅਰਬਾਂ ਖਰਬਾਂ ਸਾਲ ਹੋ ਗਏ ਕੁੱਤਾ ਬਿੱਲਾ ਬਣਦੇ ਨੂੰ, ਫਿਰ ਗੁਰੂ ਕੀ ਕਰਦਾ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਸ਼ਬਦ ਸੁਣਾ ਦਿੰਦਾ, ਇਸ ਨੂੰ ਨਾਮ ਗੁਰਮੰਤਰ ਦਿੰਦਾ, ਗੁਰਮੰਤਰ ਦਾ ਅਭਿਆਸ ਕਰਦਾ, ਕਰਦੇ ਕਰਦੇ ਸ਼ਬਦ ਦੇ ਮੰਡਲ ਚ ਪਹੁੰਚ ਜਾਂਦਾ। ਉੱਥੇ ਫਿਰ ਸ਼ਬਦ ਦੀ ਧੁਨ ਇਸ ਨੂੰ ਸੁਣਦੀ ਹੈ। ਦੋ ਤਰ੍ਹਾਂ ਦਾ ਸ਼ਬਦ ਹੈ, ਇੱਕ ਤਾਂ ਹਰੇਕ ਦੇ ਅੰਦਰ ਸ਼ਬਦ ਹੈ ਜਿਹਨੂੰ ਸ਼ਬਦ ਬਰਮ ਕਹਿੰਦੇ ਨੇ, ਉਹ ਓਂਕਾਰ, ਓਂਕਾਰੋਂ ਸ਼ਬਦ ਧੁਨ, ਏਕੰਕਾਰੋਂ ਓਂਕਾਰ, ਓਂਕਾਰੋਂ ਸ਼ਬਦ ਧੁਨ। ਪਰਮੇਸ਼ਰ ਏਕੰਕਾਰ ਤੋਂ ਓਂਕਾਰ ਬਣਿਆ, ਓਂਕਾਰ ਤੋਂ ਸ਼ਬਦ ਧੁਨ ਹੋ ਕੇ ਸਾਰੇ ਪਸਰ ਗਿਆ, ਘਟ ਘਟ ਚ ਵਿਆਪਕ ਹੋ ਗਿਆ ਵਾਹਿਗੁਰੂ। ਨਿਸ਼ਾਨੀ ਉਹਦੀ ਇਹ ਹੈ। ਕਈ ਪ੍ਰੇਮੀ ਕਹਿੰਦੇ ਨੇ ਵੀ ਸਾਨੂੰ ਪਤਾ ਕਿਵੇਂ ਲੱਗੇ ਪਰਮੇਸ਼ਰ ਦਾ, ਕਹਿੰਦੇ ਰੂਪ ਨੀ, ਰੰਗ ਨੀ, ਰੇਗ ਨੀ, ਭੇਗ ਨੀ, ਚੱਕਰ ਨੀ, ਚੈਨ ਨੀ, ਜਾਤ ਨੀ, ਪਾਤ ਨੀ, ਕੁਛ ਵੀ ਨਹੀਂ ਹੈ ਉਹ, ਤੇ ਫਿਰ ਉਹਦਾ ਪਤਾ ਕਿਵੇਂ ਲੱਗੇ। ਉਹਦਾ ਸਾਕਾਰ ਰੂਪ ਹੈ ਸ਼ਬਦ, ਸ਼ਬਦ ਦਾ ਜਿਹੜਾ ਸ਼ੁੱਧ ਸਰੂਪ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਇੱਥੇ ਤਾਂ ਅਕਾਲ ਪੁਰਖ ਜਿਵੇਂ ਆਪਾਂ ਬੋਲਦੇ ਹਾਂ ਨਾ, ਇਸ ਤਰ੍ਹਾਂ ਗੱਲਾਂ ਕਰਦਾ। ਜਿਹਨੇ ਗੱਲਾਂ ਕਰਨੀਆਂ ਗੱਲ ਕਰਕੇ ਦੇਖ ਲਓ, ਗੱਲ ਕਰਦਾ ਗੁਰੂ ਗ੍ਰੰਥ ਸਾਹਿਬ। ਸਾਰੇ ਬਾਣੀ ਸੁਣਦੇ, ਆਪਾਂ ਤਾਂ ਧਿਆਨ ਨਹੀਂ ਦਿੰਦੇ ਵੀ ਹੁਣ ਅਕਾਲ ਪੁਰਖ ਬੋਲਣ ਲੱਗਿਆ ਹੋਇਆ, ਬਿਲਕੁਲ ਨਹੀਂ ਧਿਆਨ ਦਿੰਦੇ ਅਸੀਂ। ਇਹ ਸ਼ਬਦ ਓਂਕਾਰ ਦਾ ਹੈ, ਓਂਕਾਰ ਨੂੰ ਅਸੀਂ ਫੜ ਨਹੀਂ ਸਕਦੇ, ਅੱਖਰਾਂ 'ਚ ਨਹੀਂ ਆਉਂਦਾ ਓਂਕਾਰ, ਕਿਉਂਕਿ ਉਹ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਹੈ। ਇਹ ਅੱਖਰ ਖਿਲ ਜਾਏਗੇ, ਉਹ ਇਹ ਅੱਖਰ ਇਨਵੇ ਨਾ ਹੈ, ਉਹ ਅਖਾਰ ਹੈ ਜਿਹਦਾ ਅੱਖਰ ਨਹੀਂ ਕੋਈ ਹੈਗਾ, ਲੇਕਿਨ ਹੈਗਾ ਸ਼ਬਦ ਹੈ, ਸ਼ਬਦ ਧੁਨ ਨੂੰ ਕਹਿੰਦੇ। ਉਹਦਾ ਸਰੂਪ ਦੂਸਰਾ ਜਿਹੜਾ ਹਰ ਬੰਦੇ ਦੇ ਅੰਦਰ ਹੈ। ਉਹ ਗੁਰੂ ਗੁਰਮੰਤਰ ਦੇ ਕੇ, ਅਭਿਆਸ ਕਰਾ ਕੇ, ਸੇਵਾ ਕਰਾ ਕੇ, ਗੁਰੂ ਆਪਣਾ ਮਤ ਦੇ ਕੇ ਉਹ ਸ਼ਬਦ ਸੁਣਾ ਦਿੰਦਾ ਜਿਹੜਾ ਅੰਦਰ ਹੁੰਦਾ। ਜਦੋਂ ਸ਼ਬਦ ਸੁਣ ਲਿਆ ਫਿਰ ਅਸੀਂ ਉੱਤੇ ਚੜ੍ਹਾਈ ਕਰਦੇ ਹਾਂ, ਫਿਰ ਅਸੀਂ ਨਾਮ ਤੱਕ ਪਹੁੰਚ ਜਾਂਦੇ। ਜਦੋਂ ਨਾਮ ਮਿਲ ਗਿਆ ਉਸ ਵੇਲੇ ਸਾਰੇ ਹੀ ਭਰਮਾਂ ਦਾ ਖਾਤਮਾ ਹੋ ਜਾਂਦਾ। ਸੋਈ ਫਿਰ ਕੇ ਤੂੰ ਪਿਆ ਜਾ ਕੋ ਕਹਿਤਾ ਹੋ, ਜਿਹਨੂੰ ਟੋਲਦਾ ਫਿਰਦਾ ਸੀ ਹੈਰਾਨ ਹੋ ਗਿਆ ਵੀ ਮੈਂ ਕਿੱਥੇ ਚਲਿਆ ਗਿਆ, ਉਹੀ ਨਜ਼ਰ ਰਹਿ ਜਾਂਦਾ, ਇੱਕੋ ਹੀ ਆਪੇ ਹੀ ਬਣ ਜਾਂਦਾ। ਸੋ ਕਹਿੰਦੇ ਸਤਿਗੁਰੂ ਜਦ ਕਿਰਪਾ ਕਰਦਾ ਇਹ ਜੀ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਤੇ ਹੁਣ ਕੋਈ ਹੈ ਕਹਿੰਦੇ ਸਤਿਗੁਰੂ ਵਰਗਾ ਦਾਤਾ? ਦਾਤੇ ਤਾਂ ਬੇਅੰਤ ਹੋਏ ਨੇ, ਕੋਈ ਸਵਾ ਮਣ ਸੋਨਾ ਪੁੰਨ ਕਰਦਾ ਹੈ, ਕੋਈ ਧਰਤੀ ਦਿੰਦਾ ਹੈ। ਕਹਿੰਦੇ ਲੇਕਿਨ ਗੁਰੂ ਵਰਗਾ ਦਾਤਾ ਨਹੀਂ ਕੋਈ, ਸਤਿਗੁਰ ਜੇ ਬਿਟ ਦਾਤਾ ਕੋ ਨਹੀਂ। ਸੁਣਿਓ ਲੋਕ ਸਵਾਇਓ, ਕਹਿੰਦੇ ਕੰਨ ਖੋਲ ਕੇ ਲੋਕੋ ਮੇਰੀ ਗੱਲ ਸੁਣ ਲਓ ਮਹਾਰਾਜ। ਕਹਿੰਦੇ ਸਤਿਗੁਰ ਮਿਲਿਆ ਸੱਚ ਪਾਇਆ, ਜਿਹਨੇ ਵਿੱਚੋਂ ਆਪ ਗਵਾਇਆ, ਜਿਹੜੀ ਇਹਦੇ ਵਿੱਚ ਮੈਂ ਸੀ ਉਹ ਖਤਮ ਹੋ ਜਾਂਦੀ ਹੈ ਜੇ ਗੁਰੂ ਮਿਲ ਜਾਵੇ। ਜੇ ਗੁਰੂ ਦਾ ਗੁਰ ਲਾਗਾ ਤਪ ਜਾਣੀ ਹੈ, ਮਿਟੇ ਮੋਹ ਤਨ ਤਾਪ, ਜੇ ਤਾਂ ਮੋਹ ਮਿਟ ਗਿਆ ਤਿੰਨੇ ਤਾਪ ਮਿਟ ਗਏ, ਫਿਰ ਤਾਂ ਸਮਝ ਲਓ ਵੀ ਗੁਰੂ ਮਿਲ ਗਿਆ ਤੇ ਗੁਰੂ ਲੱਗ ਗਿਆ। ਜੇ ਉਵੇਂ ਜਿਵੇਂ ਕਿਚਵਿਚ ਕਰੀ ਜਾਂਦਾ ਹੈ ਫਿਰ ਗੁਰੂ ਦਾ ਅਜੇ ਤਾਂ ਦੂਰ ਦਾ ਵੀ ਵਾਸਤਾ ਨਹੀਂ, ਗੁਰੂ ਨੂੰ ਤੂੰ ਮਨਾਇਆ ਨਹੀਂ ਹੈ, ਤੇਰੀ ਰਹਿਤ ਦੇ ਵਿੱਚ ਫਰਕ ਹੈ, ਤਾਂ ਕਿਸੇ ਮਹਾਂਪੁਰਸ਼ਾਂ ਤੋਂ ਪੁੱਛਿਆ ਨਹੀਂ ਵੀ ਗੁਰੂ ਕਿਵੇਂ ਮਿਲਦਾ ਹੁੰਦਾ। ਮੰਤਰ ਤਾਂ ਤੈਨੂੰ ਦੇਤਾ ਗੁਰੂ ਨੇ, ਲੇਕਿਨ ਜਿਵੇਂ ਗੁਰੂ ਮਿਲਣਾ ਚਾਹੀਦਾ ਇਹ ਨਹੀਂ ਤੈਨੂੰ ਮਿਲਿਆ। ਉਹ ਜਦ ਮਿਲ ਜਾਣਾ ਹੈ, ਸਤਿਗੁਰ ਮਿਲਿਆ ਸੱਚ ਪਾਇਆ, ਫਿਰ ਇੱਕ ਤਾਂ ਵਾਹਿਗੁਰੂ ਮਿਲ ਜਾਂਦਾ, ਦੂਸਰਾ ਵਿੱਚੋਂ ਆਪ ਗਵਾਇਆ। ਜਿਹੜੀ ਮਾਇਆ ਇਹਦੇ ਜਹੰਗਤਾ ਤੇ ਮਮਤਾ ਹੈ ਇਹਨੂੰ ਗਵਾ ਦਿੰਦਾ, ਇਹਦਾ ਨਾਮ ਨਿਸ਼ਾਨ ਖਤਮ ਕਰ ਦਿੰਦਾ, ਤੇ ਫਿਰ ਜਿਹਨੇ ਸੱਚੋ ਸੱਚ ਬੁਝਾਇਆ ਤੇ ਸੱਚ ਜਿਹੜਾ ਵਾਹਿਗੁਰੂ ਹੈ ਉਸ ਨੂੰ ਇਸ ਮਨੁੱਖ ਨੂੰ ਬੁਝਾ ਦਿੱਤਾ, ਇਹਦੀ ਛੋਟੀ ਅਕਲ ਨੂੰ ਦੱਸ ਦਿੱਤਾ। ਸੋ ਜਦੋਂ ਇਹ ਬਚਨ ਗੁਰੂ ਬਾਬਾ ਭਾਈ ਲਹਿਣਾ ਜੀ ਨੇ ਸੁਣੇ ਉਸ ਵੇਲੇ ਆਪਦੇ ਮਨ ਦੇ ਉੱਤੇ ਬਹੁਤ ਗਹਿਰਾ ਅਸਰ, ਅਜੇ ਸੋਚਦੇ ਹੀ ਨੇ ਫਿਰ ਇਸ ਰਾਮ ਨੂੰ ਤਾਂ ਮਿਲਣਾ ਚਾਹੀਦਾ, ਮੈਂ ਤਾਂ ਦੇਵੀ ਨੂੰ ਮੰਨਦਾ ਵੀ ਇਹੀ ਸਭ ਕੁਛ ਹੈ, ਤੇ ਇਹ ਕੋਈ ਕੋਈ ਤਰੀਕਾ ਹੈ ਇਹਨੂੰ ਮਿਲਣ ਦਾ? ਉਸੇ ਵੇਲੇ ਆਪਦੇ ਕੰਨਾਂ 'ਚ ਇਸ ਤਰ੍ਹਾਂ ਨਾਲ ਆਵਾਜ਼ ਪੈਂਦੀ ਹੈ,
ਬਿਨਾਂ ਗੁਰਾਂ ਤੋਂ ਪਿਆਰੇ ਰਾਮ ਨੇ ਸਤਿਗੁਰ ਕਿਵੇਂ ਨਾ ਪਾਇਓ, ਬਿਨ ਸਤਿਗੁਰ ਕਿਵੇਂ ਨਾ ਪਾਇਆ, ਸਤਿਗੁਰ ਕਿਸਿਆ ਪਰ ਰੱਖੇ ਅੰਤਰ ਪ੍ਰਗਟ ਆਗ ਮਨਾਇਆ, ਸਤਿਗੁਰ ਮੇਰਾ ਸੁਖਵੰਤ ਹੈ ਬਿਨ ਦਿੱਤੋਂ ਮੋਹ ਮਨਾਇਆ,
ਸੁਣ ਲਿਆ। ਬਿਨ ਸਤਿਗੁਰ ਕਿੰਨੇ ਨਾ ਪਾਇਓ, ਬਿਨ ਸਤਿਗੁਰ ਕਿੰਨੇ ਨਾ ਪਾਏ, ਨਾ ਪਹਿਲਾਂ ਕਿਸੇ ਨੂੰ ਮਿਲਿਆ ਹੈ ਤੇ ਨਾ ਹੁਣ ਮਿਲਣਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨਕ ਉਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸੁਣ। ਜਦ ਤੱਕ ਗੁਰੂ ਦੀ ਸ਼ਰਨ ਵਿੱਚ ਆ ਕੇ ਨਾਮ ਰੂਪੀ ਕੁੰਜੀ ਨਹੀਂ ਮਿਲਦੀ ਇਸ ਨੂੰ ਗੁਰਮੰਤਰ ਰੂਪੀ, ਕਹਿੰਦੇ ਦਰਵਾਜ਼ਾ ਕਿਵੇਂ ਖੁੱਲ ਜਾਏਗਾ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ, ਤਨ ਛਤ ਨਾਨਕ ਗੁਰਬਿਨ ਮਨ ਕਾ ਤਾਕ, ਨਾ ਉਹ ਗੁੜਾ ਅਵਰ ਨਾ ਕੁੰਜੀ ਹੱਥ। ਕਿਉਂਕਿ ਕੁੰਜੀ ਗੁਰੂ ਦੇ ਕੋਲ ਹੈ, ਬਿਨ ਸ਼ਬਦ ਦੇ ਅੰਤਰ ਹਨੇਰਾ, ਸ਼ਬਦ ਨਾ ਆਇਆ ਤਾਂ ਹਨੇਰਾ ਪਿਆ ਅੰਦਰ, ਜੀਂਦਾ ਹੀ ਨੀ ਕੁਛ, ਨਾ ਬਸ ਲਏ ਨਾ ਚੁੱਕੇ ਫੇਰ, ਨਾ ਤਾਂ ਆਉਣਾ ਜਾਣਾ ਮੁੱਕਣਾ ਹੈ ਤੇ ਨਾ ਚੀਜ਼ ਮਿਲੀ ਹੈ। ਚੀਜ਼ ਕਿਹੜੀ ਹੈ? ਆਤਮਾ, ਆਪਣੇ ਸਰੂਪ ਦਾ ਗਿਆਨ, ਸਵੈ ਸਰੂਪ ਦਾ ਗਿਆਨ, ਪਰਮੇਸ਼ਰ ਦੇ ਸਰੂਪ ਦਾ ਗਿਆਨ। ਆਤਮਾ ਪ੍ਰਾਤਮਾ ਇਹ ਭੋਗ ਰਹੇ, ਅੰਤਰ ਕੀ ਦੁਬਧਾ ਅੰਤਰ ਵਰੇ, ਨਾ ਤਾਂ ਉਹ ਪ੍ਰਾਪਤ ਹੋਈ ਹੈ ਕਿਉਂਕਿ ਹਨੇਰਾ ਹੈ, ਸ਼ਬਦ ਦੀ ਪ੍ਰਾਪਤੀ ਨਹੀਂ ਹੋਈ। ਸ਼ਬਦ ਦੀ ਪ੍ਰਾਪਤੀ ਤਾਂ ਨਹੀਂ ਹੋਈ, ਦਰਵਾਜ਼ਾ ਨਹੀਂ ਖੁੱਲਿਆ ਤੇ ਅੰਦਰ ਸ਼ਬਦ ਵੱਜਦਾ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤਰ ਖੀਜਾ, ਬੱਜਰ ਕਪਾਟ ਨਾ ਖੁੱਲਣੀ। ਖੋਲੂ ਕੌਣ? ਕਹਿੰਦੇ ਗੁਰ ਸ਼ਬਦ ਕਲੀਜੈ, ਸ਼ਬਦ ਲਓ ਪਹਿਲਾਂ ਗੁਰੂ ਦੇ। ਗੁਰੂ ਦਾ ਜਦ ਸ਼ਬਦ ਮਿਲ ਗਿਆ ਮੰਤਰ ਰੂਪ ਦੇ ਅੰਦਰ, ਫੇਰ ਜਿਹੜਾ ਅੰਦਰ ਤੇਰੇ ਸ਼ਬਦ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ, ਨਾਲੇ ਤਾਂ ਉਹ ਅਨਹਦ ਵਾਜੇ ਸੁਣਦੇ, ਨਾਲੇ ਜਿਹੜਾ ਗੁਰੂ ਨੇ ਸ਼ਬਦ ਦਿੱਤਾ ਉਹ ਸੁਣਦਾ। ਕਮਾਲ ਦੀ ਗੱਲ, ਉਹ ਵੀ ਦੋ ਚੀਜ਼ਾਂ ਹੋ ਗਈਆਂ ਅੰਦਰ। ਮਹਾਰਾਜ ਕਹਿੰਦੇ ਦੋ ਨੀ, ਤੀਜੀ ਵੀ ਹੈ। ਤਿਤ ਘੱਟ ਅੰਤਰ ਚਾਨਣਾ, ਘਰ ਭਗਤ ਮਲੀਜੈ, ਪ੍ਰਕਾਸ਼ ਵੀ ਹੋ ਗਿਆ ਅੰਤਸ਼ ਕਰਨ ਦਾ, ਅਨਪਾਪ ਪ੍ਰਕਾਸ਼ ਹੋ ਗਿਆ ਜਿਹਦੇ ਚ ਰੱਬ ਦਿਸਦਾ। ਸਭ ਮੈਂ ਏਕੋ ਵਰਤਦਾ, ਜਿਹਨੇ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਐ ਨੀ ਕਹਿੰਦੇ ਮਿਲਦਾ ਜਦ ਤੱਕ ਗੁਰੂ ਨਾ ਮਿਲੇ, ਕਿਉਂ? ਚਾਬੀ ਗੁਰੂ ਕੋਲ ਹੈ। ਇਸ ਤਰ੍ਹਾਂ ਦੇ ਨਾਲ ਕਹਿੰਦੇ ਪੁੱਛ ਲਓ, ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਸਤਿਗੁਰ ਕਿਹਨੇ ਨਾ ਪਾਇਆ। ਮਹਾਰਾਜ ਕਹਿੰਦੇ ਪੁੱਛ ਲਓ, ਬੜਿਆਂ ਬੜਿਆਂ ਨੂੰ ਪੁੱਛ ਲਓ, ਤੁਸੀਂ ਜਿਹੜੇ ਹੋਏ ਨੇ ਨਾ ਬਹੁਤ ਵੱਡੇ ਰਿਸ਼ੀ ਮੁਨੀ, ਉਹਨਾਂ ਨੂੰ ਪੁੱਛ ਲਓ। ਨਗੋੜੇ ਪੁਰਸ਼ ਦਾ ਤਾਂ ਨਾਂ ਲੈਣਾ ਹੀ ਬੁਰਾ ਹੋਇਆ ਕਰਦਾ, ਜਿੱਥੇ ਬਹਿ ਜਾਵੇ ਸਵਾ ਗਜ ਧਰਤੀ ਭ੍ਰਿਸ਼ਟ ਕਰਕੇ ਜਾਂਦਾ। ਜਿੱਥੇ ਬੰਦਗੀ ਵਾਲਾ ਬੈਠ ਜਾਵੇ ਉੱਥੇ ਤੀਰਥ ਬਣ ਜਾਂਦਾ। ਜਿੱਥੇ ਬੈਠਣ ਸਾਧ ਜਾਣ ਸੋ ਥਾਨ ਸੁਣਦਾ, ਜਿੱਥੇ ਜਾਏ ਵੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਇੱਕ ਵਾਰੀ ਵਿਸ਼ਨੂੰ ਜੀ ਦੇ ਦਰਬਾਰ ਦੇ ਅੰਦਰ ਸਾਰੇ ਬੈਕੁੰਠ ਧਾਮ ਦੇ ਵਿੱਚ ਦੇਵਤੇ ਪਹੁੰਚ ਕੇ ਆਪਦੇ ਵਚਨ ਸਰਵਣ ਕਰਿਆ ਕਰਦੇ ਸੀ ਨਾਰਦ ਨੂੰ, ਕਿਉਂਕਿ ਇਹ ਸ਼ਕਤੀ ਸੀ ਵੀ ਜਿਸ ਸਿਰਫ ਅਕਾਲ ਪੁਰਖ ਦੀ ਦਰਗਾਹ 'ਚ ਨਹੀਂ ਜਾ ਸਕਦਾ, ਬੈਕੁੰਠ ਧਾਮ ਥਾਈ ਉਹਦੀ ਪਹੁੰਚ ਹੈ, ਧਰਤੀ 'ਤੇ ਵੀ ਪਹੁੰਚ ਹੈ, ਜਦ ਜੀ ਕਰਦਾ ਆ ਸਕਦਾ। ਕਈ ਕਹਿੰਦੇ ਨੇ ਹੁਣ ਨਹੀਂ ਆਉਂਦਾ, ਹੁਣ ਸਾਧ ਸਿੰਘ ਜੀ ਇੱਥੇ ਤੰਬਾਕੂ ਦੀ ਦੁਰਗੰਧ ਪਈ ਹੋਈ ਹੈ, ਇੱਕ ਦੇਵਤਾ ਕੀ ਕੋਈ ਵੀ ਨਹੀਂ ਆ ਰਿਹਾ ਇੱਥੇ, ਕਲਯੁਗ ਵਰਤ ਰਿਹਾ ਇੱਥੇ ਹੁਣ ਪੂਰਾ। ਉਹ ਜਿਹੜੀਆਂ ਭਲੀਆਂ ਰੂਹਾਂ ਸੀ ਉਹ ਛੱਡ ਗਈਆਂ ਸਾਥ ਮਨੁੱਖ ਦਾ, ਵੀ ਇਹ ਤਾਂ ਬਹੁਤ ਗੰਦਾ ਹੋ ਗਿਆ, ਸ਼ਰਾਬਾਂ ਕਬਾਬਾਂ 'ਚ ਪਿਆ ਹੋਇਆ। ਗੁਰੂ ਦਸਵੇਂ ਪਾਤਸ਼ਾਹ ਵੇਲੇ ਦੀਵਾਨ ਲੱਗਿਆ ਹੋਇਆ, ਸੰਗਤ ਬੈਠੀ ਹੈ, ਮਹਾਰਾਜ ਜੀ ਬਚਨ ਕਰ ਰਹੇ ਨੇ ਤਾਂ ਹਰ ਕੀ ਦੇਖਦੇ ਨੇ, ਇੱਕ ਅਜੀਬ ਕੱਪੜੇ ਪਾਏ ਹੋਏ ਤੇ ਉੱਤੇ ਇੱਕ ਅਜੀਬ ਕਿਸਮ ਦੀ ਚਾਦਰ ਲਈ ਹੋਈ ਕੋਈ ਆਇਆ, ਮਹਾਰਾਜ ਨੂੰ ਨਮਸਕਾਰ ਕਰੀਏ, ਪਛਾਣ ਚ ਨਹੀਂ ਆਉਂਦਾ ਵੀ ਕੌਣ ਹੈ, ਕਿਹਾ ਜਿਹਾ ਹੈ, ਕਿੱਥੋਂ ਆਇਆ ਹੈ ਬੰਦਾ। ਉਹਨੇ ਮਹਾਰਾਜ ਕੋਲ ਪੰਜ ਫੰਘ ਲਿਆ ਕੇ ਭੇਟਾ ਕਰਦੇ ਤੇ ਨਾਲ ਮਹਾਰਾਜ ਨੇ ਪੁੱਛਿਆ ਵੀ ਕਿਵੇਂ ਆਏ ਤੁਸੀਂ ਮੁਨੀ ਜੀ? ਕਹਿੰਦੇ ਸੱਚੇ ਪਾਤਸ਼ਾਹ ਮੈਂ ਦੇਖਣ ਆਇਆ ਸੀ, ਕਿਉਂਕਿ ਕਲਯੁਗ ਦਾ ਤਾਂ ਹਾਲ ਸਾਨੂੰ ਪਤਾ ਲੱਗ ਗਿਆ ਸੀ, ਭਵਿੱਖਤ ਪ੍ਰਾਣ ਦੇ ਅੰਦਰ ਬਰਮਾ ਜੀ ਨੇ ਮੈਨੂੰ ਸਾਰਾ ਸੁਣਾਤਾ ਸੀ ਵੀ ਇਹੋ ਜਿਹੇ ਲੋਕ ਹੋਣਗੇ, ਇਹੋ ਜਿਹੀ ਮਰਿਆਦਾ ਟੁੱਟ ਜਾਏਗੀ, ਕਿਸੇ ਦਾ ਧਰਮ ਸਾਬਤ ਨਹੀਂ ਰਹੇਗਾ, ਚਾਰ ਪੈਰ ਧਰਮ ਦੇ ਟੁੱਟ ਜਾਣਗੇ। ਫਿਰ ਮੈਂ ਪੁੱਛਿਆ ਵੀ ਫੇਰ ਮਹਾਰਾਜ ਦੁਨੀਆਂ ਤਾਂ ਸਾਰੀ ਫਿਰ ਨਰਕਾਂ ਨੂੰ ਚਲੀ ਜਾਊ? ਕਹਿੰਦੇ ਨਹੀਂ, ਪੱਛਮ ਦੇਸ਼ ਦੇ ਅੰਦਰ ਬੇਦੀ ਵੰਸ਼ ਦੇ ਵਿੱਚ ਨਾਨਕ ਨਾਮ ਆਪ ਅਕਾਲ ਪੁਰਖ ਅਵਤਾਰ ਧਾਰ ਕੇ ਆਏਗਾ, ਪ੍ਰਗਟ ਹੋਏਗਾ। ਉਹਨਾਂ ਨੇ ਧਰਮ ਦਾ ਬੰਨਣ ਬੰਨਣਾ ਤੇ ਨਾਮ ਦਾ ਬਲ ਦੇ ਕੇ ਸੰਸਾਰ ਦਾ ਆਧਾਰ ਕਰਨਾ। ਬਹੁਤ ਵੱਡੀ ਸ਼ਕਤੀ ਲੈ ਕੇ ਚੜ ਰਹੇ ਨੇ ਉਹ, ਤੇ ਸੱਚੇ ਪਾਤਸ਼ਾਹ ਮੈਂ ਦੇਖਣ ਆਇਆ ਸੀ ਸੱਚਮੁੱਚ ਇਹ ਦੀਵਾਨ ਦੇ ਸਾਹਮਣੇ ਬਕੁੰਠ ਕੁਛ ਸ਼ੈ ਨਹੀਂ। ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠ ਆਇਆ। ਤੇ ਹਾਲ ਚਾਲ ਪੁੱਛਿਆ, ਮਹਾਰਾਜ ਜੀ ਨੇ ਵੀ ਪੁੱਛਿਆ ਸਾਰਿਆਂ ਦਾ। ਉਹਦੇ ਬਾਅਦ ਉਹਨੇ ਪੰਜ ਫੰਗ ਭੇਟਾ ਕਰੇ ਤੇ ਛੁੱਟੀ ਲਈ। ਸਾਰਿਆਂ ਦਾ ਧਿਆਨ ਉੱਧਰ ਹੋ ਗਿਆ ਜਦੋਂ ਸ਼ਾਮਿਆਨੇ ਦੇ ਪਰਲੇ ਸਿਰੇ ਗਿਆ, ਹੈਰਾਨ ਹੋ ਗਏ ਵੀ ਉਹ ਗਾਹਾਂ ਜਾਂਦਾ ਦਿਸਿਆ ਹੀ ਨਹੀਂ। ਸਾਰਿਆਂ ਨੇ ਪੁੱਛਿਆ ਵੀ ਮਹਾਰਾਜ ਕੌਣ ਸੀਗਾ ਇਹ? ਮਹਾਰਾਜ ਕਹਿੰਦੇ ਇਹ ਸਵਰਗ ਲੋਕਾਂ ਚੋਂ ਨਾਰਦ ਜੀ ਆਏ ਸੀ, ਇਹ ਗੱਲਬਾਤ ਕਰਨ ਵਾਸਤੇ ਆਏ ਸੀ। ਸੋ ਮਹਾਰਾਜ ਉਹ ਜਿਸ ਵਕਤ ਵਿਸ਼ਨੂੰ ਜੀ ਦੀ ਸਭਾ ਚ ਜਾਂਦਾ ਹੈ ਤਾਂ ਇੱਕ ਦਿਨ ਦੇਖਦਾ ਵੀ ਜਿੱਥੇ ਉਹ ਬਹਿੰਦਾ ਹੈ ਉੱਥੇ ਥੌਂ ਪੱਟ ਰਹੇ ਨੇ। ਮਜ਼ਦੂਰਾਂ ਨੂੰ ਪੁੱਛਣ ਲੱਗਿਆ ਵੀ ਤੁਸੀਂ ਕਿਉਂ ਥੌਂ ਪੱਟ ਰਹੇ ਹੋ? ਕਹਿੰਦੇ ਅੱਜ ਦੇ ਪੱਟਦੇ ਹਾਂ, ਸਾਨੂੰ ਤਾਂ ਮਹੀਨਾ ਹੋ ਗਿਆ। ਕਹਿੰਦੇ ਕਿਉਂ? ਕਹਿੰਦੇ ਇੱਥੇ ਇੱਕ ਨਾਰਦ ਨਾਮ ਦਾ ਨਗੋਰਾ ਬਹਿੰਦਾ ਹੈ ਤੇ ਇਹ ਥੌਂ ਭ੍ਰਿਸ਼ਟ ਕਰ ਦਿੰਦਾ। ਗੁੱਸਾ ਆਇਆ ਮਨ ਚ ਤੇ ਜਾ ਕੇ ਵਿਸ਼ਨੂੰ ਜੀ ਨੂੰ ਕਹਿਣ ਲੱਗਿਆ, ਕਹਿੰਦਾ ਮਹਾਰਾਜ ਮੇਰਾ ਤਾਂ ਨਰਾਦਰੇ ਕਰਾ ਰਹੇ ਹੋ ਤੁਸੀਂ। ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਪਤਾ ਨੀ ਕਿਹਨੇ ਹੁਕਮ ਦੇਤਾ, ਜਿੱਥੇ ਮੈਂ ਬਹਿਣਾ ਉੱਥੇ ਸਵਾ ਗਜ ਧਰਤੀ ਗਹਿਰੀ ਤੇ ਸਵਾ ਗਜ ਚੌੜੀ ਪੱਟ ਦਿੰਦੇ ਨੇ ਤੇ ਫਿਰ ਮਿੱਟੀ ਪਾਉਂਦੇ ਨੇ। ਕਹਿੰਦੇ ਹਾਂ ਇਹ ਤਾਂ ਅਸੀਂ ਜਦ ਤੋਂ ਸਵਾ ਲੱਗੀ ਹੈ ਜਦ ਤੋਂ ਹੀ ਕਰ ਰਹੇ ਹਾਂ। ਕਹਿੰਦੇ ਕਿਉਂ? ਕਹਿੰਦੇ ਤੂੰ ਨਗੋਰਾ। ਨਗੋਰਾ ਪੁਰਸ਼ ਜਿਹੜਾ ਹੁੰਦਾ ਉਹ ਭ੍ਰਿਸ਼ਟਿਆ ਹੋਇਆ ਪੁਰਸ਼ ਹੁੰਦਾ ਹੈ। ਗੁਰਮੰਤਰ ਹੀਣਸ ਜੋ ਪ੍ਰਾਣੀ, ਤਰਗੰਤ ਜਨਮ ਭ੍ਰਿਸ਼ਟ ਹੈ, ਤਰਕਾਰ ਹੈ। ਕਹਿੰਦੇ ਸੌ ਵਾਰੀ ਫਿੱਟੇ ਮੂੰਹ ਤੇਰੇ, ਤੂੰ ਮਨੁੱਖ ਵੀ ਬਣਿਆ ਤੇ ਮੰਤਰ ਗੁਰੂ ਤੋਂ ਲਿਆ ਨੀ, ਗੁਰੂ ਨੇ ਤਾਂ ਧਾਰਨ ਕਰਿਆ, ਅੰਮ੍ਰਿਤ ਨਹੀਂ ਛਕਿਆ ਤੇ ਜਨਮ ਤੇਰਾ ਭ੍ਰਿਸ਼ਟਿਆ ਹੋਇਆ ਤੇ ਤਰਕਾਰ ਹੈ ਤੇਰੇ ਜਨਮ ਨੂੰ। ਕੁਕਰ ਹੈ, ਸ਼ੂਕਰ ਹੈ, ਗਰਦਭ ਹੈ, ਕੱਕ ਹੈ, ਸਰਪਨ ਹੈ, ਤੁਲਖਲ ਹੈ, ਕੁੱਤੇ ਬਿੱਲੇ ਸੂਰ ਸੱਪ ਤੇ ਗਧੇ ਵਰਗਾ ਤੇਰਾ ਜਨਮ। ਕਹਿੰਦੇ ਨਾਰਦ ਤਾਂ ਸੁਣੀ ਨੀ ਕਦੇ ਮਹਾਂਪੁਰਸ਼ਾਂ ਦੇ ਬਚਨ। ਕਹਿੰਦਾ ਮਹਾਰਾਜ ਮੈਂ ਕਦੇ ਧਿਆਨ ਨਹੀਂ ਦਿੱਤਾ। ਕਹਿੰਦੇ ਫਿਰ ਮੈਂ ਕੀ ਕਰਾਂ? ਕਹਿੰਦੇ ਗੁਰੂ ਧਾਰਨ ਕਰੋ। ਕਹਿੰਦੇ ਜਿੱਥੇ ਇਹ ਗੱਲ ਦੱਸੀ ਹੈ ਮੈਨੂੰ ਗੁਰੂ ਵੀ ਦੱਸ ਦਿਓ ਮੈਂ ਕਿਹੜਾ ਕਰਾਂ। ਕਹਿੰਦੇ ਜਿਹੜਾ ਤੈਨੂੰ ਸਭ ਤੋਂ ਪਹਿਲਾਂ ਸਵੇਰੇ ਮਿਲ ਜੇ, ਜੰਗਲ ਨੂੰ ਚਲਾ ਜਾਏ, ਜਿਹੜਾ ਪਹਿਲਾਂ ਮਿਲ ਗਿਆ ਉਹਨੂੰ ਮਿਲ। ਅੱਗੇ ਕੀ ਦੇਖਦਾ ਹੈ, ਜਦ ਸਵੇਰੇ ਹੀ ਗਿਆ ਤਾਂ ਇੱਕ ਸ਼ਿਕਾਰੀ ਮਿਲ ਗਿਆ, ਚੰਡਾਲ ਦਾ ਰੂਪ ਧਾਰਿਆ ਹੋਇਆ ਉਹਨੇ, ਕੁੱਤੇ ਨਾਲ ਲਏ ਹੋਏ ਨੇ, ਸ਼ਿਕਾਰ ਕਰਨ ਵਾਸਤੇ ਜਾ ਰਿਹਾ ਕਿਉਂਕਿ ਬਚਨ ਸੀਗਾ ਆਏ ਨੇ ਉਹਨੂੰ ਨਮਸਕਾਰ ਕਰ ਦਿੱਤੇ। ਕਹਿੰਦੇ ਤੂੰ ਕਿਉਂ ਮੱਥਾ ਟੇਕਦਾ ਮੈਨੂੰ? ਕਹਿੰਦੇ ਮੈਂ ਤੁਹਾਨੂੰ ਗੁਰੂ ਧਾਰਨਾ। ਕਹਿੰਦੇ ਮੈਂ ਤਾਂ ਚੰਡਾਲ ਹਾਂ, ਸ਼ਿਕਾਰੀ ਹਾਂ, ਕਿਸੇ ਚੱਜਦੇ ਨੂੰ ਜਾ ਕੇ ਧਾਰਨਾ। ਕਹਿੰਦਾ ਮੈਨੂੰ ਹੁਕਮ ਹੋਇਆ ਵੀ ਜਿਹੜਾ ਪਹਿਲਾਂ ਮਿਲ ਜੇ ਉਹੀ ਧਾਰਨਾ। ਕਹਿੰਦੇ ਪਹਿਲਾਂ ਜਿਹਨੇ ਕਿਹਾ ਉਹਨੂੰ ਪੁੱਛ ਲੈ। ਕਹਿੰਦਾ ਨਾ, ਮੈਂ ਤਾਂ ਫੈਸਲਾ ਕਰ ਲਿਆ, ਮੇਰੇ ਗੁਰੂ ਤੁਸੀਂ ਮੈਨੂੰ ਉਪਦੇਸ਼ ਦਿਓ। ਉਹ ਡਾਂਟਿਆ ਬਹੁਤ, ਡਾਂਟ ਕੇ ਨਠਾਤਾ ਨਾਰਦ ਤੇ ਵਿਸ਼ਨੂੰ ਜੀ ਕੋਲ ਆ ਗਿਆ। ਕਹਿੰਦੇ ਗੁਰੂ ਧਾਰਨ ਕਰ ਲਿਆ? ਕਹਿੰਦੇ ਕਰਤਾ ਲਿਆ, ਪਰ ਉਹ ਚੰਡਾਲ ਹੀ ਮਿਲਿਆ ਮੈਨੂੰ। ਕਹਿੰਦੇ ਤੈਂ ਬੜਾ ਮਾੜਾ ਕੰਮ ਕਰਿਆ, ਤੂੰ ਗੁਰੂ ਦੀ ਕਿਰਿਆ ਨੂੰ ਨਹੀਂ ਜਾਣਦਾ ਤੇ ਤੈਂ ਗੁਰੂ ਦੀ ਨਿੰਦਿਆ ਕਰੀ ਹੈ, ਤਰਕ ਕਰੀ ਹੈ। ਜਿਹੜਾ ਗੁਰੂ ਤੇ ਤਰਕ ਕਰੇ ਉਹਦਾ ਸਾਰਾ ਜੀਵਨ, ਸਭ ਪੁੰਨ ਭ੍ਰਿਸ਼ਟ ਹੋ ਜਾਂਦੇ, ਇੱਕ ਵੀ ਨਹੀਂ ਬਚਦਾ। ਕਈ ਪ੍ਰੇਮੀ ਹੁੰਦੇ ਨੇ, ਇੱਕ ਮੇਰੇ ਕੋਲ ਆਇਆ, ਉੱਥੇ ਬਚਨ ਚੱਲਦੇ ਸੀ। ਕਹਿੰਦਾ ਜੀ ਆ ਜਿਹੜੇ ਅਕਸੀਮੋ ਨੇ ਉਹ ਕਿਵੇਂ ਕਹਿੰਦੇ ਬਚਦੇ ਨੇ, ਉਹ ਮਾਸ ਖਾਂਦੇ ਨੇ, ਉਹ ਫਲਾਣਾ ਕਰਦੇ ਨੇ, ਫਲਾਣੇ ਭਜਨ ਨਹੀਂ ਕਰਦੇ। ਮੈਂ ਤੂੰ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਨਾਨਕ ਦੀ ਬਾਣੀ ਦੇ ਉੱਤੇ ਤਰਕ ਕਰਦਾ, ਕੋਈ ਕੁਰਾਨ ਸ਼ਰੀਫ ਤੇ ਮੁਸਲਮਾਨ ਤਰਕ ਕਰਕੇ ਦਿਖਾਵੇ, ਜਿਹੜੇ ਗੱਲ ਵੱਢ ਦਿੰਦੇ ਨੇ, ਤੂੰ ਤਰਕ ਕਰਦਾ ਕੁਰਾਨ ਸ਼ਰੀਫ ਤੇ ਸ਼ਰ੍ਹਾਂ ਲੱਗ ਜਾਂਦੀ ਹੈ। ਜਿਹੜੇ ਸਾਡੇ ਆ ਜਿਹੜੇ ਪ੍ਰਚਾਰਕ ਨੇ ਇਹ ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਦੀ ਡਿਸਰਿਸਪੈਕਟ, ਬੇਅਦਬੀ ਕਰੀ ਜਾਂਦਾ, ਸਿੱਧਾ ਹੀ ਝੂਠ ਬੋਲਦੇ ਨੇ, ਪ੍ਰਕਾਸ਼ ਕਰ ਲੈਣਗੇ, ਲੋਕਾਂ ਨੂੰ ਗਾਲਾਂ ਕੱਢਦੇ ਨੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਕਿਉਂ ਪ੍ਰਕਾਸ਼ ਕਰਦੇ ਹੋ, ਤੁਹਾਡੇ ਮਨ 'ਚ ਸ਼ਰਧਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਬੈਠੇ ਹੋਣ ਤੇ ਅਸੀਂ ਝੂਠ ਬੋਲੀਏ, ਲੋਕਾਂ ਨੂੰ ਮਾੜੇ ਕਹੀਏ, ਬੜੀ ਮਾੜੀ ਗੱਲ। ਸੋ ਤਾਂ ਹੀ ਨਹੀਂ ਸਾਡੇ ਪੱਲੇ ਕੁਛ ਰਿਹਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨਹੀਂ ਕਰ ਰਹੇ, ਬੇਇੱਜ਼ਤੀ ਕਰ ਰਹੇ। ਪੱਲੇ ਕੁਛ ਨਹੀਂ ਮਿਲਦਾ ਜਿਹੜਾ ਗੁਰੂ ਤੇ ਤਰਕ ਕਰੂ ਤੇ ਗੁਰੂ ਦੇ ਉੱਤੇ ਸ਼ਰਧਾ ਨਹੀਂ ਰੱਖਦਾ। ਸੋ ਕਹਿੰਦੇ ਤੂੰ ਤਾਂ ਨਰਕਾਂ ਦਾ ਭੋਗੀ ਹੋ, 84 ਭੋਗਣੀ ਪੈਣੀ ਹੈ ਤੈਨੂੰ ਜੇ ਗੁਰੂ ਤੇ ਤਰਕ ਕਰੇ। ਪੂਰੀ 84,83,99,999 ਸਰੀਰ ਤੈਨੂੰ ਭੋਗਣੇ ਹੀ ਪੈਣੇ ਨੇ। ਕਹਿੰਦੇ ਮਹਾਰਾਜ ਮੈਨੂੰ ਪਤਾ ਕੋਈ ਤਰੀਕਾ ਵੀ ਦੱਸੋ, ਕਹਿੰਦੇ ਗੁਰੂ ਕੋਲ ਚਲੇ ਜਾ, ਗੁਰੂ ਤੇ ਬਿਨਾਂ ਨਹੀਂ ਕੋਈ ਦੱਸਦਾ ਹੁੰਦਾ। ਫੇਰ ਆ ਗਿਆ ਆਪਣੇ ਗੁਰੂ ਕੋਲ, ਦੇਖਿਆ ਤਾਂ ਬੜੇ ਉਲਟੇ ਕੰਮ ਕਰ ਰਹੇ ਨੇ। ਉਹ ਕਹਿੰਦੇ ਤੂੰ ਫੇਰ ਆ ਗਿਆ, ਕਹਿੰਦਾ ਮੈਂ ਤਾਂ ਤੁਹਾਨੂੰ ਗੁਰੂ ਧਾਰਨ ਕਰ ਲਿਆ, ਮੈਂ ਕਰੀਆ ਤੁਹਾਡੇ ਤੇ ਤਰਕ, ਤੇ ਮੈਨੂੰ ਵਿਸ਼ਨੂੰ ਜੀ ਨੇ ਕਿਹਾ ਵੀ 84 ਭੋਗਣੀ ਪਊ, ਮੈਨੂੰ ਬਚਾਓ ਮਹਾਰਾਜ, ਮੈਂ ਤੁਹਾਡਾ ਚੇਲਾ ਹੋ ਗਿਆ। ਕਹਿੰਦੇ ਤੂੰ ਐਂ ਕਹਿ ਵਿਸ਼ਨੂੰ ਜੀ ਨੂੰ ਵੀ 84 ਹੁੰਦੀ ਕਹੀ ਜੀ ਆ, ਕੋਈ ਨਕਸ਼ਾ ਵਾਹ ਕੇ ਦਿਖਾਓ। ਕਹਿੰਦੇ ਜਦੋਂ ਨਕਸ਼ਾ ਪਾਉਣਗੇ ਨਾ, ਤੂੰ ਦੜੰਮ ਕਰਕੇ ਉੱਤੇ ਗਿਰ ਕੇ ਲਿਟ ਕੇ ਸਾਰਿਆਂ ਦੇ ਉੱਤੇ ਨਹੀਂ ਲੰਘਣੀ, ਤੇ ਕਹਿੰਦੀ ਵੀ ਮੈਂ 84 ਭੋਗ ਲਈ। ਇਵੇਂ ਹੀ ਕਰਿਆ, ਵਿਸ਼ਨੂੰ ਜੀ ਨੂੰ ਜਾ ਕੇ ਕਿਹਾ, ਕਹਿੰਦੇ ਵੀ 84 ਕਹੀ ਜੀ ਹੁੰਦੀ ਆ। ਉਹਨਾਂ ਨੇ ਨਿਗਾਹ ਕਰੀ ਸਾਰੀ 84 ਦੇ ਸਰੀਰ ਥੋੜੇ ਜਿਹੇ ਥਾਂ ਚ ਦਿਖਾ ਦੇ, ਇਹ ਇੱਕਦਮ ਲੰਮਾ ਪੈ ਕੇ ਲਿਟ ਕੇ ਸਾਰਿਆਂ ਦੇ ਉੱਤੇ ਦੀ ਲੰਘ ਗਿਆ। ਕਹਿੰਦਾ ਮਹਾਰਾਜ ਹੁਣ ਤਾਂ ਮੈਂ 84 ਭੋਗ ਲਈ। ਕਹਿੰਦੇ ਨਾਰ ਦਾ ਹੀ ਫਰਕ ਹੈ, ਜੇ ਗੁਰੂ ਨਾ ਹੁੰਦਾ ਤੈਨੂੰ ਸੱਚਮੁੱਚ ਭੋਗਣੀ ਪੈਣੀ, ਇਹ ਗੁਰੂ ਆਇਆ ਜਿਹਨੇ 84 ਭੋਗਣ ਤੇ ਤੈਨੂੰ ਬਚਾ ਦਿੱਤਾ। ਸੋ ਮਹਾਰਾਜ ਕਹਿੰਦੇ ਪੁੱਛ ਲਓ ਪਹਿਲਿਆਂ ਨੂੰ, ਬਿਨ ਸਤਿਗੁਰ ਕਿਨੇ ਨਾ ਪਾਇਓ, ਨਾ ਤਾਂ ਹੁਣ ਕਿਸੇ ਨੂੰ ਮਿਲਿਆ, ਬਿਨ ਸਤਿਗੁਰ ਕਿਨੇ ਨਾ ਪਾਇਆ, ਜਿੰਨੇ ਅੱਜ ਤੱਕ ਸੰਸਾਰ ਬਣਨ ਤੋਂ ਹੋਏ ਨੇ ਨਾ ਉਹਨਾਂ ਨੂੰ ਮਿਲਿਆ। ਸਤਿਗੁਰ ਵਿੱਚ ਆਪ ਰੱਖੇ ਨੇ, ਵਾਹਿਗੁਰੂ ਜਿਹੜਾ ਨਾ ਗੁਰੂ ਦੇ ਵਿੱਚ ਆਪ ਬੈਠਾ। ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਹਨੇ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ, ਜਿਹਨੇ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ। ਤੇ ਇੱਥੇ ਆ ਕੇ ਵਿਚਾਰ ਆ ਗਈ ਮੋਹ ਦੀ। ਮੋਹ ਜਿਹੜਾ ਹੰਗਤਾ ਤੇ ਮਮਤਾ ਦੇ ਜੋੜ ਨੂੰ ਮੋਹ ਕਹਿੰਦੇ ਨੇ, ਹਉਮੈ ਤੋਂ ਮੋਹ ਦੂਜੇ ਦਰਜੇ ਤੇ ਉੱਤਰਦਾ। ਪਹਿਲਾਂ ਮੋਹ ਅਟੈਚਮੈਂਟ ਜਿਹਨੂੰ ਮਮਤਾ ਕਹਿੰਦੇ ਨੇ, ਦੂਸਰਾ ਹੰਗਤਾ ਹੈ ਮੈਂ ਬਣਿਆ ਹੋਇਆ, ਮੈਂ ਫਲਾਣਾ ਸਿਉ, ਮੈਂ ਫਲਾਣਾ ਸਿਉ, ਮੈਂ ਸਿੱਖ, ਮੈਂ ਹਿੰਦੂ, ਮੈਂ ਚੰਗਾ, ਮੈਂ ਪੁੰਨੀ, ਮੈਂ ਪਾਪੀ, ਆਹ ਇੱਕ ਭੁਲੇਖਾ ਪਿਆ ਹੋਇਆ ਬੰਦੇ ਨੂੰ। ਸੰਤ ਹਾਕਾਂ ਮਾਰ ਮਾਰ ਕਹੀ, ਜਦੋਂ ਨਾ ਭੁਲੇਖਾ ਖਾਓ ਨਾ ਖਾਓ, ਤੁਸੀਂ ਤਾਂ ਹੋਏ ਨਹੀਂ, ਤੁਸੀਂ ਪਛਾਣੋ ਆਪਣੇ ਆਪ ਨੂੰ, ਤੁਹਾਡੀ ਕੋਈ ਜਾਤ ਨਹੀਂ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਤਾਂ ਜੋਤ ਹੈ, ਸਰੀਰ ਤਾਂ ਤੈਨੂੰ ਇੱਥੋਂ ਮਿਲਿਆ ਮਾਂ ਦੇ ਪਿਓ ਦੇ ਸੰਯੋਗ ਤੋਂ, ਤੂੰ ਸਰੀਰ ਨਹੀਂ ਹੈ, ਇਹ ਤਾਂ ਤੇਰਾ ਬਸਤਰ ਹੈ, ਜਿਵੇਂ ਕੱਪੜੇ ਪਾਈ ਬੈਠਾ ਐਵੇਂ ਤੇਰਾ ਬਸਤਰ ਹੈ, ਤੂੰ ਬਸਤਰ ਨੂੰ ਮੈਂ ਕਹਿ ਕੇ ਫਸ ਗਿਆ ਆਪ। ਮਹਾਰਾਜ ਕਹਿੰਦੇ ਗੁਰੂ ਜਿਹੜਾ ਹੈ ਇਸ ਨੂੰ ਇਹਨੂੰ ਛੱਡ ਚੱਕ ਦਿੰਦਾ ਜਿਹਨ ਵਿੱਚੋਂ ਮੋਹ ਚੁਕਾਇਆ। ਸੋ ਉਹਦਾ ਅਜੇ ਸੋਚਦੇ ਹੀ ਸੀ ਵੀ ਇਹ ਕੀ ਹੋਇਆ, ਮੋਹ ਹੰਗਤਾ ਤੇ ਮਮਤਾ ਕੀ ਹੋਈ। ਹੰਗਤਾ ਤੇ ਮਮਤਾ ਨੂੰ ਸਾਡੀ ਬੋਲੀ ਦੇ ਅੰਦਰ ਹਉਮੈ ਕਹਿੰਦੇ ਨੇ, ਤੇ ਹਉਮੈ ਜਿੱਥੇ ਆ ਗਈ ਤੇ ਉਹਦਾ ਅਸਰ ਕੀ ਹੁੰਦਾ ਹੈ ਹਉਮੈ ਦਾ, ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ।
ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ, ਜੰਮਦਾ ਤੇ ਮਰਦਾ
ਆਹ
ਨਵੀਂ ਬਾਤ ਪਹਿਲੀ ਵਾਰੀ ਸੁਣ ਕਿ ਆਦਮੀ ਦੇ ਅੰਦਰ ਕੋਈ ਚੀਜ਼ ਹੈ ਜਿਹਨੂੰ ਹਉਮੈ ਮੈਂ ਕਹਿੰਦੇ ਤੇ ਪੁੰਨ ਵੀ ਉਹਦੇ ਵਿੱਚ ਆ ਗਏ, ਪਾਪ ਵੀ ਉਹਦੇ ਵਿੱਚ ਆ ਗਏ, ਸਚਿਆਰ ਵੀ ਉਹਦੇ ਵਿੱਚ ਆ ਗਿਆ, ਕੂੜਿਆਰ ਵੀ ਉਹਦੇ ਵਿੱਚ ਆ ਗਿਆ, ਨਰਕ ਵੀ ਉਹਦੇ ਵਿੱਚ ਆ ਗਿਆ, ਸਚਿਆਰ ਵੀ, ਸਵਰਗ ਵੀ, ਸਭ ਵਿੱਚ ਆ ਗਏ। ਕਹਿਣਗੇ ਇੱਕ ਚੀਜ਼ ਕੀ ਹੋਈ, ਬੁਲਾ ਨਹੀਂ ਸੀ ਸਕਦੇ ਉਹਨਾਂ ਨੂੰ ਤੇ ਸਮਝਣ ਦਾ ਯਤਨ ਕਰਦੇ, ਕਿਉਂਕਿ ਸਾਧ ਸਿੰਘ ਜੀ ਹਉਮੈ ਨਹੀਂ ਸਾਡੀ ਸਮਝ ਆਉਂਦੀ ਵੀ ਹਉਮੈ ਕਹਿੰਦੇ ਕਿਉਂ ਨਹੀਂ। ਮਹਾਰਾਜ ਕਹਿੰਦੇ ਹਰੇਕ ਦੇ ਅੰਦਰ ਵਾਹਿਗੁਰੂ ਬੈਠਾ, ਇਹ ਬਾਬਾ ਜੀ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ, ਵਾਹਿਗੁਰੂ ਨਾਲ ਕਰ ਲਓ, ਅੰਦਰ ਬੈਠਾ ਤੁਹਾਡੇ। ਅੱਖਾਂ ਮੀਚ ਕੇ ਦੇਖਦੇ ਹਾਂ, ਕਹਿੰਦੇ ਸਾਡੇ ਅੰਦਰ ਤਾਂ ਹਨੇਰਾ ਪਿਆ, ਕੋਈ ਨਹੀਂ ਬੈਠਾ, ਦੇਖ ਲਓ ਅੱਖਾਂ ਮੀਚ ਕੇ ਦੀਦਾ। ਮਹਾਰਾਜ ਕਹਿੰਦੇ ਹੈਗਾ ਤਨ ਪਿਰਕਾ ਇੱਕ ਹੀ ਸੰਗ ਵਾਸਾ, ਇਕੱਠੇ ਰਹਿੰਦੇ ਨੇ ਦੋਵੇਂ ਦਸਵੇਂ ਦੁਆਰੇ ਚ। ਤੇ ਮਹਾਰਾਜ ਜੀਂਦਾ ਕਿਉਂ ਨਹੀਂ, ਤੈਂ ਕਹਿੰਦੇ ਕੰਧ ਬਣਾਈ ਹੋਈ ਹੈ ਵਿੱਚ ਹਉਮੈ ਭੀਤ ਕਰਾਰੀ, ਆਪੇ ਬਣਾਈ ਹੈ। ਫਿਰ ਕੋਈ ਤਰੀਕਾ, ਕਹਿੰਦੇ ਗੁਰੂ ਦੀ ਸ਼ਰਨ ਲੈ, ਗੁਰਪੂਰੇ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਤੈਂ ਕੰਧ ਬਣਾ ਲਈ ਮੈਂ ਦੀ, ਮੈਂ ਨੂੰ ਛੱਡ ਦੇ ਗੱਲ ਮੁੱਕ ਜਾਏਗੀ। ਮਹਾਰਾਜ ਦੇ ਕੋਲ ਬੁੱਧੂ ਸ਼ਾਹ ਆਇਆ, ਪੀਰ ਬੁੱਧੂ ਸ਼ਾਹ, ਬੜੇ ਵਚਨ ਹੋਏ, ਕਹਿੰਦਾ ਮਹਾਰਾਜ ਛੱਡ ਨਹੀਂ ਹੁੰਦੀ, ਬੜੇ ਯਤਨ ਕਰੇ ਨੇ ਮੈਂ ਨੂੰ ਛੱਡਣ ਨੂੰ, ਹਉਮੈ ਛੱਡਣ ਵਾਸਤੇ, ਮੈਂ ਤਪ ਵੀ ਕਰੇ, ਚਿਲੇ ਵੀ ਕੱਟੇ, ਹੱਜ ਵੀ ਗਿਆ, ਲੰਗਰ ਵੀ ਚਲਾਏ, ਹੋਰ ਅਨੇਕਾਂ ਸੇਵਾ ਕੀਤੀਆਂ, ਪੁੰਨ ਕੀਤੇ, ਦਾਨ ਕੀਤੇ। ਮਹਾਰਾਜ ਕਹਿੰਦੇ ਬੁੱਧੂ ਸ਼ਾਹ, ਇਹ ਤਾਂ ਤੂੰ ਸਾਰੇ ਸੰਗਲ ਭੁਲੇਟੀ ਗਿਆ ਆਪਣੇ ਉੱਤੇ, ਸੱਚੇ ਪਾਤਸ਼ਾਹ ਇਹ ਚੰਗੇ ਕੰਮ ਵੀ ਸੰਗਲ ਹੈ। ਕਹਿੰਦੇ ਹਾਂ, ਇਹ ਸੰਗਲ ਤਾਂ ਬਣਦੇ ਆ ਜੇ ਕਹੇ ਮੈਂ ਕਰਦਾ, ਜੇ ਮੈਂ ਕਹਿੰਦਾ ਮੈਂ ਕਰਦਾ ਦਾਨ, ਮੈਂ ਕਰਦਾ ਪ੍ਰਚਾਰ, ਮੇਰੇ ਪ੍ਰਚਾਰ ਨਾਲ ਇੰਨਿਆਂ ਨੇ ਅੰਮ੍ਰਿਤ ਛਕ ਲਿਆ। ਕਹਿੰਦੇ ਫਿਰ ਇਹ ਹਉਮੈ ਦਾ ਹੀ ਭੁਲੇਖਾ ਹੈ, ਚਰਣਾ ਚਾਕ ਹੈ, ਕੋਈ ਗੱਲ ਨਹੀਂ ਇਹਦੇ ਵਿੱਚ, ਇਹਦਾ ਪੁੰਨ ਤੈਨੂੰ ਮਿਲਜੂ ਸਵਰਗਾਂ ਚ ਹੋ ਕੇ, ਫੇਰ ਗੇੜਾ ਖਾ ਕੇ ਆ ਜਾਏਗਾ, ਨਿਰੰਕਾਰ ਨਹੀਂ ਮਿਲਣਾ ਜਦ ਤਾਈ ਹਉਮੈ ਨਹੀਂ ਜਾਂਦੀ। ਇਹ ਰੋਗ ਹੈ, ਸਿੱਧਾਂ ਨੇ ਪੁੱਛਿਆ ਵੀ ਇਹ ਰੋਗ ਜਾਵੇ ਕਿਵੇਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾ ਲੇ, ਰੋਗ ਕਿਵੇਂ ਜਾਵੇ ਕੂੜ ਦਾ। ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਰੋਜ਼ ਪੜ੍ਹਦੇ ਹਾਂ, ਇਸ ਚੀਜ਼ ਨੂੰ ਸਮਝਦੇ ਨਹੀਂ ਹੈਗੇ। ਕਹਿੰਦੇ ਸੰਸਾਰ ਕਿਵੇਂ ਬਣ ਗਿਆ, ਕਹਿੰਦੇ ਸੰਸਾਰ ਬਣ ਗਿਆ ਹਉਮੈ ਚ। ਸਵਾਲ ਕਰਿਆ ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਕਿਤ ਕਿਤ ਵਿਦ ਦੁੱਖ ਬਿਨ ਸਜਾਈ। ਤੁਸੀਂ ਕਹਿੰਦੇ ਹੋ ਸਾਰੇ ਨਿਰੰਕਾਰ ਹੈ, ਸੰਸਾਰ ਕਿਵੇਂ ਬਣ ਗਿਆ, ਦੁੱਖ ਕਿਵੇਂ ਆ ਗਿਆ, ਇਹ ਫਿਰ ਦੁੱਖ ਦਾ ਖਾਤਮਾ ਕਿਵੇਂ ਹੋਵੇ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਨਾਮ ਦੀ ਸਥਿਤੀ ਹਰੇਕ ਦੇ ਅੰਦਰ ਹੈ, ਪਹਿਲਾਂ ਤਾਂ ਸ਼ਬਦ ਹੈ ਹਰੇਕ ਦੇ ਅੰਦਰ, ਸਾਨੂੰ ਤਾਂ ਸ਼ਬਦ ਦਾ ਹੀ ਨਹੀਂ ਪਤਾ। ਕਹਿੰਦੇ ਸੁਣਦਾ ਨਹੀਂ ਮਹਾਰਾਜ, ਬਥੇਰੇ ਕੰਨ ਬੰਦ ਬੰਦ ਕਰਕੇ ਵੀ ਦੇਖਦੇ ਹਾਂ ਤਾਂ ਨਹੀਂ ਸੁਣਦਾ। ਮਹਾਰਾਜ ਕਹਿੰਦੇ ਤਾਂ ਨਹੀਂ ਸੁਣਦਾ, ਤੇਰਾ ਚਿੱਤ ਮਾਇਆ ਨਾਲ ਲੱਗਿਆ ਹੋਇਆ, ਦੇਖਣ ਵਾਲੀਆਂ ਚੀਜ਼ਾਂ ਚ ਫਸਿਆ ਹੋਇਆ, ਤਾਂ ਨਹੀਂ ਸ਼ਬਦ ਸੁਣਦਾ। ਇਹਦਾ ਰੌਲਾ ਘਚੌਲਾ ਇੰਨਾ ਪਿਆ ਹੋਇਆ ਨਾ ਅੰਦਰ, ਮਾਇਆ ਧਾਰੀ ਆ ਤਨ ਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਲ ਘਚੋਲਾ। ਚਾਹੇ ਅਮਰੀਕਾ ਚਲਿਆ ਜਾ, ਚਾਹੇ ਇੰਗਲੈਂਡ ਚਲਿਆ ਜਾ, ਚਾਹੇ PhD ਕਰ ਲੈ, ਚਾਹੇ ਕੁਝ ਹੋਰ ਪੜ ਲੈ, ਹਉਮੈ ਦਾ ਰੌਲਾ ਇੰਨਾ ਮਰਿਆ ਹੋਇਆ ਅੰਦਰ, ਇਹ ਮਾਇਆ ਧਾਰੀ ਬਣ ਗਿਆ। ਕਹਿੰਦੇ ਜੀ ਅਸੀਂ ਤਾਂ ਜਿੱਥੇ ਮਾਇਆ ਧਾਰੀ ਕਹਿੰਦੇ ਸੀਗੇ ਜਿਹਨਾਂ ਕੋਲ ਪੈਸਾ ਬਹੁਤਾ ਹੁੰਦਾ। ਮਹਾਰਾਜ ਕਹਿੰਦੇ ਨਹੀਂ, ਜਿਹਨੇ ਦੇਖਣ ਵਾਲੀ ਸੁਣਨ ਵਾਲੀ ਚੀਜ਼ ਨਾਲ ਚਿਤ ਲਾ ਲਿਆ, ਉਹੀ ਮਾਇਆ ਧਾਰੀ ਹੋਇਆ ਕਰ। ਉਹਦਾ ਰੌਲਾ ਘਚੌਲਾ ਇੰਨਾ ਮੱਚਿਆ ਹੋਇਆ, ਸ਼ਬਦ ਨਹੀਂ ਸ਼ੁੱਧ ਸ਼ਬਦ ਸੁਣਦਾ ਨਹੀਂ ਹੁੰਦਾ। ਸੋ ਸ਼ਬਦ ਜਦੋਂ ਸੁਣਿਆ ਫਿਰ ਨਾਮ ਦੀ ਪ੍ਰਾਪਤੀ ਹੋ ਜੂ, ਜਦੋਂ ਨਾਮ ਦੀ ਪ੍ਰਾਪਤੀ ਹੋਈ ਫਿਰ ਦੁੱਖਾਂ ਦਾ ਖਾਤਮਾ ਹੋ ਗਿਆ। ਮਹਾਰਾਜ ਕਹਿੰਦੇ ਦੁੱਖ ਪੈਦਾ ਹੀ ਤਾਂ ਹੁੰਦੇ ਨੇ, ਨਾਮ ਵਿਸਰਿਆ ਦੁੱਖ ਪਾਈ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ, ਗੁਰੂ ਦੇ ਰਾਹੀਂ ਹੋ ਕੇ ਗਿਆਨ ਦੇ ਵਿੱਚ ਜਿਹੜਾ ਜੀਵ ਤੱਤ ਤੇ ਬ੍ਰਹਮ ਤੱਤ ਹੈ ਇਹਦੀ ਵਿਚਾਰ ਕਰੋ, ਮੈਂ ਕੌਣ ਆ, ਵਾਹਿਗੁਰੂ ਕੌਣ ਹੈ। ਸਾਨੂੰ ਤਾਂ ਇਹ ਪਤਾ ਹੀ ਨਹੀਂ, ਇੰਨੇ ਸੁੱਤੇ ਪਏ ਹਾਂ, ਕਿਸੇ ਨੂੰ ਪੁੱਛ ਤੂੰ ਕੌਣ ਹੈ, ਕਹਿੰਦੇ ਸਾਹਮਣੇ ਖੜਾ ਦਿੰਦਾ ਨਹੀਂ। ਮੇਰੇ ਸਾਹਮਣੇ ਤਾਂ 3.5 ਹੱਥ ਦੀ ਇੱਕ ਮਸ਼ੀਨ ਖੜੀ ਹੈ, ਮਿੱਟੀ ਦਾ ਪੂਤਲਾ ਜਿਹਾ ਖੜਾ, ਮਾਟੀ ਦਾ ਪੂਤਲਾ, ਕੈਸੇ ਨੱਚਦਾ ਨੱਚਦਾ ਫਿਰਦਾ, ਸੁਣਿਆ ਦੇਖਿਆ ਦੌੜਿਓ ਫਿਰਦਾ। ਜਬ ਕੁਛ ਪਾਵਤ ਤੋਂ ਗਰਵ ਕਰਦਾ ਹੈ, ਮਾਇਆ ਗਈ ਤੋਂ ਰੋਵਣ ਲੱਗਦਾ। ਮਹਾਂਪੁਰਸ਼ ਕਹਿੰਦੇ ਨੇ ਹਰਨਾ ਦੇਖੋ ਕਿਵੇਂ ਨੱਚਦੇ ਫਿਰਦੇ ਨੇ ਮਿੱਟੀ ਦੇ ਪੂਤਲੇ, ਕਿਤੇ ਕੋਈ ਮੁਕੱਦਮਾ ਕਰ ਰਿਹਾ, ਕੋਈ ਡਾਂਗਾ ਮਾਰ ਰਿਹਾ ਕਿਸੇ ਦੇ ਸਿਰ 'ਚ, ਕੋਈ ਗਾਲਾਂ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਇਹ ਮਿੱਟੀ ਦੇ ਪੂਤਲੇ ਆਪਣੇ ਆਪ ਨੂੰ ਪਛਾਣਦੇ ਨਹੀਂ ਵੀ ਅਸੀਂ ਕੌਣ ਆ। ਇਸ ਤਰ੍ਹਾਂ ਨਾਲ ਕਹਿੰਦੇ ਨੇ ਪੜ੍ਹੋ,
ਕੈਸੇ ਨੱਚਤ ਹੈ ਮਾਟੀ ਕਾ ਪੁੱਤਰਾ, ਕੈਸੇ ਨੱਚਤ ਹੈ ਮਾਟੀ ਕਾ ਪੁੱਤਰਾ।
ਆਪਣੇ ਆਪ ਨੂੰ ਨਹੀਂ ਪਛਾਣਦੇ ਮੈਂ ਕੌਣ, ਜੇ ਆਪ ਨੂੰ ਨਹੀਂ ਪਤਾ ਪੁੱਛ ਲਓ ਮਹਾਂਪੁਰਸ਼ਾਂ ਨੂੰ, ਪੁੱਛ ਲਓ ਗੁਰੂਆਂ ਨੂੰ, ਪੁੱਛ ਲਓ। ਗੁਰੂ ਕਹਿੰਦਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਉਂ ਫਸਿਆ ਹੋਇਆ ਮਿੱਟੀ ਦੇ ਅੰਦਰ, ਮਿੱਟੀ ਚੋਂ ਨਿਕਲੇਗਾ, ਨਿਕਲਣਾ ਨਹੀਂ, ਇੱਥੇ ਜੰਮੀ ਜਾਏਗਾ ਮਰੀ ਜਾਏਗਾ, ਇੰਨਾ ਕੁ ਤਾਂ ਗੱਲ ਮੰਨ ਲੈ, ਜੇ ਹੋਰ ਨਹੀਂ ਬਹੁਤੀ ਮੰਨ ਸਕਦਾ। ਆਪਣੇ ਆਪ ਨੂੰ ਆਤਮਾ ਸਮਝ ਲੈ, ਆ ਮਿੱਟੀ ਦਾ ਪੂਤਲਾ ਨਾ ਸਮਝ। ਇੰਨੀ ਇੰਨਾ ਭੁਲੇਖਾ ਹੈ, ਪੜ੍ਹਿਆ ਲਿਖਿਆ BA MA PhD ਕਰੀ ਹੋਈ, ਕਹਿੰਦਾ ਮੈਂ ਆ, ਮੈਂ ਨੇ ਮਾਰ ਲਏ ਮਹਾਰਾਜ, ਕਹਿੰਦੇ ਮੈਂ ਮਾਰਤੀ ਹੈ ਸਰ। ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੇ, ਫਿਰ ਜਦੋਂ ਗਿਆਨ ਦਾ ਤੱਤ ਵਿਚਾਰ ਲਿਆ, ਆਪਣੇ ਸਰੂਪ ਦਾ ਪਤਾ ਲੱਗਿਆ, ਫਿਰ ਕਹਿੰਦੇ ਇਹਦੇ ਨਾਲ ਕੀ ਹੁੰਦਾ ਹੈ, ਹਮੈ ਸ਼ਬਦ ਜਲਾਏ, ਸ਼ਬਦ ਦੀ ਪ੍ਰਾਪਤੀ ਹੋ ਜਾਣੀ ਹੈ ਤੇ ਹਮੈ ਦਾ ਤੱਤ ਜਲ ਜਾਣਾ। ਤਨ ਮਨ ਨਿਰਮਲ, ਨਿਰਮਲ ਵਾਣੀ ਸਾਚੇ ਰਹੇ ਸਮਾਏ, ਫਿਰ ਤਨ ਵੀ ਨਿਰਮਲ ਹੋ ਗਿਆ, ਮਨ ਵੀ ਨਿਰਮਲ ਹੋ ਗਿਆ, ਜਿਹੜਾ ਬੋਲਦਾ ਉਹ ਵੀ ਨਿਰਮਲ ਹੋ ਗਈ ਬਾਣੀ, ਤੇ ਵਾਹਿਗੁਰੂ ਦੇ ਵਿੱਚ ਸਮਾਇਆ ਹੋਇਆ। ਸੋ ਇਹ ਹਉਮੈ ਦਾ ਰੋਗ ਮਨੁੱਖ ਨੂੰ ਲੱਗਿਆ ਹੋਇਆ, ਹਉਮੈ ਰੋਗ ਮਾਨੁੱਖ ਕੋ ਦੀਨਾ, ਮਨੁੱਖ ਨੂੰ ਦੇਤਾ। ਰੋਗੀ ਹੋਇਆ ਹੋਇਆ ਅਸੀਂ ਕਹਿੰਦੇ ਹਾਂ ਵੀ ਇਸ ਤਾਂ ਰੋਗੀ ਹੋ ਨਹੀਂ, ਕਦੇ ਵੀ ਦਾਰੂ ਨਹੀਂ ਲੈਂਦੇ, ਡਿਸਪੈਂਸਰੀ ਚੱਲਦੀ ਹੈ ਇੱਥੇ, ਫ੍ਰੀ ਡਿਸਪੈਂਸਰੀ, ਉੱਥੇ ਦਾਰੂ ਲੈ ਲਾਂਗੇ, ਕਹਿੰਦੇ ਸਰੀਰ ਬਿਮਾਰ ਹੈ, ਉਹ ਤੁਹਾਡਾ ਮਨ ਬਿਮਾਰ ਹੈ ਪ੍ਰੇਮੀ, ਉਹ ਇਹਦੀ ਵੀ ਦਾਰੂ ਲਓ। ਕਹਿੰਦੇ ਸਾਨੂੰ ਤਾਂ ਕੋਈ ਹੱਟੀ ਓ ਨਹੀਂ ਲੱਭਦੀ ਵੀ ਇਹਦੀ ਵੀ ਦਾਰੂ ਹੁੰਦੀ ਹੈ। ਮਹਾਰਾਜ ਕਹਿੰਦੇ ਹਾਂ ਇਹਦੀ ਦਾਰੂ ਹੁੰਦੀ ਹੈ, ਸੁਣ ਲਓ ਧਿਆਨ ਨਾਲ।
ਹਮੈ ਰੋਗ ਦੀ ਸ਼ਬਦ ਮੈਂ ਦਾਰੂ ਮਿਲਦੀ ਸਤਿਗੁਰ
ਸ਼ਬਦ ਦੀ। ਜਦੋਂ ਸ਼ਬਦ ਦੀ ਦਾਰੂ ਮਿਲੀ ਫੇਰ ਕਹਿੰਦੇ ਆਪਣੀ ਕਿਰਪਾ ਆਪ ਤੇ ਕਰ, ਰੱਬ ਤੇ ਨਾ ਕਰ, ਰੱਬ ਦੇ ਉੱਤੇ ਦੋਸ਼ ਦਿੰਦਾ ਵੀ ਜੇ ਨਾਮ ਜਪਾਊ ਤਾਂ ਜਪਾਂਗੇ। ਚਾਰ ਕਿਰਪਾ ਹੁੰਦੀਆਂ ਨੇ, ਪਹਿਲੇ ਤੇ ਕਿਰਪਾ ਕੀਤੀ ਪਰਮੇਸ਼ਰ ਨੇ ਤੈਨੂੰ ਮਨੁੱਖ ਦਾ ਜਾਮਾ ਦੇ ਦਿੱਤਾ, ਮਾਂ ਬਾਪ ਨੇ ਕਿਰਪਾ ਕੀਤੀ ਤੈਨੂੰ ਨਸ਼ਿਆਂ ਤੋਂ ਬਚਾ ਕੇ ਪੜ੍ਹਾ ਕੇ ਲਿਖਾ ਕੇ ਬੰਦਾ ਬਣਾ ਦਿੱਤਾ, ਪਾਲਤਾ ਪਲੋਸਤਾ, ਤੇ ਤੋਂ ਕੋਈ ਦਿਹਾੜੀ ਨਹੀਂ ਮੰਗੀ, ਕੋਈ ਮਜ਼ੂਰੀ ਨਹੀਂ ਮੰਗੀ, ਸਭ ਕੁਛ ਕੁਰਬਾਨ ਕਰ ਦਿੱਤਾ। ਤੀਸਰੀ ਕਿਰਪਾ ਕਰ ਦਿੱਤੀ, ਗੁਰੂ ਨੇ ਅੰਮ੍ਰਿਤ ਛਕਾਤਾ ਪੰਜ ਪਿਆਰਿਆਂ ਨੇ, ਨਾਮ ਦੀ ਦਾਰੂ ਦੇ ਦਿੱਤੀ, ਕਹਿ ਵਾਹਿਗੁਰੂ, ਵਾਹਿਗੁਰੂ ਦਾ ਮੰਤਰ ਹੁਣ ਦਿਨ ਰਾਤ ਜਪੀ ਆ। ਚੌਥੀ ਕਿਰਪਾ ਹੁਣ ਤੂੰ ਆਪ ਕਰਨੀ ਹੈ, ਅੰਮ੍ਰਿਤ ਵੇਲੇ ਉੱਠਣਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ। ਫਿਰ ਕੀ ਕਰੇ, ਕਹਿੰਦੇ ਉਦਮ ਕਰੈ ਭਲਕੇ ਪ੍ਰਵਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ। ਆ ਪੰਜ ਪਿਆਰੇ ਜਿਹੜਾ ਹੁਣ ਉਪਦੇਸ਼ ਦੇ ਰਹੇ ਨੇ, ਬਈ ਮੂਲ ਮੰਤਰ ਹੈ ਇਹ, ਕਿਉਂ ਕਾਰ ਸਤਨਾਮ ਕਰਤਾ ਪੁਰਖ ਪੂਰਾ ਦੱਸਦੇ, ਪਰ ਸਾਰੇ ਇੱਕ ਜਵਾਨ ਹੋ ਕੇ ਬੋਲਦੇ ਆ, ਮਗਰ ਅਮਰ ਛਕਣ ਵਾਲੇ ਬੋਲਦੇ। ਫਿਰ ਪੰਜੇ ਬੋਲਦੇ ਨੇ ਵਾਹਿਗੁਰੂ ਵਾਹਿਗੁਰੂ, ਸਾਰੇ ਪਿੱਛੇ ਬੋਲਦੇ, ਕਹਿੰਦੇ ਇਹ ਮੰਤਰ ਹੈ, ਇਹਦੇ ਮੰਤਰ ਦੇ ਨਾਲ ਸਭ ਕੁਛ ਹੋ ਜਾਣਾ। ਹੁਣ ਤੂੰ ਕਿਰਪਾ ਆਪਣੇ ਆਪ ਤੇ ਕਰੀ, ਉਪਦੇਸ਼ ਗੁਰੂ ਹਰ ਹਰ ਜਪ ਜਪ, ਫਿਰ ਇਹਦੇ ਨਾਲ ਹੋਊਗੀ ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਦੋਖ ਵੀ ਹੱਤਿਆ ਵੀ ਪਾਪ ਵੀ ਸਭ ਲੈ ਜਾਣਗੇ। ਕਹਿੰਦਾ ਜੀ ਕਿਰਪਾ ਤਾਂ ਤੁਸੀਂ ਉਹ ਕਰ ਦਿਓ, ਮੈਨੂੰ ਕਹਿਣਗੇ, ਮੈਂ ਕਹੂੰ ਬੀਬਾ ਆਹ ਸ਼ਬਦ ਦਾ ਜਾਪ ਜਪਜੀ ਸਾਹਿਬ ਦੇ ਪਾਠ ਕਰ। ਨਾ ਜੀ ਉਹ ਤਾਂ ਨਹੀਂ ਕਰਨੇ, ਤੁਸੀਂ ਉਹ ਕਿਰਪਾ ਕਰ ਦਿਓ। ਮੈਂ ਕਿਹਾ ਕਦੇ ਮੈਨੂੰ ਤੂੰ ਕਹਿੰਦੀ ਆ ਰੋਟੀ ਖਾਣ ਵੇਲੇ ਵੀ ਕਿਰਪਾ ਕਰ ਦਿਓ ਮੇਰੇ ਮੂੰਹ 'ਚ ਪਾ ਦਿਓ, ਉਹ ਤੂੰ ਰੋਟੀ ਆਪ ਖਾਂਦੀ ਆ, ਨਾਉਣੀ ਆਪ ਹੈ, ਹਾਂ ਮੈਨੂੰ ਰੋਟੀ ਤੁਸੀਂ ਉਹ ਪਕਾ ਕੇ ਮੈਨੂੰ ਆਪੇ ਹੀ ਖਿਲਾ ਦਿਓ, ਆਹ ਗੱਲ ਬਣਦੀ ਹੈ। ਕੋਈ ਕਹਿੰਦਾ ਵੀ ਰੋਟੀ ਖਿਲਾਓਗੇ ਤਾਂ ਖਾਵਾਂਗਾ, ਟੇਬਲ ਤੇ ਰੱਖੀ ਪਈ ਹੈ, ਖਾਂਦਾ ਨਹੀਂ ਭਾਈ, ਕਹਿੰਦੇ ਖਿਲਾਓਗੇ ਤਾਂ ਖਾਵਾਂਗਾ, ਤੇਰੇ ਕੋਲ ਰੋਟੀ ਬਣੀ ਬਣਾਈ ਆ ਗਈ ਟੇਬਲ ਤੇ, ਹੁਣ ਤੂੰ ਆਪਣੇ ਹੱਥ ਚੱਲ ਮੂੰਹ 'ਚ ਬੁਰਕੀ ਪਾ ਦਿੱਤੀ, ਤੂੰ ਚੱਬਦਾ ਨਹੀਂ, ਕਹਿੰਦਾ ਚਬਾਓਗੇ ਤਾਂ ਚਬਾਵਾਂ, ਇਹ ਵੀ ਕੰਮ ਹੋ ਜੂਗਾ, ਜ਼ੋਰ ਜ਼ੋਰ ਦੀ ਚਵਾੜਾ ਦੱਬੀ ਜਾਓ, ਫਿਰ ਗਾਹਾਂ ਕਿਵੇਂ ਨਗਾਵਾਂਗੇ। ਕੁਛ ਤਾਂ ਕਰਨਾ ਹੀ ਪੈਣਾ ਹੈ, ਗਾਂ ਫਿਰ ਮੇਧੇ ਚ ਹਜਮ ਕਿਵੇਂ ਕਰਾਂਗੇ, ਉੱਥੇ ਤਾਂ ਆਪੇ ਹੀ ਕਿਰਪਾ ਕਰਦਾ ਆਪਦੀ। ਨਾਮ ਜਪਣ ਵੇਲੇ ਟੁੱਚਲ ਆਉਂਦਾ। ਸੋ ਮਹਾਰਾਜ ਕਹਿੰਦੇ ਜੇ ਰੋਗ ਸੱਚੀ ਵਿੱਚ ਹੀ ਦੂਰ ਕਰਨਾ ਸ਼ਬਦ ਲੈ ਲੈ, ਜਿੱਥੇ ਸ਼ਬਦ ਆ ਗਿਆ ਤੈਨੂੰ ਨਾਮ ਦੀ ਜਿੱਦਣ ਪ੍ਰਾਪਤੀ ਹੋ ਗਈ ਨਾ, ਨਾਮ ਤੇਰੇ ਚ ਪ੍ਰਗਟ ਹੋ ਗਿਆ, ਹਿਰਦੇ ਚ ਵਸ ਗਿਆ, ਦੋ ਗੱਲਾਂ ਹੋਣੀਆਂ ਨੇ, ਇੱਕ ਤਾਂ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਹਰ ਹਿਰਦੇ ਸਦਾ ਵਸਾਏ, ਜਦੋਂ ਵਸ ਗਿਆ ਉਹਦੇ ਚ ਨੌ ਨਿਧੀਆਂ 18 ਸਿੱਧੀਆਂ ਮਿੰਨਤਾਂ ਕਰਦੀਆਂ ਫਿਰਨਗੀਆਂ, ਰਿੱਧ ਸਿੱਧ ਸਭ ਭਗਤਾਂ ਚਰਨੀ ਲੱਗ ਗਈ, ਚਰਨੀ ਲੱਗ ਜਾਂਦੀ ਆ ਕੇ ਮੈਨੂੰ ਵਰਤ ਲਓ, ਠੇਡੇ ਮਾਰਦੇ ਨੇ ਕਹਿੰਦੇ ਮੈਂ ਨਾ ਪਰੇ ਰਹਿ। ਦੂਸਰਾ ਇਹ ਹੁੰਦਾ ਕਿ ਨਾਮ ਜਦ ਵਸ ਗਿਆ ਤਾਂ ਪਰਮ ਸ਼ਾਂਤੀ ਸੱਤ ਚਿੱਤ ਆਨੰਦ ਦੀ ਅਵਸਥਾ ਆਦਮੀ ਦੇ ਅੰਦਰ ਤਾਰੀ ਹੋ ਜਾਂਦੀ ਹੈ, ਰੋਗ ਸਭ ਮਿਟ ਜਾਂਦੇ ਨੇ, ਸ਼ੰਕਾ ਸਭ ਮਿਟ ਜਾਂਦੀ ਹੈ, ਪਟਕਣਾ ਮਿਟ ਜਾਂਦੀ ਹੈ, ਕਲਪਣਾ ਮਿਟ ਜਾਂਦੀ ਹੈ, ਸਵਸਥ ਅਵਸਥਾ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ, ਵਿਗਾਸ ਹੋ ਜਾਂਦਾ, ਖੇੜਾ ਆ ਜਾਂਦਾ, ਚਿਹਰੇ ਤੇ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ, ਹੌਕੇ ਨਹੀਂ ਲੈਂਦਾ, ਹਾਵੇ ਨਹੀਂ ਲੈਂਦੇ, ਮੱਥੇ ਝੂੜੀਆਂ ਨਹੀਂ ਪਈਆਂ ਹੋਈਆਂ, ਅੱਖਾਂ ਵਿੱਚ ਕਰੂਰਤਾ ਨਹੀਂ ਹੁੰਦੀ, ਪਿਆਰ ਹੁੰਦਾ ਹਰੇਕ ਨੂੰ ਖਿੱਚਦਾ, ਬੋਲਦਾ ਤਾਂ ਖਿੱਚਦਾ, ਝਾਕਦਾ ਤਾਂ ਖਿੱਚਦਾ, ਕਿਉਂਕਿ ਅੰਦਰ ਖੇੜਾ ਭਰਿਆ ਪਿਆ, ਉਹ ਨਾਮ ਦਾ ਨਿਵਾਸ ਹੋ ਗਿਆ ਉਹਦੇ ਅੰਦਰ, ਨਾਮ ਪ੍ਰਗਟ ਹੋ ਗਿਆ। ਜਿੱਥੇ ਨਾਮ ਪ੍ਰਗਟ ਹੋ ਗਿਆ ਉੱਥੇ ਮਹਾਰਾਜ ਕਹਿੰਦੇ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਹੀਂ ਰਹਿੰਦੇ, ਦੋਏ ਨਾ ਬਸੇ ਇੱਕ ਠਾਏ, ਜਾਂ ਤਾਂ ਹੋਮੈ ਰਹੇਗੀ ਜਾਂ ਨਾਮ ਰਹੇਗਾ, ਜੇ ਨਾਮ ਨਹੀਂ ਆਇਆ ਤਾਂ ਸਮਝ ਲਓ ਹੋਮੈ ਚ ਫਿਰਦੇ ਆ। ਜਦੇ ਹੋਮੈ ਜੇ ਕਹਿੰਦੇ ਫਿਰ ਸੇਵਾ ਕਰਦੇ, ਫਿਰ ਤੇਰੀ ਸੇਵਾ ਥਾਂ ਨਹੀਂ ਪੈਣੀ ਪਿਆਰਿਆ, ਕਿਉਂਕਿ ਤੇਰੇ ਅੰਦਰ ਹੋਮੈ, ਹੋਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਸ਼ੁਰੂ ਦਾ ਸ਼ਬਦ ਕਮਾ, ਤੇ ਜੇ ਸੇਵਾ ਕਰਕੇ ਮੈਂ ਧਾਰਦਾ ਗੁੱਸੇ ਵੀ ਹੋਣਾ ਪਊਗਾ, ਕਿਸੇ ਨੇ ਕਹਿ ਦੇਣਾ ਤੂੰ ਵੀ ਕਰਦਾ, ਉੱਥੇ ਗੁੱਸੇ ਹੋਜੂ ਵੀ ਮੈਂ ਕੀਰਤਨ ਵੀ ਕਰਿਆ, ਮੈਂ ਪ੍ਰਚਾਰ ਵੀ ਕਰਿਆ, ਕਰ ਵੀ ਛੱਡਿਆ, ਵਾਰ ਵੀ ਛੱਡਿਆ, ਮੈਨੂੰ ਐਂ ਕਹਿੰਦੇ ਨੇ, ਉਹ ਤਾਂ ਕਹਿੰਦੇ ਨੇ ਤੇਰੇ ਚ ਹੋਮੈ, ਜੇ ਹੋਮੈ ਨਾ ਹੋਵੇ ਤੇਰੇ ਤੇ ਅਸਰ ਹੀ ਨਾ ਹੋਵੇ, ਕਿਉਂ ਮਹਾਰਾਜ ਉਹਦੀ ਨਿਸ਼ਾਨੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨਾ, ਨਹਿ ਨਿੰਦਿਆ ਨਹਿ ਉਸਤ ਜਾ ਕੇ ਲੋਭ ਮੋਹ ਮਾਨਾ, ਹਰਖ ਸੋਗ ਜੈ ਪਰਸੇ ਨਾਹੇ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹੇ ਤੇ ਘਟ ਬਰਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਪਯੋ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਆਹ ਅਵਸਥਾ ਆ ਜਾਣੀ ਹੈ ਜਦੋਂ ਹਉਮੈ ਨਹੀਂ ਹੋਣੀ। ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੀ ਕਮਾਈ ਕਰ, ਫੇਰ ਜਦੋਂ ਆ ਗਿਆ ਫਿਰ ਹੁਕਮ ਦੇ ਵਿੱਚ ਰਹਿੰਦਾ, ਆਪ ਨਹੀਂ ਕੁਛ ਵੀ ਕਰਦਾ, ਉਹਦਾ ਸਰੀਰ ਫਿਰ ਕੌਸਮਿਕ ਹੁਕਮ ਚ ਹਿਲਦਾ, ਹੁਕਮ ਮੰਨੇ ਤਾਂ ਹਰ ਮਿਲੇ ਤਾਂ ਵਿੱਚੋਂ ਹਉਮੈ ਜਾਏ, ਤੇ ਜਿਹੜਾ ਤੈਨੂੰ ਦਿਸਦਾ ਸਰੀਰ ਮੈਂ ਕਹਿੰਦਾ। ਮਹਾਰਾਜ ਕਹਿੰਦੇ ਸਭ ਹੋਮੈ, ਹੋਮੈ ਸਭ ਸਰੀਰ ਹੈ, ਹੋਮੈ ਓਪਤ ਹੋਏ, ਹੋਮੈ ਚ ਜੰਮਦਾ ਹੋਮੈ ਚ ਮਰਦਾ, ਹੋਮੈ ਵੱਡਾ ਗੁਬਾਰ ਹੈ, ਹੋਮੈ ਵਿੱਚ ਬੁੱਝ ਨਾ ਸਕੈ ਕੋਈ, ਗੁਬਾਰ ਹੈ ਬੇਅੰਤ ਚੜਿਆ ਹੋਇਆ, ਦੱਸੋ ਕਿਵੇਂ ਤਰੀਏ, ਕੋਈ ਹੈ ਰਾਹ ਤਰਨ ਦਾ। ਭਵਜਲ ਬਹੁਤ, ਜਿਵੇਂ ਆ ਹੁਣ ਆ ਰਿਹਾ ਨਾ ਬਰੋਲਾ, ਇੱਕ ਵਾਰੀ ਅਮਰੀਕਾ ਚ ਆਇਆ ਸੀ, 200 ਫੁੱਟ ਉੱਚੀ ਲਹਿਰ ਚੱਲਦੀ ਸੀ ਤੇ 200 ਮੀਲ ਦੀ ਹਿਸਾਬ ਨਾਲ ਘੁੰਮਦਾ ਸੀ, ਇੰਨਾ ਪਾਣੀ ਧਰਤੀ ਤੇ ਲਿਆ ਕੇ ਮਾਰਿਆ, ਬੜੀਆਂ ਬੜੀਆਂ ਬਿਲਡਿੰਗਾਂ ਰੋੜ ਕੇ ਲੈ ਗਿਆ, ਸੜਕਾਂ ਤੋੜਤੀਆਂ, ਮੈਂ ਉੱਥੇ ਦੇਖਦਾ ਸੀ ਵੀ ਦੇਖੋ ਕਿੱਡੀ ਤਾਕਤ ਹੈ ਇਹਦੇ ਚ। ਆਹ ਗਵਾਰ ਹੈ ਸਾਧ ਸਿੰਘ ਜੀ ਹੋਮੈ ਦਾ। ਮਹਾਰਾਜ ਕਹਿੰਦੇ ਹੋਮੈ ਵੱਡਾ ਗਵਾਰ ਹੈ, ਹੋਮੈ ਵਿੱਚ ਬੁੱਝ ਨਾ ਸਕੈ ਕੋਈ, ਆਪਣੇ ਆਪ ਦੇ ਸਰੂਪ ਦਾ ਗਿਆਨ ਨਹੀਂ ਹੁੰਦਾ, ਹੋਮੈ ਵਿੱਚ ਭਗਤ ਨਾ ਹੋਵੇ, ਜੇ ਹੋਮੈ ਤਾਂ ਭਗਤੀ ਵੀ ਨਹੀਂ ਹੁੰਦੀ, ਹੁਕਮ ਨਾ ਬੁਝਿਆ ਜਾਏ ਨਾ ਫਿਰ ਹੁਕਮ ਨੂੰ ਬੁਝ ਸਕਦਾ, ਨਾਨਕ ਸਤਿਗੁਰ ਮਿਲਿਆ ਹੋਮੈ ਗਈ ਤਾਂ ਸੱਚ ਮਸਿਆ ਮਨ ਆਏ, ਸੱਚ ਗਵਾਵੈ ਸੱਚ ਰਹਿ ਸੱਚੈ ਸੇਵ ਸਮਾਏ, ਫਿਰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਸੋ ਹੋਮੈ ਦੇ ਬਾਰੇ ਬਹੁਤ ਸਮਝਣ ਦਾ ਯਤਨ ਕਰਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਜ਼ਿਕਰ ਆਉਂਦਾ ਹੋਮੈ ਦਾ, ਕੋਈ ਉਹ ਸ਼ਬਦ ਐਸਾ ਹੋਣਾ ਜਿਹਦੇ ਚ ਨਾ, ਦੋ ਚੀਜ਼ਾਂ ਦਾ, ਤਿੰਨ ਦਾ, ਚਾਰ ਦਾ, ਪੰਜ ਦਾ। ਇੱਕ ਤਾਂ ਹਰ ਥੋੜੀ ਦੇਰ ਬਾਅਦ ਤੁਹਾਨੂੰ ਸੰਤ ਦੀ ਗੱਲ ਆਏਗੀ, ਥੋੜੀ ਦੇਰ ਬਾਅਦ, ਬਈ ਸੰਤ ਗੁਰਮੁਖ ਨੂੰ ਮਿਲੇ ਬਗੈਰ ਤੇਰਾ ਕੰਮ ਨਹੀਂ ਬਣਨਾ, ਤੂੰ ਗੁਰਮੁਖਾਂ ਦੀ ਸੰਗਤ ਕਰ, ਗੁਰਮੁਖਾਂ ਨੂੰ ਮਿਲ, ਗੁਰੂ ਦੀ ਬਾਣੀ ਤੇਰੀ ਸਮਝ ਚ ਨਹੀਂ ਆਉਣੀ, ਜਿਨ੍ਹਾਂ ਨੇ ਕਮਾਈ ਹੋਈ ਹੈ ਉਹਨਾਂ ਦੇ ਮੁੱਖ ਤੋਂ ਜਾਂ ਨਿਕਲੀਆਂ ਇਹ ਸਮਝ ਆ ਜਾਣੀ। ਸੰਤ ਕਹਿੰਦੇ ਤੂੰ ਗੁਰੂ ਗ੍ਰੰਥ ਸਾਹਿਬ ਦੀਆਂ ਸਾਰੀਆਂ ਗੱਲਾਂ ਮੰਨ, ਜਾਂ ਸਾਰੀਆਂ ਮੰਨਣ ਲੱਗਦਾ ਉਹ ਕਹਿੰਦੇ ਸੰਤਾਂ ਕੋਲ ਜਾ, ਮੈਂ ਤਾਂ ਧੂੜੀ ਮੰਗਦਾ ਉਹਨਾਂ ਦੀ, ਤੂੰ ਵੀ ਜਾ ਸੇਵਾ ਕਰ, ਤਨ ਮਨ ਧਨ ਦੇ। ਤੀਸਰਾ ਜ਼ਿਕਰ ਆਉਂਦਾ ਮਨ ਦਾ, ਵਾਰ ਵਾਰ ਮਨ ਦਾ ਜ਼ਿਕਰ। ਚੌਥਾ ਆਉਂਦਾ ਸ਼ਬਦ ਦਾ, ਪੰਜਵਾਂ ਆਉਂਦਾ ਹੁਕਮ ਦਾ, ਛੇਵਾਂ ਆਉਂਦਾ ਨਾਮ ਦਾ। ਇਹ ਛੇ ਗੱਲਾਂ ਜੇ ਸਮਝ ਆ ਜਾਣ ਤਾਂ ਰਸਤਾ ਕੁਛ ਨਿਬੜ ਜਾਇਆ ਕਰ। ਸੋ ਵਾਰ ਵਾਰ ਸਮਝਾਉਂਦੇ ਆ ਮਹਾਰਾਜ, ਕਹਿੰਦੇ ਹਉ ਮੈਂ ਕਰੀ ਤਾਂ ਤੂੰ ਨਹੀਂ, ਜੇ ਮੈਂ ਆ ਤਾਂ ਤੂੰ ਨਹੀਂ ਹੈਗਾ, ਤੂੰ ਹੋਵੇ ਹਉ ਨਾ ਏ, ਜੇ ਤੂੰ ਹੈ ਤਾਂ ਮੈਂ ਨਹੀਂ ਆ। ਅਜੀਬ ਕਹਿੰਦੇ ਬੁਝਾਰਤ ਪਾਤੀ, ਕਹਿੰਦੇ ਬੁਝੋ ਇਹਨੂੰ, ਬੁਝੋ ਗਿਆਨੀ ਬੁਝਣਾ, ਇਹ ਕਥ ਕਥਾ ਮਨ ਮਾਏ ਬੋਲ ਕੇ ਨਾ ਦੱਸਿਓ, ਅੰਦਰ ਅਨੁਭਵ ਦੇ ਵਿੱਚ ਜਾ ਕੇ ਬੁਝੋ ਅਸੀਂ ਕੀ ਗੱਲ ਕਹਿ ਦਿੱਤੀ। ਖੁਦ ਹੀ ਮਿੱਟੀ ਤਬ ਸੁਖ ਪਏ, ਮਨ ਤਨ ਪਏ ਅਰੋਗ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਯੋਗ। ਜਦੋਂ ਖੁਦ ਹੀ ਹਉਮੈ ਮਿਟ ਗਈ, ਜਿਹੜਾ ਵਾਹਿਗੁਰੂ ਹੈ ਉਸੇ ਵੇਲੇ ਅੰਦਰ ਵੀ ਬਾਹਰ ਵੀ ਕੋਈ ਥਾਂ ਨਹੀਂ ਜਿੱਥੇ ਉਹਦੇ ਦ੍ਰਿਸ਼ਟੀ ਨਾ ਆਵੇ, ਹਰ ਥਾਂ ਤੇ ਨਜ਼ਰ ਆਉਣਾ ਸ਼ੁਰੂ ਹੋ ਜਾਂਦੀ। ਸੋ ਇਸ ਤਰ੍ਹਾਂ ਦੇ ਨਾਲ ਭਾਈ ਲਹਿਣਾ ਜੀ ਨੇ ਬਹੁਤ ਸਾਵਧਾਨਤਾ ਦੇ ਨਾਲ, ਜਿਵੇਂ ਪਿਆਸੇ ਨੂੰ ਪਾਣੀ ਦੀ ਪਿਆਸ ਹੁੰਦੀ ਹੈ, ਇੱਕ ਕਤਰਾ ਵੀ ਹੇਠਾਂ ਨਹੀਂ ਡੁੱਲਣ ਦੇਣਾ ਚਾਹੁੰਦਾ, ਇਸ ਤਰ੍ਹਾਂ ਦੇ ਨਾਲ ਆਪਨੇ ਸਾਰੀ ਬਾਣੀ ਸਰਵਣ ਕੀਤੀ ਤੇ ਜੀ ਕਰਦਾ ਵੀ ਹੁਣ ਚੁੱਪ ਨਾ ਕਰ ਜਾਣ, ਹੋਰ ਵੀ ਦੱਸਣ। ਕਿਉਂਕਿ ਇੱਕ ਤਾਂ ਹੁੰਦਾ ਸੁਣਦੇ ਹਾਂ ਅਸੀਂ ਉੱਤੇ ਦੀ ਲੰਘ ਜਾਂਦੇ ਹਾਂ, ਸਾਨੂੰ ਪਿਛਲਾ ਭੁੱਲ ਜਾਂਦਾ। ਇੱਕ ਉਹ ਹੁੰਦੇ ਨੇ ਜਿਹੜੇ ਬਾਣੀ ਸੁਣਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਨੇ, ਇੱਕ ਤੁਕ ਨਹੀਂ ਲੰਘਣ ਦਿੰਦੇ। ਭਾਈ ਰਣਧੀਰ ਸਿੰਘ ਨਾਰੰਗਵਾਲ ਵਾਲੇ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਇੱਕ ਚੌਂਕੜੇ ਦੇ ਵਿੱਚ ਸੁਣਦੇ ਸੀ, ਇੱਕ ਸਕਿੰਟ ਵਾਸਤੇ ਮਨ ਨੂੰ ਇੱਧਰ ਨਹੀਂ ਜਾਣ ਦਿੰਦੇ ਸੀ। ਕਹਿੰਦੇ ਪਤਾ ਨਹੀਂ ਕਿਹੜਾ ਸਿਧਾਂਤ ਗੁਰੂ ਮਹਾਰਾਜ ਦਾ ਲੰਘ ਜਾਣ। ਬਾਬਾ ਲੋਹਗੜੀਆ ਸੀ ਨਾਮਧਾਰੀ, ਕਿਸੇ ਨੂੰ ਰੌਲੇ ਨਹੀਂ ਸੀ ਦਿੰਦੇ। ਜੇ ਕਹਿਣਾ ਵੀ ਬਾਬਾ ਜੀ ਨਾਲ ਲਾ ਲਓ, ਕਹਿੰਦੇ ਲੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੈਂ ਹੋਰ ਨੂੰ ਸਾਂਝੀ ਵਾਲ ਬਣਾਵਾਂ, ਇਕੱਲਿਆਂ ਨੇ ਬੈਠ ਜਾਣਾ ਤੇ ਅਖੰਡ ਪਾਠ ਪੂਰਾ ਕਰਕੇ 48 ਘੰਟੇ ਬਾਅਦ ਉੱਠਣਾ, ਪੂਰਾ ਹੀ ਪਾਠ, ਨਾ ਵਿੱਚ ਪਾਣੀ ਨਾ ਕੋਈ ਚੀਜ਼ ਨਹੀਂ, ਨਾ ਖਾਣਾ ਨਾ ਪੀਣਾ। 1000 ਅਖੰਡ ਪਾਠ ਇਕੱਲਿਆਂ ਨੇ ਕਰਿਆ ਸੀ, ਸ਼ਕਤੀ ਕਿੰਨੀ ਸੀ ਇਹ ਵੀ ਦੇਖ ਲਓ। ਬਾਪੂ ਜੀ ਬਿਮਾਰ ਹੋ ਗਏ ਲਾਹੌਰ, ਬੀਬੀ ਜੀ ਦੇ ਪਿਤਾ ਜੀ, ਇਹਨਾਂ ਨੂੰ ਕਹਿਣ ਲੱਗੇ ਬਾਬਾ ਜੀ ਨਹੀਂ ਆਏ, ਉਹਨਾਂ ਨੂੰ ਦਿਸ ਰਿਹਾ ਸੀ ਆਉਂਦੇ। ਇਹ ਹਸਪਤਾਲ ਤੋਂ ਬਾਹਰ ਨਿਕਲੇ, ਬਾਬਾ ਜੀ ਆ ਗਏ ਨਾਲੇ, ਮੁੜ ਕੇ ਫੇਰ ਚੜ ਗਏ ਸਾਰੇ ਉਹਨਾਂ ਦੇ ਸਾਹਮਣੇ। ਕਹਿਣ ਲੱਗੇ ਕਹਿੰਦੇ ਬਾਬਾ ਜੀ ਤੁਸੀਂ ਆਏ ਨਾ, ਕਹਿੰਦੇ ਤੁਸੀਂ ਯਾਦ ਏ ਹੁਣ ਕਰਿਆ, ਸੁਨੇਹਾ ਤੁਹਾਡਾ ਹੁਣੇ ਮਿਲਿਆ। ਕਹਿੰਦੇ ਕਿੱਥੇ ਸੀਗੇ? ਕਹਿੰਦੇ ਅਸੀਂ ਲਾਲਾ ਮੂਲ ਸੇ ਬੈਠੇ ਸੀਗੇ। ਕਿੱਥੇ? ਰਾਵਲਪਿੰਡੀ। ਕਿੱਥੇ? ਲਾਹੌਰ। ਨਾ ਜਹਾਜ਼ ਤੇ ਚੜ੍ਹੇ, ਨਾ ਗੱਡੀ ਤੇ ਚੜ੍ਹੇ, ਇੱਕ ਡਿੰਗ ਭਰੀ ਉੱਥੇ ਪਹੁੰਚ ਗਏ। ਐਵੇਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਧਿਆਨ ਨਾਲ ਪੜ੍ਹਦਾ ਉਹਦੇ ਸਾਰੀਆਂ ਸ਼ਕਤੀਆਂ ਆ ਜਾਂਦੀਆਂ। ਗੁਰੂ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਨੇ ਸ਼ੁੱਧ ਬਾਣੀ ਧਿਆਨ ਨਾਲ ਪੜ੍ਹਨ ਦੇ ਬਦਲੇ ਗੁਰੂ ਨਾਨਕ ਦੇ ਘਰ ਦੀ ਗੱਦੀ ਦੇ ਕੇ ਆਪ ਉੱਠ ਕੇ ਉਹਨੂੰ ਗੱਦੀ ਦੇ ਰਹੇ ਸੀ, ਅਖੀਰਲੀ ਲਾਈਨ ਤੇ ਫੁਰਨਾ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਭਾਈ ਲਹਿਣਾ ਜੀ ਬਾਣੀ ਸੁਣ ਰਹੇ ਨੇ, ਮਨ ਚ ਖਿਆਲ ਆ ਰਿਹਾ ਵੀ ਕਿਤੇ ਬੰਦ ਨਾ ਕਰਦਿਆਂ। ਉਸੇ ਵੇਲੇ ਆਪਨੇ ਆਸਾ ਜੀ ਦੀ ਵਾਰ ਦੀ ਅਗਲੀ ਤੁਕ ਸਮਝ ਵਿੱਚ ਆਈ ਇਸ ਤਰ੍ਹਾਂ ਦੇ ਨਾਲ।
ਮਨਮੁਖ ਹੋ ਕੇ ਜਨਮ ਗਵਾ ਲਿਆ, ਕਾਹੇ ਆਇਆ ਜੱਗ ਤੇ, ਮਨਮੁਖ ਹੋ ਕੇ ਜਨਮ ਗਵਾਇਆ, ਕਾਹੇ ਆਇਆ ਜੱਗ ਤੇ। ਆਇਆ ਜਗ ਤੇ, ਮਨ ਕੋ ਤੇ ਜਨਮ ਆਇਆ।
ਹੁੰਦਾ ਇੱਕ ਮਨਮੁੱਖ ਹੁੰਦਾ। ਮਨਮੁੱਖ ਉਹ ਹੈ ਜਿਹਨੇ ਗੁਰੂ ਧਾਰਨ ਨਹੀਂ ਕਰਿਆ ਤੇ ਗੁਰੂ ਦੇ ਹੁਕਮ ਵਿੱਚ ਨਹੀਂ ਚੱਲ। ਇੱਕ ਮਨਮੁੱਖ ਉਹ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਧਾਰਨ ਕਰ ਲਿਆ ਤੇ ਮਨ ਦੀ ਮਰਜ਼ੀ ਚੱਲਦੇ ਨੇ, ਉਹ ਬਹੁਤੇ ਮਾੜੇ ਹੁੰਦੇ ਨੇ, ਦੂਏ ਵੀ ਬਹੁਤ ਮਾੜੇ ਹੁੰਦੇ। ਮਨਮੁੱਖ ਜਿਹੜਾ, ਮਨਮੁੱਖ ਦੁੱਖ ਦਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਉਮੈ ਕਰੇ। ਮਹਾਰਾਜ ਕਹਿੰਦੇ ਤੂੰ ਸੁਖੀ ਨਹੀਂ ਹੈ ਪ੍ਰੇਮੀਆ, ਕਹਿੰਦੇ ਮੈਂ ਤਾਂ ਦੁਖੀ ਹਾਂ, ਮੈਨੂੰ ਸੁੱਖ ਮਿਲ ਜਾਵੇ। ਮਹਾਰਾਜ ਕਹਿੰਦੇ ਤੇਰਾ ਮਿੱਤਰਤਾ, ਤੇਰੀ ਭਾਈਚਾਰਾ ਤਾਂ ਮਨਮੁੱਖ ਹੈ। ਮਨਮੁੱਖ ਸਿਉ ਕਰ ਦੋਸਤੀ, ਸੁੱਖ ਕਿਹ ਪੁੱਛੇ ਮਿੱਤ, ਸੁੱਖ ਦੀ ਗੱਲ ਕਰਦਾ। ਤੇਰਾ ਮਿਲਣਾ ਜੁਲਣਾ ਉੱਠਣਾ ਬੈਠਣਾ ਸਾਰਾ ਮਨਮੁੱਖਾਂ ਦੇ ਨਾਲ। ਤੇ ਮਨਮੁੱਖ ਕੋਲ ਦੁੱਖ ਹੁੰਦਾ, ਮਨਮੁੱਖ ਦੁੱਖ ਦਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਉਮੈ ਕਰ ਦੇਵੇ ਹੈ। ਔਖੀਆਂ ਗੱਲਾਂ ਨਹੀਂ ਹੈ, ਸਗਾਲੀ ਸਮਝ ਆ ਜਾਂਦੀ ਹੈ ਬਾਣੀ। ਮਨ ਦੇ ਪਿੱਛੇ ਚੱਲਣ ਵਾਲਾ ਦੁੱਖ ਬੀਜਦਾ, ਨਿੰਦਿਆ ਕਰਦਾ, ਚੁਗਲੀ ਕਰਦਾ, ਈਰਖਾ ਕਰਦਾ, ਨਿੰਦਿਆ ਬੀਜ ਦਿੱਤੀ। ਮਹਾਰਾਜ ਕਹਿੰਦੇ ਪਤਾ ਹੈ ਜਦ ਫਲ ਬਣ ਕੀ ਮਿਲਣਾ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁੱਖ ਮੁਗਧ ਕਰਨ। ਮਨਮੁੱਖਾਂ ਦੇ ਵਿੱਚ ਵੀ ਜਿਹੜੇ ਮਹਾਂਮੂਰਖ ਨੇ ਉਹ ਕਰਦੇ, ਮੂੰਹ ਕਾਲੇ ਤਿੰਨਾ ਨਿੰਦਕਾਂ, ਨਰਕੇ ਘੋਰ ਪਵਨ। ਬੀਜ ਦਿੱਤਾ, ਵਿਖ ਬੀਜੇ ਵਿਖ ਖਾਏ, ਵਿਓਹ ਬੀਜਦਾ ਵਿਓਹ ਖਾਂਦਾ। ਮਹਾਰਾਜ ਕਹਿੰਦੇ ਇਹਦਾ ਤਾਂ ਜਨਮੇ ਬਿਰਥਾ ਹੈ, ਮਨਮੁੱਖ ਜਨਮ ਭਿਆ ਹੈ ਬਿਰਥਾ, ਆਵਤ ਜਾਤ ਲਜਾਈ। ਲੱਜੇ ਆਉਣੀ ਚਾਹੀਦੀ ਹੈ, ਕਿਉਂ ਜਮਦੂਤਾਂ ਦੀਆਂ ਮਾਰਾਂ ਖਾਂਦਾ ਹੀ ਰਹਿੰਦਾ, ਹਰ ਵਕਤ ਮਾਰ ਖਾਂਦਾ। ਕਾਮ ਕ੍ਰੋਧ ਡੁੱਬੇ ਅਭਿਮਾਨੀ, ਹਉਮੈ ਵਿੱਚ ਜਲ ਜਾਈ। ਹਉਮੈ ਚ ਜਲਦਾ ਹੈ, ਕਾਮ ਕ੍ਰੋਧ ਦੇ ਪਾਣੀ ਚ ਡੁੱਬ ਰਿਹਾ। ਤਿੰਨ ਸਿੱਧਨਾ ਬੁੱਧ ਭਈ ਮਤ ਮੱਧਮ, ਬੁੱਧੀਆਂ ਨਹੀਂ ਹੈ, ਮਤ ਮੱਧਮ ਹੋ ਗਈ। ਲੋਭ ਲਹਿਰ ਦੁੱਖ ਪਾਈ, ਲੋਭ ਦੀ ਲਹਿਰ ਚ ਪਿਆ ਹੋਇਆ, ਮੈਂ ਆਹ ਕਰ ਲਾਂ ਛੇਤੀ ਕੇ ਪੈਸਾ ਹੋ ਜੇ, ਉਹ ਕੰਮ ਕਰ ਲਾਂ ਮੇਰੇ ਜੇਬ ਭਰ ਜੇ ਪੈਸਿਆਂ ਨੂੰ। ਕਹਿੰਦੇ ਲੋਭ ਦੀਆਂ ਲਹਿਰਾਂ ਚ ਤੁਰਿਆ ਫਿਰਦਾ। ਗੁਰ ਬਿਹੂਨ ਮਹਾਂ ਦੁੱਖ ਪਾਇਆ, ਜਮ ਪਗੜੇ ਬਿਲ ਲਾਈ। ਗੁਰੂ ਬਣਾਇਆ ਨਹੀਂ ਹੈ ਆਪਣਾ, ਮਹਾਂ ਦੁੱਖ ਹੱਦ ਤੋਂ ਜ਼ਿਆਦਾ ਦੁੱਖ ਪਾਉਂਦਾ। ਜਦੋਂ ਫਿਰ ਜਮਦੂਤਾਂ ਨੇ ਫੜ ਲਿਆ, ਫਿਰ ਕਹਿੰਦੇ ਬਿਰਲਾਪ ਕਰਦਾ, ਫਿਰ ਨਹੀਂ ਦੇਖਦਾ, ਮੰਨਦਾ ਨਹੀਂ ਹੈ। ਮਹਾਰਾਜ ਕਹਿੰਦੇ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ। ਆਪਣੇ ਜਾਣਾ ਜੰਮਣ ਮਰਨਾ, ਮਨਮੁੱਖ ਪੱਤ ਗਵਾਈ। ਮਨਮੁੱਖ ਨੇ ਆਪਣੀ ਪੱਤ ਗਵਾ ਲਈ, ਆਉਂਦਾ ਜਾਂਦਾ ਜੰਮਦਾ ਮਰਦਾ। ਮਨਮੁੱਖ ਪੱਥਰ ਸਾਇਲ ਹੈ, ਕਹਿੰਦੇ ਲੈ ਜੋ ਮਹਾਰਾਜ ਕਹਿੰਦੇ, ਕਹਿੰਦਾ ਪੱਥਰ ਹੈ, ਪੱਥਰ ਨੂੰ ਭਿਉਂ ਲਓ ਕਦੇ ਜੇ ਭਿੱਜਾ ਨਾਲ ਸਾਇਲ ਕਿਹਾ। ਮਨਮੁੱਖ ਪੱਥਰ ਸੈਲ ਹੈ, ਤਿਰਗ ਜੀਵਨ ਫੀਕਾ ਤਰਕਾਰ ਹੈ। ਕਹਿੰਦੇ ਸੌ ਵਾਰੀ ਫਿੱਟੇ ਮੂੰਹ ਮਨਮੁੱਖਾ, ਤੇਰਾ ਜਿਉਣਾ ਹੀ ਫਿੱਕਾ। ਜਲ ਮੈਂ ਕੇਥਾ ਰੱਖੀਐ ਅਭਿਅੰਤਰ ਸੂਕਾ, ਰੱਖ ਲਓ ਚਾਹੇ ਸੌ ਸਾਲ ਪਿਆ ਰਹੇ ਡੈਮ ਚ, ਜਦ ਕੱਢੋਗੇ ਵਿੱਚੋਂ ਸੁੱਕਾ ਹੀ ਨਿਕਲੂ। ਪੜ੍ਹੇ ਹੋਏ ਵੀ ਮਨਮੁੱਖ ਨੇ ਕਹਿੰਦੇ ਹਾਂ, ਉਹਨਾਂ ਦੀ ਜਿਹੜੀ ਵਿਦਿਆ ਉਹ ਵੀ ਵਿਓ ਹੈ ਮਨਮੁੱਖਾਂ ਦੀ। ਮਨਮੁੱਖ ਵਿਦਿਆ ਵਿਕਰਦਾ, ਵਿਖ ਖੱਟੇ ਵਿਖ ਖਾਏ। ਮੂਰਖ ਸ਼ਬਦ ਨਾਚੀ ਨਹੀਂ, ਸੂਝ ਬੂਝ ਨਹੀਂ ਕਾਏ। ਮਨਮੁੱਖ ਬਿਨ ਨਾ ਵੇ ਕੁੜਿਆਰ ਫਿਰੇ ਬੇਤਾਲਿਆ। ਕਹਿੰਦੇ ਭੂਤ ਤੁਰਿਆ ਫਿਰਦਾ, ਬੇਤਾਲਾ ਭੂਤ ਨੂੰ ਕਹਿੰਦੇ ਨੇ, ਕੂੜਾ ਹੈ ਕਹਿੰਦੇ, ਤੇ ਭੂਤ ਤੁਰਿਆ ਫਿਰਦਾ। ਪਸ਼ੂ ਮਾਨਸ ਚੰਮ ਬਲੇਟੇ, ਆ ਕਹਿੰਦੇ ਮਨੁੱਖ ਦੇ ਸਰੀਰ ਦੇ ਅੰਦਰ ਪਸ਼ੂ ਬਲੇਟ ਦਿੱਤਾ, ਮਨੁੱਖ ਦੇ ਚੰਮ ਤੇ ਹੱਡੀਆਂ ਦੇ ਵਿੱਚ ਪਸ਼ੂ ਪਾ ਦਿੱਤਾ। ਪਸ਼ੂ ਮਾਨਸ ਚੰਮ ਪਲੇਟੇ, ਅੰਦਰੋਂ ਕਾਲਿਆ ਅੰਦਰ ਕਾਲੇ ਨੇ। ਸੋ ਇਸ ਤਰ੍ਹਾਂ ਜਦ ਆਪਣੇ ਬਾਣੀ ਸੁਣੀ, ਬਹੁਤ ਗਹਿਰਾ ਅਸਰ ਹੋਇਆ ਮਨ ਦੇ ਉੱਤੇ, ਸੋਚਾਂ ਚ ਪੈ ਗਈ ਬਈ ਵਾਰ ਵਾਰ ਗੁਰੂ ਦਾ ਜ਼ਿਕਰ ਆਉਂਦਾ, ਗੁਰੂ ਤੇ ਬਿਨਾਂ ਹਉਮੈ ਨਹੀਂ ਜਾਂਦੀ, ਗੁਰੂ ਤੋਂ ਬਿਨਾਂ ਗੁਰਮੁਖ ਨਹੀਂ ਬਣਦਾ। ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਹਾਲੇ ਵੀ ਗੁਰੂ ਦੀ ਲੋੜ ਹੈ, ਮੈਂ ਤਾਂ ਇਹ ਸਮਝਦਾ ਵੀ ਦੇਵੀ ਦੀ ਪੂਜਾ ਕਰ ਲਓ, ਉਹਦੀਆਂ ਭੇਟਾਂ ਗਾ ਲਓ, ਉਹਦੇ ਤੂੰ ਐਂ ਕਰਦੀਆਂ, ਤੂੰ ਐਂ ਕਰਦੀਆਂ, ਤਾਂ ਸ਼ੇਰ ਦੇ ਉੱਤੇ ਸਵਾਰੀ ਕਰੀ, ਤੂੰ ਫਲਾਣੇ ਮਹਿਖੇ ਨੂੰ ਮਾਰਿਆ, ਤੈਂ ਫਲਾਣੇ ਦੈਂਤ ਨੂੰ ਮਾਰਿਆ, ਤਿਮਕੇ ਨੂੰ ਮਾਰਿਆ। ਬਈ ਅਸੀਂ ਤਾਂ ਇਹੀ ਸਮਝਦੇ ਹਾਂ, ਸਾਨੂੰ ਤਾਂ ਇਹਨਾਂ ਗੱਲਾਂ ਦਾ ਮੈਂ ਤਾਂ ਅੱਜ ਨਹੀਂ ਸੁਣਿਆ ਹੀ ਨਹੀਂ ਕਿਤੇ ਬਾਤਾਂ, ਵੀ ਨਾ ਕਿਤੇ ਕੋਈ ਸਾਧੂ ਮਿਲਿਆ ਐਸਾ ਜਿਹੜਾ ਇਹ ਬਚਨ ਕਰੇ। ਅਜੇ ਸੋਚਦਾ ਹੀ ਸੀਗਾ ਜਦ ਨੂੰ ਹੋਰ ਆਵਾਜ਼ ਇਸ ਤਰ੍ਹਾਂ ਦੀ ਕੰਨ ਚ ਪਈ। ਕਿੰਨਾ ਕੀਮਤੀ ਸਰੀਰ, ਕਿੰਨੇ ਬੜੇ ਵਾਅਦੇ ਕਰਕੇ ਆਇਆ ਸੰਸਾਰ ਦੇ ਅੰਦਰ। ਮਹਾਰਾਜ ਕਹਿੰਦੇ ਭੁੱਲ ਗਿਆ ਸਾਰੇ ਵਾਅਦੇ। 100 ਜਨਮ ਦਾ ਤੈਨੂੰ ਉਸ ਵੇਲੇ ਪਤਾ ਸੀ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ। ਕਦੋਂ ਪਤਾ ਸੀ? ਜਦ ਮਾਤਾ ਦੇ ਪੇਟ ਵਿੱਚ ਸੀ। ਬਈ ਮੈਂ ਤਾਂ ਕਿੰਨੀ ਵਾਰੀ ਕੀੜਾ ਬਣਿਆ, ਕਿੰਨੀ ਵਾਰੀ ਪਤੰਗਾ ਬਣਿਆ, ਕਈ ਵਾਰੀ ਹਾਥੀ ਬਣਿਆ, ਕਈ ਵਾਰੀ ਮੱਛੀਆਂ ਬਣਿਆ, ਕਈ ਵਾਰੀ ਹਰਨ ਬਣਿਆ, ਕਈ ਜਨਮ ਪੰਛੀ ਸਰਪ ਪਾਇਓ, ਕਈ ਜਨਮ ਮੈਂ ਉੜਨ ਵਾਲਾ ਪੰਛੀ ਬਣਦਾ ਰਿਹਾ, ਕਿਤੇ ਮੈਂ ਸੱਪ ਬਣ ਕੇ ਖੁੱਡਾਂ ਭਾਲਦਾ ਰਿਹਾ ਚੂਹਿਆਂ ਦੀਆਂ, ਕਈ ਜਨਮ ਹੈਬਰ ਬਿਰਖ ਚੋਇਓ, ਕਈ ਵਾਰੀ ਮੈਂ ਘੋੜਾ ਬਣਿਆ, ਕਈ ਵਾਰੀ ਮੈਂ ਬਲਦ ਬਣਿਆ, ਬੜਾ ਔਖਾ ਹੋਇਆ, ਗਧਾ ਬਣਿਆ। ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲੇ ਦੇਹ ਸੰਜਰੀਆ। ਕਈ ਜਨਮ ਸੈਲਗਿਰ ਕਰਿਆ, ਵੀ ਪੱਥਰ ਵੀ ਬਣਦਾ ਮੈਂ ਪਿਆ ਰਿਹਾ ਸਦੀਆਂ ਤੱਕ। ਕਈ ਜਨਮ ਗਰਭ ਹੇਰ ਕਰਿਆ, ਪੇਟ ਦੇ ਵਿੱਚ ਆਇਆ ਮਾਂ ਦੇ, ਮੇਰਾ ਸਰੀਰ ਨਾ ਬਣ ਸਕਿਆ, ਵਿੱਚੇ ਹੀ ਮੈਂ ਖਤਮ ਹੋ ਗਿਆ। ਕਈ ਜਨਮ ਸਾਗ ਘਰ ਪਾਇਆ, ਮੈਂ ਤਾਂ ਦਰਖਤ ਵੀ ਬਣਦਾ ਰਿਹਾ। 84 ਜੂਨ ਬਣਵਾਇਆ, 84 ਲੱਖ ਜੂਨਾਂ, ਸਭ ਦੇਖ ਰਿਹਾ ਸੀ ਵੀ ਆਇਆ, ਉੱਥੇ ਰੋਂਦਾ ਕੰਬਦਾ ਰਹਿੰਦਾ, ਕਦੇ ਆਸ ਰਿਹਾ। ਮਹਾਰਾਜ ਕਹਿੰਦੇ ਉੱਥੇ ਨਾਮ ਦੀ ਧੁਨ ਸੁਣਦੀ ਹੈ, ਇਹਨੂੰ ਨਾਮ ਦੇ ਆਸਰੇ ਰਹਿੰਦਾ। ਗਰਭ ਕੁੰਟ ਮੈਂ ਉਰਧ ਤਪ ਕਰਤਾ, ਸਾਸ ਸਾਸ ਸਿਮਰਤ ਹਰ ਰਹਿਤਾ, ਹਰ ਸਵਾਸ ਪਰਮੇਸ਼ਰ ਦਾ ਭਜਨ ਕਰਦਾ। ਉਰਜ ਪਰੇ ਉਹ ਜੋ ਛੋਟ ਜਦਾਨਾ, ਹੁਣ ਯਾਦ ਕਰਾਉਂਦੇ ਨੇ ਉੱਥੇ, ਕਹਿੰਦਾ ਹੇ ਪ੍ਰਭੂ ਮੈਨੂੰ ਹੁਣ ਕੱਢ ਲੈ, ਹੁਣ ਬਖਸ਼ ਦੇ, ਮੈਂ ਪੁੱਠਾ ਲੜਕ ਰਿਹਾ ਤੋਰੀ ਮੰਗਣ, ਮੈਨੂੰ ਬਖਸ਼ ਦੇ, ਮੈਂ ਹੁਣ ਤੇਰਾ ਨਾਮ 24 ਘੰਟੇ ਜਪਾਂਗਾ। ਪ੍ਰਭੂ ਕਹਿੰਦਾ ਇਹ ਵੀ ਤੂੰ ਤਾਂ ਝੂਠਿਆਂ ਦਾ ਇੱਕ ਨੰਬਰ ਝੂਠਾ, ਤੇਰਾ ਐਤਵਾਰ ਨਹੀਂ, ਜਾਨਵਰਾਂ ਦਾ ਮੈਂ ਐਤਵਾਰ ਕਰ ਸਕਦਾ, ਉਹਨਾਂ ਦੀਆਂ ਆਦਤਾਂ ਹੁੰਦੀਆਂ, ਉਹ ਆਪਣੀ ਆਦਤ ਦੇ ਮੁਤਾਬਕ ਚੱਲਦੇ ਨੇ, ਤੇਰੇ ਮੰਗਣ ਬੇਹੁਦਰੇ ਨਹੀਂ ਚੱਲਦੇ। ਪੰਛੀ ਨੇ ਰੱਜ ਜਾਂਦੇ ਨੇ, ਕੋਈ ਜੋੜਦੇ ਨਹੀਂ ਹੈ, ਪੁਡਾਰੀ ਮਾਰੀ ਦਰਖਤ ਦੇ ਉੱਤੇ, ਰਾਤ ਕੱਟੀ ਸਵੇਰ ਦਾ ਫਿਕਰ ਨਹੀਂ ਹੈ, ਜਿੱਥੇ ਆ ਕੇ ਚੁਗਣ ਲੱਗੇ ਉੱਥੇ ਹੀ ਉਹਨਾਂ ਨੂੰ ਪੇਟ ਭਰ ਕੇ ਭੋਜਨ ਮਿਲ ਜਾਂਦਾ। ਫੱਦੀ ਫਰੀਦਾ ਬਲਿਹਾਰੀ ਤਿੰਨਾਂ ਪੰਖੀਆਂ, ਜੰਗਲ ਜਿੰਨਾ ਬਾਸ, ਕੱਕਰ ਸੁਗਣ ਥਲ ਵਸਣ, ਰੱਬ ਨਾ ਛੋੜਣ ਪਾਸ, ਰੱਬ ਦਾ ਆਸਰਾ ਨਹੀਂ ਛੱਡਦੇ। ਤੇ ਤੂੰ ਤਾਂ ਮੈਨੂੰ ਵੀ ਭੁੱਲ ਜਾਂਦਾ, ਤੈਨੂੰ ਕਹਿਣਗੇ ਰਾਜ ਰਿਜਕ ਰੱਬ ਦਿੰਦਾ, ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਰ ਹਰ ਜੀ ਉਹ ਪਰਿਆ, ਸੈਲ ਪੱਥਰ ਮੈਂ ਜੰਤ ਪਾਏ, ਤਾਂ ਕਰ ਰਿਜਕ ਅੱਗੇ ਕਰ ਤਰਿਆ, ਨਾ ਕਰ ਚਿੰਤਾ ਚਿੰਤਾ ਹੈ ਕਰਤੇ। ਤੈਂ ਮੰਨਣਾ, ਤੈਂ ਕਹਿਣਾ ਮੈਂ ਕਰਦਾ, ਮੈਂ ਨਾ ਕਰਿਆ ਕੀ ਹੋ। ਤੈਨੂੰ ਸੰਤਾਂ ਨੇ ਕਹਿਣਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸਾਚੇ। ਉਹ ਭਾਈ ਤੈਨੂੰ ਧੱਕਾ ਲੱਗ ਜਾਣਾ ਉੱਥੇ ਦਾ ਹੀ ਜਿੱਥੇ ਤੇਰਾ ਰਿਜਕ ਪਿਆ, ਇਹ ਕੰਮ ਦੇ ਵਿੱਚ ਨਾ ਪਈ ਉੱਥੇ ਜਾ ਕੇ, ਤੇ ਤੂੰ ਉੱਥੇ ਹੀ ਪੈਂਦਾ। ਜਾਨਵਰ ਨਹੀਂ ਪੈਂਦੇ, ਜੋੜਦੇ ਨਹੀਂ ਹੈ, ਜਮ੍ਹਾਂ ਨਹੀਂ ਕਰਦੇ, ਰਿਜਕ ਉਹਨਾਂ ਦਾ ਪਿਆ। ਤੂੰ ਕਿਤੇ ਬਹੁਤ ਹੈ, ਤੇਰੀ ਤਾਂ ਵੱਧਦੀ ਗਿਣਤੀ, ਜੇ ਉਹਨਾਂ ਦੀ ਤਾਂ ਗਿਣਤੀ ਮਿਣਤੀ ਤੋਂ ਬਾਹਰ ਹੈ, ਉਹਨਾਂ ਨੂੰ ਵੀ ਪਰਮੇਸ਼ਰ ਸਭ ਨੂੰ ਦੇ ਰਿਹਾ। ਭੁੱਲ ਜਾਣਾ ਤਾਂ ਕਹਿੰਦਾ ਨਹੀਂ ਮਹਾਰਾਜ, ਮੈਂ 24 ਘੰਟੇ ਨਾਮ ਜਪ। ਪਰਮੇਸ਼ਰ ਕਹਿੰਦੇ ਜੇ 24 ਘੰਟੇ ਜਪੇਗਾ ਨਾ, ਤਾਂ ਤੇਰਾ ਮੈਂ ਗੋਲਾ ਹੋ ਕੇ ਤੇਰੇ ਕੰਮ ਕਰਦਾ ਫਿਰੂੰ, ਹਰੇ ਚਿੰਤ ਕੰਮ ਕਰੇ, ਅਚਿੰਤ ਕੰਮ ਕਰੇ ਪ੍ਰਭ ਤਿੰਨਗੇ ਜਿਨ ਹਰ ਕਾ ਨਾਮ ਪਿਆਰਾ। ਕਹਿੰਦੇ ਸਾਰੇ ਕੰਮ ਤੇਰੇ ਮੈਂ ਕਰੂੰ, ਰੋਟੀਆਂ ਤੈਨੂੰ ਮੈਂ ਲਿਆ ਕੇ ਦਊਂ, ਕੱਪੜੇ ਤੇਰੇ ਮੈਂ ਧੋਊਂ, ਸਭ ਕੁਛ ਮੈਂ ਕਰੂੰ, ਕਰ ਲਏਗਾ ਤੂੰ? ਤੇਤੇ ਨਹੀਂ ਹੋਣਾ ਪ੍ਰੇਮੀਆ, ਜਾਂ ਤੈਨੂੰ ਮੈਂ ਮਾਫ਼ ਕਰਿਆ, 2240 ਸਾਹ ਮੈਨੂੰ ਦੇ ਦਿਆ ਕਰ ਰੋਜ਼, 2400 ਸਾਹ ਮੈਨੂੰ ਰੋਜ਼ ਦੇ ਦਿਆ ਕਰ, ਬਾਕੀ ਕਮਾਈ ਕਰੀ, ਜੋ ਤੇਰੀ ਬੱਚਤ ਹੈ ਉਹਦੇ ਚੋਂ 10ਵਾਂ ਹਿੱਸਾ ਮੈਨੂੰ ਦੇ ਦਿਆ ਕਰੀ। ਲਾਗਤ ਇਮਾਨਦਾਰੀ ਨਾਲ ਕਰ ਲਈ, ਵੀ ਇੰਨੇ ਪੈਸੇ ਮੇਰੀ ਲਾਗਤ ਆ, ਵੀ ਆਹ ਮੇਰਾ ਬਚਦਾ ਹੈ, ਆਹ ਹੁਣ ਗੁਰੂ ਦਾ ਹੈ, ਜਾਂ ਤੇਰੇ ਮੈਂ ਪਾਪ ਵੀ ਮਾਫ਼ ਕਰੇ। ਕਿਉਂ ਕਿਰਤ ਕਰਦੇ ਤੇ ਤੇ ਜਾਨਵਰ ਵੀ ਮਰਨੇ ਨੇ, ਸਪਰੇਅ ਕਰ ਦੇਗਾ ਹਜ਼ਾਰਾਂ ਹੀ ਮਰ ਜਾਣੇ, ਜਿਹੜੇ ਰਾਖੀ ਵਾਲੇ ਨੇ ਉਹ ਵੀ ਮਰ ਜਾਣੇ, ਜਿਹੜੇ ਦੁਸ਼ਟ ਨੇ ਉਹ ਵੀ ਮਰ ਜਾਣੇ, ਤੇਰੇ ਤੇ ਪਾਪ ਨੀ ਮੈਂ ਚੜ੍ਹਨ ਦਿੰਦਾ, ਤੂੰ ਦਸਵੰਧ ਕੱਟੀ ਜਾਈ। ਤੇ ਜਦੋਂ ਸੰਸਾਰ ਚ ਆਇਆ ਵਹਿਦੇ ਸ਼ਹਿਦੇ ਸਾਰੇ ਕਰਕੇ, ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਭੁੱਲ ਗਿਆ ਰੱਬ ਨੂੰ, ਉਰਜ ਪਰੇ ਉਹ ਜੋ ਛੋਟ ਚ ਨਾਨਾ ਦੇਵਣ ਹਾਰ ਮਨੋ ਵਿਸਰਾਨਾ, ਉਸਨੂੰ ਬਿਲਕੁਲ ਭੁੱਲ ਗਿਆ, ਯਾਦ ਨਹੀਂ ਕਰਦਾ। ਸੰਤ ਯਾਦ ਕਰਾਉਂਦੇ ਨੇ ਕਹਿ ਕਹਿ ਕੇ,
ਹੋ ਗਿਆ ਕਰਜਾਈ ਕਰਜਾ ਸਾਰੀ ਮੋੜਦਾ,
ਬਈ ਕਿੰਨਾ ਕਰਜ਼ਾ ਚੜ ਗਿਆ ਸਵਾਸਾਂ ਦਾ, ਮੋੜਨਾ ਹੈ ਨਾ? ਮਹਾਰਾਜ ਆਦਮੀ ਤਾਂ ਕਦੇ ਕਰਜ਼ਾ ਨਹੀਂ ਮੋੜੂ, ਲੈ ਕੇ ਲੈਣ ਵੇਲੇ ਤਾਂ ਬਹੁਤ ਖੁਸ਼ੀ ਖੁਸ਼ੀ ਲਓ, ਜਾਂ ਦੇਣਾ ਫਿਰ ਪਿੱਟਣਾ ਪੈ ਜਾਂਦਾ, ਮੋੜਦਾ ਨਹੀਂ ਫਿਰ ਉਸੇ ਮੂੰਹ ਨਾਲ, ਮੂੰਹ ਬਿੰਦਾ ਹੋ ਜਾਂਦਾ, ਲੜਾਈਆਂ ਝਗੜੇ ਫਸਾਦ ਮੁਕੱਦਮੇ ਬਾਜ਼ੀਆਂ। ਇਹ ਤਾਂ ਦੁਨੀਆਂ ਚ ਨਹੀਂ ਮੋੜਦਾ, ਤੇਰਾ ਕਿਹਨੇ ਮੋੜਨਾ ਪਰਮੇਸ਼ਰ ਜੀ? ਤੇਰਾ ਕਿਸੇ ਨੇ ਨਹੀਂ ਮੋੜਨਾ, ਤੈਂ ਕਿਹੜਾ ਮੁਕੱਦਮਾ ਕਰਨਾ? ਤੇਰੇ ਨਾਲ ਵਾਅਦਾ ਕਰਿਆ ਸੀ, ਵਾਅਦਾ ਫਰਮੋਸ਼ ਹੈ, ਭੁੱਲਿਆ ਬੈਠਾ ਹੈ। ਦੇਖਣ ਵਾਲੀਆਂ ਚੀਜ਼ਾਂ ਪਰਮੇਸ਼ਰ ਨੇ ਦਿੱਤੀਆਂ, ਧੀਆਂ ਪੂਤ ਸਭ ਹਰ ਕੇ ਕੀ ਹੈ, ਧੀਆਂ ਵੀ ਦਿੱਤੀਆਂ, ਬੱਚੇ ਵੀ ਦਿੱਤੇ, ਮਾਂ ਵੀ ਦਿੱਤੇ, ਪਿਓ ਵੀ ਦਿੱਤੇ, ਪਿਓ ਵੀ ਦਿੱਤਾ, ਘਰ ਦਿੱਤਾ, ਸਿਹਤ ਦਿੱਤੀ, ਕੱਪੜੇ ਲੀੜੇ ਪਸ਼ੂ ਪੰਖ ਸਭ ਦਿੱਤੇ, ਜ਼ਮੀਨ ਜਾਇਦਾਦ, ਇਹਨਾਂ ਨੂੰ ਤਾਂ ਯਾਦ ਰੱਖਦਾ, ਸਾਰੀਆਂ ਚੀਜ਼ਾਂ ਯਾਦ ਰੱਖਦਾ। ਜੇ ਰੁਮਾਲ ਵੀ ਕਿਤੇ ਭੁੱਲ ਜੇ ਯਾਦ ਰਹਿੰਦਾ, ਇਹਦੇ ਮੇਰਾ ਰੁਮਾਲ ਕਿੱਥੇ ਹੈ? ਇੰਨੀ ਗੱਲ ਵੀ ਯਾਦ ਰੱਖਦਾ ਮਾੜੀ ਜੀ ਵੀ। ਜੇ ਯਾਦ ਨਹੀਂ ਰੱਖਦਾ ਤਾਂ ਮਹਾਰਾਜ ਕਹਿੰਦੇ ਉਹਨੂੰ ਨਹੀਂ ਰੱਖਦਾ। ਤੈਨੂੰ ਵਿਸਰਿਆ ਕਰਤਾਰ ਮੇਰੀ ਜਿੰਦੜੀਏ, ਜੀ। ਕੂੜੀਆਂ ਚੀਜ਼ਾਂ ਚ ਪੈ ਗਏ। ਤੇਰੇ ਕੋਲ ਜ਼ਰੂਰ ਵਾਇਦਾ ਕਰਿਆ ਸੀ, ਸੰਤ ਯਾਦ ਵੀ ਕਰਾਉਂਦੇ ਨੇ, ਹਾਕਾਂ ਮਾਰ ਮਾਰ ਦੱਸਦੇ ਆ, ਪਰ ਇਹ ਜੀਵ ਨਹੀਂ ਮੰਨਦਾ। ਸੋ ਇਸ ਤਰ੍ਹਾਂ ਦੇ ਨਾਲ ਆਪਨੇ ਸਰਵਣ ਕਰ ਲਿਆ। ਜੀ ਚਾਹੁੰਦਾ ਹੈ ਵੀ ਬਸ ਨਾ ਕਰ ਜਾਣ, ਕਿਤੇ ਬਾਣੀ ਮੁੱਕ ਨਾ ਜਾਏ, ਕਿਉਂਕਿ ਪਹਿਲੀ ਵਾਰੀ ਗੁਰੂ ਨਾਨਕ ਦੀ ਬਾਣੀ ਅੱਜ ਭਾਈ ਲਹਿਣਾ ਜੀ ਨੇ ਸੁਣੀ। ਬਾਣੀ ਅੰਦਰ ਜਾਂਦੀ ਹੈ, ਇਕੱਲਾ ਇਕੱਲਾ ਸਿਧਾਂਤ ਮਨ ਵਿੱਚ ਉਕਰਿਆ ਪਿਆ। ਜਿਗਿਆਸੂ ਸੀ, ਪੂਰੇ ਸੀ, ਪਰ ਅਜੇ ਜਾਗ ਨਹੀਂ ਸੀ ਲੱਗੀ। ਉਸ ਵੇਲੇ ਜਦੋਂ ਬਾਣੀ ਆਸਾ ਜੀ ਦੀ ਵਾਰ ਪੂਰੀ ਪੜ੍ਹੀ ਗਈ, ਉਸ ਵੇਲੇ ਆਪ ਭਾਈ ਜੋਧ ਦੇ ਕੋਲ ਆਏ, ਆ ਕੇ ਕਹਿਣ ਲੱਗੇ, ਭਾਈ ਲਹਿਣਾ ਜੀ, ਮੈਂ ਮਹਾਰਾਜ ਕਹਿਣ ਲੱਗੇ ਕਿ ਭਾਈ ਜੋਧ, ਇਹ ਕਿਸ ਦੀ ਕਲਾਮ ਤੂੰ ਪੜ੍ਹਨੀ ਹੈ, ਕਿਹਦੇ ਨੇ ਇਹ ਜਿਹੜੇ ਤੈਂ ਪੜ੍ਹੇ ਨੇ ਬਿਸ਼ਨ ਪਦੇ? ਉਹ ਕਹਿੰਦੇ ਬਿਸ਼ਨ ਪਦੇ ਨਹੀਂ ਹੈ, ਇਹ ਗੁਰੂ ਨਾਨਕ ਦੀ ਬਾਣੀ ਹੈ। ਕਹਿੰਦੇ ਇਹ ਤਾਂ ਰਾਹ ਖੋਲਦੀ ਤੁਰੀ ਜਾ ਰਹੀ ਹੈ ਬਾਣੀ। ਮੈਂ ਤਾਂ ਹੈਰਾਨ ਹਾਂ ਵੀ ਇੰਨੀ ਬਾਣੀ ਸਰਲ, ਤੇ ਮੇਰੇ ਤਾਂ ਐਂ ਲੱਗੀ ਆ ਜਿਵੇਂ ਬਾਣ ਲੱਗਦੇ ਹੁੰਦੇ। ਤੂੰ ਮੈਨੂੰ ਦੱਸ ਸਕਦਾ ਹੈ ਵੀ ਗੁਰੂ ਨਾਨਕ ਸਾਹਿਬ ਕਿੱਥੇ ਰਹਿੰਦੇ ਨੇ, ਤੇ ਉਹਨਾਂ ਦੇ ਬਾਰੇ ਮੈਂ ਤੇਰੇ ਤੋਂ ਕੁਛ ਪੁੱਛਣਾ ਚਾਹੁੰਦਾ। ਕਿਉਂ ਸਮਾਂ ਕਹਿੰਦੇ ਕਾਫੀ ਹੋਇਆ ਹੋਇਆ, ਤੁਸੀਂ ਵੀ ਬਾਣੀ ਅੰਮ੍ਰਿਤ ਵੇਲੇ ਦੇ ਬੜੀ ਲੈ ਵਿੱਚ ਪੜ੍ਹਦੇ ਹੋ, ਤੇ ਮੈਂ ਵੀ ਕੰਮ ਕਰਨਾ, ਜੇ ਤੁਸੀਂ ਮੈਨੂੰ ਟਾਈਮ ਦੇਵੋ ਤਾਂ ਮੈਂ ਤੁਹਾਡੇ ਨਾਲ ਇਸ ਮਸਲੇ ਤੇ ਗੱਲ ਕਰਨਾ ਚਾਹੁੰਦਾ। ਮੈਂ ਤੁਹਾਡੀ ਸਾਰੀ ਬਾਣੀ ਸੁਣ ਕੇ ਇਸ ਨਿਸ਼ਚੇ ਤੇ ਪਹੁੰਚਿਆ, ਇਸ ਨਤੀਜੇ ਤੇ ਪਹੁੰਚਿਆ, ਬਈ ਗੁਰੂ ਤੇ ਬਗੈਰ ਨਹੀਂ ਗੱਤ ਹੁੰਦੀ। ਸੁਣਦਾ ਮੈਂ ਪਹਿਲਾਂ ਤੋਂ ਹੀ ਆਇਆ, ਗੁਰੂ ਤੇ ਬਗੈਰ ਗੱਤ ਤੇ ਸ਼ਾਹ ਤੇ ਬਗੈਰ ਪਤ, ਵੀ ਇਹ ਦੋ ਜ਼ਰੂਰੀ ਹੁੰਦੇ ਨੇ। ਪਰ ਭਾਈ ਲਹਿਣਾ ਜੀ, ਮੈਂ ਭਾਈ ਜੋਧ ਜੀ, ਇੱਕ ਗੱਲ ਹੈ, ਇਹਨੂੰ ਤੁਸੀਂ ਬੁਰਾ ਨਾ ਮੰਨਿਓ। ਮੈਨੂੰ ਐਂ ਵੀ ਪਤਾ ਹੈ, ਦੱਸਿਆ ਵੀ ਗੁਰੂ ਕੱਚੇ ਵੀ ਹੁੰਦੇ ਨੇ, ਪੱਕੇ ਵੀ ਹੁੰਦੇ ਨੇ, ਪੰਡਿਤ ਵੀ ਹੁੰਦੇ ਨੇ, ਅੰਨੇ ਵੀ ਹੁੰਦੇ ਨੇ, ਸਮਰੱਥ ਵੀ ਹੁੰਦੇ ਨੇ। ਮੈਂ ਟੋਲਦਾ ਫਿਰਦਾ, ਮੈਨੂੰ ਲੱਭਿਆ ਨਹੀਂ ਕੋਈ ਅਜੇ ਤੱਕ। ਤੇ ਤੁਹਾਡੀ ਆਹ ਸੁਣ ਕੇ ਸਾਰੀ ਜਿਹੜੀ ਬਾਣੀ ਤੁਸੀਂ ਸੁਣਾਈ ਹੈ, ਮੈਨੂੰ ਐਂ ਪਤਾ ਲੱਗਿਆ ਵੀ ਇਹ ਪੂਰੇ ਦੀ ਬਾਣੀ ਹੈ ਕਿਸੇ ਦੀ। ਤੇ ਇਹਦੇ ਬਾਰੇ ਮੈਂ ਤੇਰੇ ਨਾਲ ਕੁਛ ਗੱਲਾਂ ਕਰਨਾ ਚਾਹੁੰਦਾ, ਕਿਉਂਕਿ ਜਿਹੜੇ ਮੇਰੇ ਮਨ ਵਿੱਚ ਸ਼ੰਕੇ ਨੇ, ਇਹ ਜੇ ਮੇਰੇ ਅੰਦਰੇ ਪਏ ਰਹਿ ਗਏ ਤਾਂ ਇਹ ਐਂ ਹੋਣਗੇ ਜਿਵੇਂ ਪਾਣੀ ਹੋਵੇ ਖੂਹ ਦਾ, ਤੇ ਉਹਦੇ ਚ ਬਿੱਲੀ ਮਰੀ ਹੋਈ ਹੋਵੇ, ਪਾਣੀ ਜਿੰਨਾ ਜੀ ਕਰਦਾ ਕੱਢੀ ਜਾਓ, ਮੁਸ਼ਕ ਨਹੀਂ ਨਿਕਲਦਾ। ਸ਼ੰਕਾ ਮਨ ਦੇ ਵਿੱਚ ਪਿਆ ਹੋਵੇ, ਦਿਲ ਵਿੱਚ ਪਿਆ ਹੋਵੇ, ਤੇ ਉਹ ਸ਼ੰਕਾ ਨਿਕਲਿਆ ਨਹੀਂ ਕਰਦਾ। ਤੇ ਕਿਰਪਾ ਕਰੋ ਤੁਸੀਂ ਮੈਨੂੰ ਕੋਈ ਸਮਾਂ ਬਖਸ਼ੋ, ਤੇ ਮੈਂ ਇਹ ਸ਼ੰਕੇ ਨਿਵਿਰਤ ਕਰਨੇ ਚਾਹੁੰਦਾ, ਗੁਰੂ ਨਾਨਕ ਬਾਰੇ ਜਾਣਨਾ ਚਾਹੁੰਦਾ ਵੀ ਗੁਰੂ ਨਾਨਕ ਕਿਹਦਾ ਚੇਲਾ ਸੀਗਾ, ਕਿਵੇਂ ਉਹਨੇ ਪੂਰਨਤਾ ਪ੍ਰਾਪਤ ਕਰੀ, ਕਿੱਥੇ ਰਹਿਣ ਵਾਲਾ ਹੈ। ਕਿਉਂ ਮੈਂ ਆਲਾ ਦੁਆਲਾ ਸਾਰਾ ਜਾਣਦਾ ਸੀ, ਵਪਾਰ ਕਰਦੇ ਹਾਂ, ਫਿਰ ਕੇ ਵਪਾਰ ਕਰਦੇ ਹਾਂ, ਦੂਰ ਤੱਕ ਸਾਡਾ ਲੈਣਾ ਦੇਣਾ ਫੈਲਿਆ ਹੋਇਆ, ਸ਼ਾਹੀ ਦਾ ਵੀ ਅਸੀਂ ਕੰਮ ਕਰਦੇ ਹਾਂ, ਥੋਕ ਦਾ ਕੰਮ ਕਰਦੇ ਹਾਂ, ਲੈ ਜਾਂਦੇ ਨੇ, ਕਈ ਵਾਰੀ ਪੈਸੇ ਨਹੀਂ ਦਿੰਦੇ, ਵੀਹ ਵੀਹ ਤੀਹ ਤੀਹ ਉਹ ਤੇ ਜਾ ਕੇ ਲੈਂਦੇ, ਪਰ ਮੈਂ ਤਾਂ ਅੱਜ ਤਾਈਂ ਗੁਰੂ ਨਾਨਕ ਦਾ ਨਾਂ ਨਹੀਂ ਸੁਣਿਆ। ਉਸ ਵੇਲੇ ਭਾਈ ਜੋਧ ਜੀ ਕਹਿਣ ਲੱਗੇ, ਲਹਿਣਾ ਜੀ, ਜੇ ਤੁਹਾਨੂੰ ਹੁਣ ਸਮਾਂ ਹੈ ਤੁਸੀਂ ਹੁਣੇ ਬੈਠ ਜਾਓ, ਗੁਰੂ ਨਾਨਕ ਦੀਆਂ ਗੱਲਾਂ ਕਰਦੇ ਚਾਹੇ ਸਾਰਾ ਦਿਨ ਲਗਾ ਦਿਓ, ਤੈ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਹਿ ਦੀਜੈ, ਸੀਸ ਵੱਡੇ ਘਰ ਬੈਸਣ ਦੀਜੈ, ਬਿਨ ਸਿਰ ਸੇਵ ਕੀਜੈ। ਸਾਡੇ ਪਿਆਰੇ ਦੀ ਗੱਲ ਹੋ ਜੇ ਚਾਹੇ ਸਾਰੇ ਕੰਮ ਵਿਗੜ ਜਾਣ, ਤਾਂ ਅਸੀਂ ਤਾਂ ਆਪਣੇ ਪਿਆਰੇ ਦੀ ਕਥਾ ਕਰਨੀ ਹੈ, ਕਿਉਂਕਿ ਪਿਆਰੇ ਦੀ ਬਾਤ ਕਰਨੀ ਵੀ ਜਿਹੜੀ ਹੈ ਇਹ ਭਜਨ ਹੋਇਆ ਕਰਦਾ। ਅਸੀਂ ਆਪਣੇ ਗੁਰੂ ਦਾ ਜੇ ਜ਼ਿਕਰ ਕਰਦੇ ਹਾਂ, ਇਹ ਸਾਡਾ ਭਜਨ ਹੈ। ਅਤੇ ਜੇ ਤੁਹਾਨੂੰ ਟਾਈਮ ਨਹੀਂ ਹੈ ਤਾਂ ਤੁਸੀਂ ਦੇਖ ਲਓ। ਕਹਿਣ ਲੱਗੇ ਵੀ ਸੰਗ ਇਕੱਠਾ ਹੋਇਆ ਹੋਇਆ, ਮੈਂ ਇੱਥੇ ਆ ਗਿਆ ਅਤੇ ਉਹ ਮੈਂ ਆਪਣਾ ਉੱਥੇ ਗਰਮੀ ਸੀ ਅਤੇ ਮੈਂ ਉਹਦੇ ਵਿੱਚ ਨੱਚਦਾ ਸੀ, ਪੇਟਾ ਗਾਉਂਦਾ ਸੀ, ਅਤੇ ਮੈਂ ਇਸ਼ਨਾਨ ਕਰਨ ਆਇਆ ਸੀ, ਮੇਰੇ ਕੁਦਰਤੀ ਭਾਗ ਜਾ ਕੇ ਮੈਂ ਤੇ ਤੋਂ ਇਹ ਕੁਛ ਬਾਣੀ ਸਮਝਣ ਦਾ ਯਤਨ ਕਰਿਆ, ਅਤੇ ਦੋ ਤਿੰਨ ਘੰਟੇ ਲੱਗ ਗਏ ਨੇ, ਅਤੇ ਹੁਣ ਉਹਨਾਂ ਨੇ ਵੀ ਜਾਣਾ, ਮੈਂ ਵਿਦਾ ਕਰਨੀ ਆ, ਅੱਜ ਤਾਂ ਮੈਨੂੰ ਛੁੱਟੀ ਦਿਓ ਅਤੇ ਮੈਂ ਤੁਹਾਡੇ ਕੋਲ ਕੱਲ੍ਹ ਨੂੰ ਇਹ ਕਿਸੇ ਸਮੇਂ ਆਵਾਂਗਾ, ਅਤੇ ਤੁਸੀਂ ਮੈਨੂੰ ਪੂਰੀ ਤਰ੍ਹਾਂ ਸਮਝਾਓ, ਕਿਉਂਕਿ ਮੈਂ ਦੇਖਿਆ ਨਹੀਂ ਗੁਰੂ ਨਾਨਕ ਸਾਹਿਬ, ਆਹ ਨਾਂ ਸੁਣ ਕੇ ਤੁਹਾਤੋਂ ਅਤੇ ਬਾਣੀ ਸੁਣ ਕੇ ਮੇਰੇ ਅੰਦਰ ਕੋਈ ਅਗੰਭੀ ਧੂਹ ਪੈਣੀ ਸ਼ੁਰੂ ਹੋ ਗਈ ਹੈ, ਜਿਵੇਂ ਕੋਈ ਮੇਰਾ ਉਹਦੇ ਨਾਲ ਸੰਬੰਧ ਹੁੰਦਾ, ਅਤੇ ਮੈਨੂੰ ਚੰਗੀ ਤਰ੍ਹਾਂ ਦੱਸੋ ਉਹਨਾਂ ਦੇ ਬਾਰੇ। ਸੋ ਦੂਸਰੇ ਦਿਨ ਦਾ ਸਮਾਂ ਮਿਥਿਆ ਗਿਆ, ਸੋ ਹੁਣ ਕਿਉਂਕਿ ਸਮਾਂ ਆਪਾਂ ਨੂੰ ਵੀ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ, ਅਤੇ ਇਸ ਤੋਂ ਬਾਅਦ ਜਿਹਨਾਂ ਨੂੰ ਸ਼ੌਕ ਹੈ ਐਤਵਾਰ ਦਾ ਦੀਵਾਨ ਉੱਥੇ ਲੱਗੇਗਾ, ਮਹਾਰਾਜ ਨੇ ਚਾਹਿਆ ਉੱਥੇ ਇਸ ਤੋਂ ਅੱਗੇ ਵਾਰਤਾ ਚੱਲੇਗੀ। ਕਿਉਂ ਇਹਦਾ ਤੇ ਗੁਰੂ ਰਾਮਦਾਸ ਵਰਗਾ ਕੋਈ ਸਤਿਵਚਨੀ ਨਹੀਂ ਹੋਇਆ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਬਜ਼ੁਰਗਾਂ ਦੀਆਂ ਮਹਾਂਪੁਰਸ਼ਾਂ ਦੀਆਂ ਕਹਾਣੀਆਂ ਸਾਡੇ ਵਰਗੇ ਕਪੁੱਤਾਂ ਨੂੰ ਵੀ ਪੁੱਤ ਬਣਾ ਦੇਣਗੀਆਂ। ਸੋ ਧਿਆਨ ਦੇ ਨਾਲ ਸਰਵਣ ਕਰਨਾ, ਆਪਣੇ ਸਿੱਖੀ ਕੀ ਹੈ, ਕਿਵੇਂ ਕਮਾਈ ਜਾਂਦੀ ਹੈ, ਤੇ ਕਹੀ ਜੀ ਸਿੱਖੀ ਹੁੰਦੀ ਹੈ ਤੇ ਕਿੰਨੀ ਮਿੱਠੀ ਹੁੰਦੀ ਹੈ, ਪਹਿਲਾਂ ਕਿੰਨੀ ਫਿੱਕੀ ਹੁੰਦੀ ਹੈ, ਬਾਅਦ ਚ ਕਿੰਨੀ ਮਿੱਠੀ ਹੁੰਦੀ ਹੈ, ਇਹ ਸਾਰੀ ਚੀਜ਼ ਦਾ ਜੋ ਵਰਣਨ ਹੈ ਉਹ ਕੀਤਾ ਜਾਏਗਾ। ਹੁਣ ਸਾਰੇ ਪ੍ਰੇਮੀ ਗੁਰੂ ਸਤੋਤਰ ਚ ਬੋਲੋ, ਪਹਿਲਾਂ ਨਾਮ ਸਾਹਿਬ ਪੜ੍ਹੋ, ਤੇ ਉਹਦੇ ਬਾਅਦ ਜਿਨ੍ਹਾਂ ਨੇ ਹਾਲ ਤੱਕ ਜ਼ਬਾਨ ਨਹੀਂ ਖੋਲੀ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਭਾਈ ਆਪਣੀ ਰਸਨਾ ਪਵਿੱਤਰ ਕਰ ਲਓ, ਸਮਾਂ ਬੜੀ ਮੁਸ਼ਕਲ ਨਾਲ ਆਉਂਦਾ ਹੈ। ਸਭ ਬੋਲੋ
ਰਾਮ ਕਲੀ ਮਹਲਾ ਤੀਜਾ, ਆਨੰਦ ਕੀ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਧਿਆਨ ਨਿਰਮਾਏ ਆਹ।
ਕੀ ਪ੍ਰਭ ਆਗਿਆ ਅਰਦਾਸ ਅਰਦਾਸ ਕੀਤੂ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸੁਣਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੀਂ ਪ੍ਰਥਮ ਭਗਵਤੀ ਸਿਮਰਗੈ ਗੁਰੂ ਮਹਾਰਾਜ ਜੀ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਸਹਿਮਣੀ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਧੂ ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰੀਐ ਕਰ ਨੌਂਦ ਦੇ ਆਵੈ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਖਾਲਸਾ ਸਾਹਿਬ ਗੁਰੂ ਜੀ ਦਸਾਂ ਪਾਤਸ਼ਾਹਾਂ ਦੇ ਆਤਮਕ ਸਰੂਪ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਗੁਰੂ ਜੀ ਪੰਜਾਂ ਪਿਆਰਿਆਂ ਜਮਾਂ ਸਾਹਿਬਜ਼ਾਦਿਆਂ ਚਾਰਿਆਂ ਮੁਖੀਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਗੁਰੂ ਜੀ ਜਿਨ੍ਹਾਂ ਗੁਰਮੁਖਾਂ ਹੱਟੀਆਂ ਜੱਟੀਆਂ ਤੱਟੀਆਂ ਨਾਮ ਜਪਿਆ ਵਣ ਛਕਿਆ ਧਰਮ ਦੇ ਸੀ ਦਿੱਤੇ ਦੇ ਚਲਾਏ ਤੇ ਵਾਹੇ ਚਰਨੀਆਂ ਤੇ ਚੜੇ ਮਨ ਬਨ ਕਟਵਾਏ ਤੁਖੀਆਂ ਗੱਲਾਂ ਲਵਾਈਆਂ ਸਿੱਖੀ ਸਦਕੇਸਾਂ ਸਵਾਸਾਂ ਸੰਗ ਲਵਾਇਆ ਗੁਰਦੁਆਰਿਆਂ ਦੇ ਸਵਾਰ ਸਹਿ ਦੇਖੈ ਕਸਵਾਰ ਦੇ ਸ਼ਹੀਦ ਹੋ ਗਏ ਜਿਨ੍ਹਾਂ ਬੀਬੀਆਂ ਨੇ ਧਰਮ ਦੇ ਸਹਿ ਦੇਖੈ ਦਸਹਾਰੇ ਬੱਚਿਆਂ ਦੇ ਟੋਲੇ ਕਰਵਾ ਕੇ ਗਲਾਂ ਵਿਚ ਹਾਰ ਪਾਏ ਦੇਜਾਂ ਤੇ ਟਗਵਾਏ ਸੀਨੀ ਉਚਾਰੇ ਸਤਿਗੁਰ ਦੇ ਭਾਲੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪਿਆਰਿਆਂ ਸਿੰਘਾਂ ਸਿੰਘਣੀਆਂ ਝੰਗਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਦਸਵੇਂ ਸਹੁੰ ਖਾਲਸੇ ਜੀ ਗੁਰਦਾਸ ਹੈ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤਾਵਣ ਕਾ ਸਦਕਾ ਸਰਬ ਸੁਭੂਵੀ ਜਹਾਂ ਜਹਾਂ ਖਾਲਸਾ ਜੀ ਸਹਾਇਤਾ ਦਾ ਰੱਖਿਆ ਰਾਏ ਦੇਖਦੇ ਫਤਿਹ ਗੁਰਦ ਕੀ ਪੈਰ ਪੰਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਗੁਰ ਪਾਲੇ ਬੋਲੋ ਜੀ ਸਿੱਖਾਂ ਦਾ ਪਾਣੀ ਵਾਹ ਮਤ ਉੱਚੀ ਮਤ ਪਤਕਾ ਰਾਖਾ ਬਾਲ ਪਰਵਾਹ ਗੁਰੂ ਗੁਰ ਸਿੱਖਾਂ ਨੂੰ ਸਿੱਖੀ ਨਾ ਰਹਿਤ ਦਾ ਨਾਮ ਤਾਂ ਸਿਰਦਾ ਗੁਰਬੀਰ ਦਾ ਭਰੋਸਾ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾ ਚੌਂਕੀਆਂ ਚੰਡੇ ਹੁੰਦੇ ਜਦੋਂ ਜੁਗਾ ਕਲ ਧਰਮ ਕਾ ਜੈਕਾਰ ਬੋਲੋ ਜੀ ਆਕਾਰ ਪੁਰਖ ਵਾਹਿਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਇਸ ਵੇਲੇ ਸਰਬੱਤ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੀਆਂ ਮਹਾਨ ਬਖਸ਼ੀਆਂ ਹੋਈਆਂ ਆਪ ਜੀ ਦੇ ਪਾਵਨ ਗੁਰਦੁਆਰਾ ਈਸ਼ਰ ਪ੍ਰਕਾਸ਼ ਗੁਰਦੁਆਰਾ ਸਾਹਿਬ ਕੇ ਸੱਚੇ ਪਾਤਸ਼ਾਹ ਜੀਓ ਅੱਜ ਸੰਗਤਾਂ ਨੇ ਪੂਰਨਮਾਸ਼ੀ ਦਾ ਦਿਸ ਦਿਹਾੜਾ ਮਨਾਇਆ ਹੈ ਆਪ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੋਹਣੇ